ਹਮੇਸ਼ਾ ਸਿਰ ਉਸ ਅੱਗੇ ਝੁਕਾਓ ਜਿਨੇ ਤੁਹਾਨੂੰ ਸਿਰ ਉਠਾਉਣਾ ਸਿਖਾਇਆ ਹੋਵੇ। ਅਜਿਹੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਖੂਬਸੂਰਤ ਆਵਾਜ਼ ਦੀ ਪ੍ਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ
ਦਿਲ ਪੰਜਾਬੀ
ਜਜ਼ਬਾ ਪੰਜਾਬੀ।
ਨਾ ਤਾਂ ਸੱਚ ਦੇ ਸਾਥੀ ਆਪਾਂ, ਨਾ ਹੀ ਸੁਖੀ ਬੰਦੇ, ਨਾ ਦੁਨੀਆਂ ਤੋਂ ਲੈਂਦੇ ਦਿੰਦੇ, ਨਾ ਚੰਗੇ ਨਾ ਮੰਨਦੇ। ਆਪਣੇ ਆਪ ਚ ਰਹਿਣਾ ਬਹਿਣਾ, ਆਪਣੇ ਆਪ ਨੂੰ ਕਹਿਣਾ, ਆਪਣੇ ਅੰਦਰੋਂ ਆਪੇ ਫੁੱਟ ਕੇ ਆਪਣ ਉੱਪਰ ਬਹਿਣਾ। ਨਾ ਤਾਂ ਅਸੀਂ ਡਰਾਉਣਾ ਸਿੱਖਿਆ, ਨਾ ਹੀ ਸਿੱਖੇ ਡਰਨਾ। ਐਸੇ ਦੌਰ ਅਸਾਂ ਤੇ ਪੈ ਗਏ, ਪੈ ਗਿਆ ਪਰਦਾ ਕਰਨਾ। ਜਿਸ ਦੀ ਖੋਜ ਭਾਲ ਵਿਚ ਅੜਿਆ ਛਾਣੇ ਕੋਨੇ ਸਭੇ, ਇਹ ਹਨ ਉਸ ਦੀ ਜ਼ਿੰਮੇਵਾਰੀ ਆ ਕੇ ਸਾਨੂੰ ਲੱਭੇ। ਲਓ ਜੀ ਦੋਸਤੋ, ਆਪਣੇ ਵਾਅਦੇ ਦੇ ਮੁਤਾਬਕ ਮੈਂ ਤੁਹਾਨੂੰ ਲੱਭਣ ਦੇ ਲਈ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਹਰਮਨ ਰੇਡੀਓ ਦੇ ਬੇੜੇ ਦੇਸ਼ ਵਿਦੇਸ਼ ਵਿਚ ਵਸਦੇ ਸਾਡੇ ਸਾਰੇ ਰੱਬ ਵਰਗੇ ਸਰੋਤਿਆਂ ਦਾ। ਲਓ ਜੀ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘੀ ਜੀ ਆਇਆਂ, ਆਦਾਬ ਤੇ ਨਮਸਤੇ। ਤੇ ਉਮੀਦ ਕਰਦੇ ਹਾਂ ਜੀ ਦੁਨੀਆਂ ਦੇ ਜਿਹੜੇ ਕੋਨੇ ਵਿਚ ਜਿੱਥੇ ਵੀ ਤੁਸੀਂ ਰਹਿੰਦੇ ਹੋਵੋਗੇ ਆਪਣੇ ਕੰਮਾਂ ਕਾਰਾਂ ਤੇ ਸਭ ਖੈਰੀਅਤ ਵਿਚ ਹੋਵੋਗੇ। ਤੇ ਫਿਰ ਹੋਰ ਜੀ ਫਿਰ ਕਿੱਦਾਂ ਰਿਹਾ ਹਫਤਾ ਤੁਹਾਡਾ? ਲਾਸਟ ਵੀਕ ਵਧੀਆ ਗੁਜ਼ਰਿਆ? ਮਾਸ਼ਾ ਅੱਲਾ ਬਿਲਕੁਲ ਸੀ, ਵਧੀਆ ਹੀ ਗੁਜ਼ਰਿਆ ਹੋਵੇਗਾ ਕਿਉਂਕਿ ਵਧੀਆ ਲੋਕਾਂ ਦੇ ਨਾਲ ਰੱਬ ਹਮੇਸ਼ਾ ਹੀ ਵਧੀਆ ਕਰਦਾ। ਤੇ ਸਾਡੇ ਲਿਸਨਰ ਸਾਰੇ ਹੀ ਬੜੇ ਬਹੁਤ ਵਧੀਆ ਤੇ ਸਿਆਣੇ ਨੇ ਜੀ। ਕਿਉਂ ਫਿਰ ਕਰੀਏ ਜੀ ਫਿਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਤੋਂ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:04 ਸਵੇਰ ਦੀ ਤੇ ਤਾਰੀਖ ਆ ਜੀ ਅੱਜ 8 ਅਪ੍ਰੈਲ ਤੇ ਸਾਲ ਆ 2016 ਤੇ ਦਿਨ ਆ ਜੀ ਸ਼ੁੱਕਰਵਾਰ। ਲਓ ਜੀ ਫਿਰ ਨੋਟ ਕਰ ਲਓ ਕਿ ਅੱਜ ਮੈਂ ਦਿਨ ਔਰ ਤਰੀਕ ਤੁਹਾਨੂੰ ਦੱਸ ਚੁੱਕੀ ਹਾਂ 8 ਅਪ੍ਰੈਲ 2016 ਤੇ ਟਾਈਮ ਤੁਹਾਨੂੰ ਦੱਸ ਚੁੱਕੀ ਹਾਂ ਜੀ ਤੇ ਮੈਂ ਤੁਹਾਡੇ ਨਾਲ ਹਾਜ਼ਰ ਆ ਸਫ਼ਰ ਦੇ ਵਿਚ 8 ਤੋਂ ਲੈ ਕੇ 10 ਵਜੇ ਤੱਕ। ਪਰ ਤੁਸੀਂ ਕਿਤੇ ਨਾ ਜਾਣਾ ਜੀ ਕਿਉਂਕਿ ਹਰਮਨ ਰੇਡੀਓ ਦੇ ਵਿਹੜੇ ਵਿਚ ਰੰਗ ਬਿਰੰਗੇ ਫੁੱਲਾਂ ਦੀ ਫੁਲਵਾੜੀ ਨਾਲ ਦਿਨ ਦੇ ਸਾਰੇ ਪ੍ਰੋਗਰਾਮ ਆਪਣੀ ਚਾਲੇ ਚੱਲਦੇ ਹੀ ਰਹਿਣਗੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੀ ਇੰਜੋਏ ਵੀ ਖੂਬ ਕਰੋਗੇ। ਲਓ ਜੀ ਫਿਰ ਆਪਾਂ ਕਰਦੇ ਹਾਂ ਸ਼ੁਰੂਆਤ ਪ੍ਰੋਗਰਾਮ ਦੀ ਇੱਕ ਗਾਣੇ ਤੋਂ। ਤੇ ਗਾਣੇ ਤੋਂ ਪਹਿਲੇ ਜਿੱਦਾਂ ਮੈਂ ਕਿਹਾ ਸੀ ਕਿ ਆਪਾਂ ਦੁਨੀਆਂ ਤੋਂ ਲੈਂਦੇ ਨਾ ਦੁਨੀਆਂ ਤੋਂ ਲੈਂਦੇ ਹਾਂ ਤੇ ਨਾ ਦਿੰਦੇ ਹਾਂ। ਨਾ ਕਿਸੇ ਨੂੰ ਚੰਗਾ ਬੋਲੋ ਤੇ ਕਿਸੇ ਨੂੰ ਨਾ ਮਾੜਾ, ਤੇ ਨਾ ਕਿਸੇ ਤੋਂ ਡਰੋ ਤੇ ਨਾ ਹੀ ਏਦਾਂ ਦੇ ਕੰਮ ਕਰੋ ਕਿ ਨਾ ਕਿਸੇ ਤੋਂ ਡਰਨਾ ਪਵੇ ਤੇ ਨਾ ਫਿਰ ਕਿਸੇ ਨੂੰ ਡਰਾਉਣਾ ਪਵੇ। ਤੇ ਲਓ ਫਿਰ ਹੁਣ ਸੁਣੀਏ ਜੀ ਕੀ ਕਹਿੰਦਾ ਅੱਜ ਦਾ ਪ੍ਰੋਗਰਾਮ, ਜ਼ਰੂਰ ਦੱਸਾਂਗੇ ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ। ਤੇ ਨਾਲ ਦੀ ਨਾਲ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਆਪਣਾ ਇਹ ਸਫ਼ਰ ਆ ਜਿਹੜਾ 8 ਤੋਂ 10 ਵਜੇ ਤੱਕ ਰਹੇਗਾ ਤੇ ਤੁਸੀਂ ਮੇਰਾ ਸਾਥ ਜ਼ਰੂਰ ਦੇਣਾ ਜੀ। ਸਾਥ ਦੇਣ ਲਈ ਤੁਹਾਨੂੰ ਪਤਾ ਹੀ ਹੈ ਜੀ ਵਟਸਐਪ ਮਾਫ਼ੀ ਚਾਹੂੰਗੀ ਟੈਲੀਗ੍ਰਾਮ ਦੇ ਨੰਬਰ ਰਾਹੀਂ ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਟੈਲੀਗ੍ਰਾਮ ਦਾ ਨੰਬਰ ਵੀ ਤੁਹਾਨੂੰ ਪਤਾ ਹੀ ਆ ਤੇ ਮੈਂ ਤੁਹਾਨੂੰ ਦੱਸ ਵੀ ਦਿੰਦੀ ਹਾਂ ਜੀ +917 501 4489 ਤੇ ਈਮੇਲ ਆ ਜੀ request@harmanradio.com ਤੇ। ਲਓ ਜੀ ਫਿਰ ਲਿਖ ਦੋ ਅੱਜ ਦੇ ਮੈਸੇਜ ਗੀਤਾਂ ਦਾ ਦੇਣਾ ਤੇ ਕੀ ਚੱਲਦਾ ਅੱਜ ਦੇ ਦਿਨ ਵਿਚ, ਕੋਈ ਖਾਸ ਖ਼ਬਰ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤੇ ਜਾਂ ਫਿਰ ਕੋਈ ਹਾਸਿਆਂ ਦੀ ਫਲਵਾੜੀ, ਕੋਈ ਚੁਟਕਲਾ, ਕੋਈ ਇਨਫੋਰਮੇਸ਼ਨ ਲਿਖ ਦੋ ਫਿਰ ਤੇ ਭੇਜ ਦੋ ਮੈਨੂੰ ਇਹਨਾਂ ਨੰਬਰਾਂ ਤੇ ਤੇ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ। ਲਓ ਫਿਰ ਸੁਣਦੇ ਹਾਂ ਗੀਤ ਅਮਰਿੰਦਰ ਭਾਵੀ ਦਾ ਲਿਖਿਆ ਹੋਇਆ ਤੇ ਸੁਣਦੇ ਹਾਂ ਗੀਤ ਤੋਂ ਬਾਅਦ।
ਪਟਿਆਲੇ ਦੀ ਮਸ਼ਹੂਰ ਪਰਾਂਦੀ ਓਏ ਅੰਬਰਸਰ ਦਾ ਕੋਕਾ ਨੀ, ਘੈਂਟ ਬੜੀ ਮੁਕਤਸਰ ਦੀ ਜੁੱਤੀ ਓਏ ਲੁਧਿਆਣੇ ਦਾ ਗੋਟਾ ਨੀ, ਲਾਏ ਕੁਦਰਤਾ ਇੱਥੇ ਰੰਗ ਭਾਗ ਬੱਲੀਏ ਦੁਨੀਆਂ ਤਾਂ ਸੋਹਣਾ ਨੀ, ਪੰਜਾਬ ਬੱਲੀਏ ਓਏ ਸਾਡਾ ਦੁਨੀਆਂ ਤਾਂ ਸੋਹਣਾ ਨੀ, ਪੰਜਾਬ ਬੱਲੀਏ ਓਏ ਸਾਡਾ ਦੁਨੀਆਂ ਤਾਂ ਸੋਹਣਾ ਨੀ, ਪੰਜਾਬ ਬੱਲੀਏ ਮਾਝੇ ਦੇ ਪੁੱਤ ਮੌਜੀ ਕਰਕੇ ਰੱਖਦੇ ਚਿੱਤ ਕਰਾਰਾ ਨੀ, ਅਸਲੇ ਤੇ ਮੁੱਛ ਖੜੀ ਦਾ ਸ਼ੌਕੀ ਓਏ ਮਾਲ ਬਾਬੇ ਲਈ ਸਾਰਾ ਨੀ,
ਸੋਹਣਾ ਨੀ ਪੰਜਾਬ ਬੱਲੀਏ ਓਏ ਸਾਡਾ ਦੁਨੀਆ ਤੋਂ ਸੋਹਣਾ ਨੀ ਪੰਜਾਬ ਬੱਲੀਏ ਓਏ ਸਾਡਾ ਦੁਨੀਆ ਤੋਂ ਸੋਹਣਾ ਨੀ ਪੰਜਾਬ
ਪ੍ਰੋਗਰਾਮ ਆ ਜੇ ਉਹਦੇ ਦਾ ਵੇਖ ਮੈਨੂੰ ਕੋਈ ਵੀ ਗਾਣਾ ਥੋੜਾ ਵਧੀਆ ਲੱਗਦਾ ਤੇ ਉਹ ਮਤਲਬ ਜਦੋਂ ਵੀ ਆਉਂਦਾ ਮੈਂ ਕਰ ਲੈਂਦਾ ਗਾਣੇ ਹੋਰ ਵੀ ਬੜੇ ਸੋਹਣੇ ਆ ਜਾਂਦਾ
ਮੇਲੇ ਨੱਚਦਾ ਫਿਰਦਾ ਦਿਲ ਗੱਭਰੂ ਮੁਟਿਆਰਾ ਦਾ ਬੜੀ ਜਵਾਨੀ ਦਿਲਾਂ ਚ ਧੜਕੇ ਇਸ਼ਕ ਚ ਨਾ ਤੋਂ ਪਾਰਾ ਦਾ ਕੋਣਾ ਵਿੱਚ ਮਰਦਾਨੇ ਰਬਾਬ ਬੱਲੀਏ ਦੁਨੀਆ ਤੋਂ ਸੋਹਣਾ ਨੀ ਪੰਜਾਬ ਬੱਲੀਏ ਓਏ ਸਾਡਾ ਦੁਨੀਆ ਤੋਂ ਸੋਹਣਾ ਨੀ ਪੰਜਾਬ ਬੱਲੀਏ ਓਏ ਸਾਡਾ ਦੁਨੀਆ ਤੋਂ ਸੋਹਣਾ ਨੀ ਪੰਜਾਬ ਬੱਲੀਏ ਪਿੰਡ ਕੱਟੂ ਵਾਲਾ ਫੁੱਲਰ ਲਿਖਦਾ ਰੰਗਲੇ ਪਰਦਿਆਂ ਰੰਗਾਂ ਨੂੰ ਪਰਦੇਸੀ ਦਿਲਾਂ ਵਿੱਚ ਲੈ ਜਾਂਦੇ ਵੇ ਮਿੱਟੀ ਦੀਆਂ ਸੁਗੰਧਾਂ ਨੂੰ ਬਾਬੀ ਗੁਰਦਾਸਾ ਦਾ ਦਾਸ ਬੱਲੀਏ ਦੁਨੀਆ ਤੋਂ ਸੋਹਣਾ ਨੀ ਪੰਜਾਬ ਬੱਲੀਏ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅਮਰਿੰਦਰ ਬੋਬੀ ਦਾ ਪੰਜਾਬ ਰਿਟਰਨ। ਵਾਕਈ ਜੀ ਪੰਜਾਬ ਤਾਂ ਸਾਰਿਆਂ ਤੋਂ ਸੋਹਣਾ ਵਾ ਤੇ ਵੈਸੇ ਵੀ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਪਿਛਲੇ ਟਾਈਮ ਦੇ ਵਿੱਚ, ਪਰ ਅੱਜ ਇਸ ਦੀ ਜੋ ਹਾਲਤ ਆ ਉਸ ਬਾਰੇ ਤਾਂ ਤੁਹਾਨੂੰ ਸਾਰਾ ਹੀ ਪਤਾ। ਗੀਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਟਿਆਲੇ ਦੀ ਬਰਾਂਦੀ ਤੇ ਲੁਧਿਆਣੇ ਦਾ ਗੋਟਾ। ਵਾਹ ਜੀ ਵਾਹ, ਕਿਆ ਬਾਤ, ਖੂਬ ਮਸ਼ਹੂਰ ਨੇ। ਬਾਕੀ ਪਟਿਆਲਾ ਸ਼ਾਹੀ ਪੱਗ ਦੀ ਵੀ ਖੂਬ ਚਰਚਾ ਵਾ ਜੀ, ਤੇ ਕਹਿੰਦੇ ਆ ਨਾ ਕਿ ਮਾਝੇ ਦੇ ਲੋਕ ਮੌਜੀ, ਮਾਝੇ ਦੇ ਗੱਭਰੂ ਮੌਜੀ ਤੇ ਮਾਲਵੇ ਦੇ ਅਸਲਾ ਤੇ ਖੜੀ ਮੁੱਛ ਰੱਖਣ ਵਾਲੇ ਵੀ। ਇਹਦੇ ਵਿੱਚ ਹੁਣ ਕਿੰਨੀ ਕੁ ਸੱਚਾਈ ਆ ਇਹ ਤਾਂ ਹੁਣ ਮਾਲਵੇ ਵਾਲੇ ਹੀ ਦੱਸ ਸਕਦੇ ਆ, ਤੇ ਦੁਆਬੇ ਵਾਲੇ ਨਵਾਬੀ ਸ਼ੌਂਕ ਰੱਖਣ ਵਾਲੇ ਨਵਾਬ। ਤੇ ਬਾਕੀ ਜੀ ਗਾਣੇ ਦੇ ਵਿੱਚ ਕਹਿੰਦਾ ਵਾ ਕਿ ਪਰਦੇਸੀ ਦਿਲਾਂ ਵਿੱਚ ਲੈ ਜਾਂਦੇ ਮਿੱਟੀ ਦੀਆਂ ਉਮੰਗਾਂ ਨੂੰ। ਵਾਕਈ ਜੀ ਜਦੋਂ ਪਰਦੇਸਾਂ ਵਿੱਚ ਆਉਂਦੇ ਆ ਤਾਂ ਦੇਸ਼ ਤੇ ਆਪਣੇ ਦੇਸ਼ ਦੇ ਨਾਲ ਜੁੜੀਆਂ ਚੀਜ਼ਾਂ ਦਾ ਮੋਹ ਆ ਜਿਹੜਾ ਉਹ ਜ਼ਿਆਦਾ ਹੀ ਜਾਗਦਾ ਵਾ ਤੇ ਵਾ। ਤੇ ਇਸੇ ਤਰ੍ਹਾਂ ਹੀ ਜੀ ਜਦੋਂ ਫਿਰ ਕੁੜੀਆਂ ਵੀ ਪਰਦੇਸਾਂ ਦੇ ਵਿੱਚ ਫਸ ਜਾਂਦੀਆਂ ਨੇ ਤੇ ਘਰੋਂ ਕੰਮ ਤੇ ਕੰਮ ਤੋਂ ਘਰ, ਤੇ ਕਈ ਵਾਰੀ ਤਾਂ ਏਦਾਂ ਦੀ ਹਾਲਤ ਹੋ ਜਾਂਦੀ ਹੈ ਕਿ ਆਪਣੇ ਮਾਂ ਬਾਪ ਨੂੰ ਇੱਕ ਉਲਾਂਭਾ ਵੀ ਦਿੰਦੀ ਆ ਤੇ ਆਪਣੀ ਹਾਲਤ ਵੀ ਦੱਸਦੀ ਆ। ਕੁੜੀ ਕੀ ਕਹਿੰਦੀ ਹੈ ਜੀ, ਲੈ ਸੁਣ ਲਓ, ਕਹਿੰਦੀ ਕਿ ਮੜਕਾਂ ਲੱਦੀ ਧੀ ਦੇ ਬਾਬਲਾ ਸੁਣਦੀ ਫਿਰਦੀ ਤਾਨੇ, ਮੇਰੀ ਕੌਣ ਸੁਣੇ ਹੁਣ ਫਸ ਗਈ ਦੇਸ਼ ਬਗਾਨੇ, ਰੇਤੇ ਰੋਲ ਗਿਆ ਕੋਈ ਰਾਤਾਂ ਦੇ ਅਫਸਾਨੇ, ਬਾਤਾਂ ਨਾ ਮਿਲੀਆਂ ਲੈ ਗਏ ਚੋਰ ਖਜ਼ਾਨੇ। ਸੋ ਬਿਲਕੁਲ ਏਦਾਂ ਹੀ ਆ, ਤੇ ਕਹਿੰਦੀ ਕਿ ਬੋਲ ਫਕੀਰਾਂ ਦੇ ਰੂਹ ਭਰਦੀ ਹਰਜ਼ਾਨੇ। ਬਾਕੀ ਜੀ ਜਿਹੜੇ ਹਰਜ਼ਾਨੇ ਆਏ ਤਾਂ ਫਿਰ ਰੂਹ ਨੂੰ ਹੀ ਭਰਨੇ ਪੈਂਦੇ ਆ, ਤੇ ਕੀ ਵਾਪਰਦਾ ਵਾ ਪਰਦੇਸਾਂ ਦੇ ਵਿੱਚ ਇਸ ਤੋਂ ਤਾਂ ਤੁਸੀਂ ਸਾਰੇ ਹੀ ਜਾਣੀ ਹੋ। ਤੇ ਕਰੀਏ ਜੀ ਪ੍ਰੋਗਰਾਮ ਦੀ ਸ਼ੁਰੂਆਤ ਅੱਗੇ, ਤੇ ਦੱਸਦੇ ਹਾਂ ਜੀ ਕੀ ਹੋ ਰਿਹਾ ਵਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਟਾਈਮ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕੁਝ ਕੁ ਦੇਸ਼ਾਂ ਦਾ, ਪਰ ਜ਼ਿਆਦਾ ਤੁਹਾਨੂੰ ਮੈਂ ਬੋਰ ਨਹੀਂ ਕਰਦੀ ਕਿਉਂਕਿ ਤੁਸੀਂ ਸਾਰੇ ਜਾਣੀ ਜਾਣੋ ਜੀ ਆਪੋ ਆਪਣੇ ਸ਼ਹਿਰਾਂ ਦੇ ਤੇ ਆਪੋ ਆਪਣੇ ਪਿੰਡਾਂ ਦੇ ਤਾਂ ਕੀ ਟਾਈਮ ਹੋਇਆ ਵਾ, ਕਿਉਂਕਿ ਟਾਈਮ ਦੇ ਨਾਲ ਹੀ ਛੇਤੀ ਛੇਤੀ ਉੱਠ ਕੇ ਕੰਮਾਂ ਕਾਰਾਂ ਤੇ ਵੀ ਜਾਣਾ ਹੁੰਦਾ, ਤੇ ਜਿੱਥੇ ਹੁਣ ਸ਼ਾਮ ਹੋਈ ਆ ਫਿਰ ਡਿਨਰ ਕਰਕੇ ਪ੍ਰੋਗਰਾਮ ਸੁਣ ਕੇ ਤੇ ਫਿਰ ਸੋਣਾ ਵੀ ਹੁੰਦਾ ਹੈ ਨਾ ਜੀ। ਬਿਲਕੁਲ ਪ੍ਰੋਗਰਾਮ ਸੁਣਨਾ ਤਾਂ ਜੀ ਸੁਣਨਾ ਹੀ ਆ, ਕਿਉਂਕਿ ਤੁਹਾਡਾ ਸਾਥ ਹੀ ਇਸ ਪ੍ਰੋਗਰਾਮ ਨੂੰ ਹੋਰ ਕਾਮਯਾਬ ਬਣਾਊਗਾ, ਤੇ ਆਪਣੇ ਸੁਝਾਅ ਦੇ ਆਪਣੇ ਸੁਨੇਹੇ ਭੇਜਣਾ ਨਾ ਭੁੱਲਣਾ, ਕਿਉਂਕਿ ਇਸ ਵਾਰੀ ਮੈਂ ਤੁਹਾਡੇ ਲਈ ਕੋਈ ਵੀ ਸਸਪੈਂਸ ਨਹੀਂ ਲੈ ਕੇ ਆਈ ਹੈ ਨਾ, ਪਰ ਲਾਸਟ ਟਾਈਮ ਦੇ ਲਈ ਸੋਰੀ ਜੀ। ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਆਪਾਂ ਹਰਮਨ ਪਰਿਵਾਰ ਆ ਤੇ ਸਾਰੇ ਦੁੱਖ ਸੁੱਖ ਤੇ ਖੁਸ਼ੀਆਂ ਜਿਹੜੇ ਸਭ ਨੇ ਰਲ ਕੇ ਹੀ ਮਨਾਉਣੇ ਆ। ਸੋ ਆਪਾਂ ਤੁਹਾਡੇ ਨਾਲ ਆ ਜੀ, ਤੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦੀ ਹਾਂ, ਤੁਸੀਂ ਮੈਨੂੰ ਕੀ ਸਮਝਦੇ ਹੋ ਇਹ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਵਾ। ਤੇ ਪ੍ਰੋਗਰਾਮ ਦੇ ਵਿੱਚ ਜੀ ਅੱਜ ਆਪਾਂ ਹਾਸੇ ਗੱਲਾਂ ਬਾਤਾਂ ਚੁਟਕਲੇ ਤੇ ਬਾਕੀ ਥੋੜੀ ਜਿਹੀ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ 6 ਚੀਜ਼ਾਂ ਕਿਹੜੀਆਂ ਬੰਦੇ ਦੇ ਲਈ ਜ਼ਰੂਰੀ ਹੁੰਦੀਆਂ ਨੇ ਤੇ ਕਿਉਂ ਜ਼ਰੂਰੀ ਹੁੰਦੀਆਂ ਨੇ, ਉਸਦੇ ਬਾਰੇ ਵੀ ਜ਼ਰੂਰ ਪ੍ਰੋਗਰਾਮ ਦੇ ਅਗਲੇ ਹਫ਼ਤੇ ਵਿੱਚ ਗੱਲ ਕਰਾਂਗੇ। ਤੇ ਇਸ ਤੋਂ ਪਹਿਲਾਂ ਜੀ ਗੱਲ ਕਰਾਂਗੇ ਮਿੰਟੂ ਬਰਾੜ ਜੀ ਨਾਲ ਖ਼ਬਰਾਂ ਦੇ ਬਾਰੇ ਵਿੱਚ। ਤੇ ਮੈਸੇਜ ਭੇਜਣ ਦੇ ਲਈ ਤੁਹਾਨੂੰ ਪਤਾ ਹੀ ਹੈ ਜੀ, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ +917580144898 ਤੇ ਈਮੇਲ ਰਿਕੁਐਸਟ @harmanradio.com ਤੇ। ਸੋ ਕਰ ਲਈਏ ਜੀ ਗੱਲਬਾਤ ਅੱਜ ਦੇ ਟਾਈਮ ਦੀ, ਟਾਈਮ ਜੀ ਦੇਖੋ ਹੁਣ ਬ੍ਰਿਸਬੇਨ ਵਾਲੇ ਤਾਂ ਰਲ ਗਿਆ ਤੁਹਾਡੇ ਸਾਰਿਆਂ ਦੇ ਨਾਲ, ਹੁਣ ਇਹ ਨੀ ਪਤਾ ਹੈਗਾ ਜੀ ਕਿ ਬ੍ਰਿਸਬੇਨ ਵਾਲੇ ਭੱਜ ਕੇ ਤੁਹਾਡੇ ਨਾਲ ਰਲਿਆ, ਦੇਖੋ ਕਿੰਨੇ 6 ਮਹੀਨਿਆਂ ਤੋਂ ਤੁਹਾਡਾ ਪਿੱਛਾ ਕਰ ਰਹੇ ਸੀਗੇ, ਹਮੇਸ਼ਾ 1 ਘੰਟਾ ਸਿਡਨੀ ਵਾਲੇ ਉਹ ਮੈਲਬੋਰਨ ਵਾਲੇ ਸਾਰੇ ਅੱਗੇ ਚੱਲ ਰਹੇ ਸੀ, ਪਰ ਹੁਣ ਜੀ ਟਾਈਮ ਜਿਹੜਾ ਬਰਾਬਰ ਹੋ ਚੁੱਕਾ ਵਾ ਜੀ, 8:13 ਹੋਏ ਨੇ ਬ੍ਰਿਸਬੇਨ ਦੇ ਵਿੱਚ ਵੀ ਸਵੇਰ ਦੇ, ਤੇ ਵੈਨਕੂਵਰ ਦੇ ਵਿੱਚ ਹੋਇਆ ਜੀ 3:13 ਸ਼ਾਮ ਦੇ, ਤੇ ਵਿਨੀਪੈਗ ਦੇ ਵਿੱਚ 5:13 ਸ਼ਾਮ ਦੇ, ਤੇ ਪੈਰਿਸ ਦੇ ਵਿੱਚ ਹੋਇਆ ਜੀ 12:13 ਸੁਬਹਾ ਦੇ, ਅਰਲੀ ਮਾਰਨਿੰਗ ਆ ਜੀ, ਉੱਥੇ ਤਾਂ ਸੁੱਤੇ ਹੋਣਗੇ ਲੋਕ, ਤੇ ਪਰ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਆ ਜੀ, ਕਿਆ ਵਾਤਾ ਫਿਰ, ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਵੀ ਆ ਜੀ ਅੱਜ ਦੀ ਇਸ ਸਵੇਰ ਦੇ ਵਿੱਚ। ਤੇ ਦਿੱਲੀ ਵਾਲੇ, ਦਿੱਲੀ ਦੇ ਵਿੱਚ ਟਾਈਮ ਹੋਇਆ ਜੀ 3:43 ਸਵੇਰ ਦੇ, ਤੇ ਵੈਸੇ ਮੌਸਮ ਉੱਥੇ ਗਰਮੀ ਦਾ ਸ਼ੁਰੂ ਹੋ ਚੁੱਕਾ ਵਾ, ਤੇ ਦੇਖਦੇ ਆ ਜੀ ਮੱਛਰ ਇਸ ਵਾਰੀ ਕਿਹੜੇ ਕਿਹੜੇ ਸੁਪਨੇ ਤੇ ਕਿਹੜੇ ਕਿਹੜੇ ਰਾਗ ਸਿਖਾਉਂਦੇ ਆ ਇੰਡੀਆ ਵਾਲਿਆਂ ਨੂੰ। ਤੇ ਬਾਕੀ ਸਰਬਜੀਤ ਸਿੰਘ ਜੀ ਜਿਹੜੇ ਕਿ ਪਟਿਆਲਾ ਸਟੂਡੀਓ ਤੋਂ ਮੇਰਾ ਸਾਥ ਦੇ ਰਹੇ ਆ, ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ, ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਵੀ ਕਹਿੰਦੇ ਆ ਜੀ ਆਇਆ। ਭਾਰਤ ਦੇ ਵਿੱਚ ਟਾਈਮ ਹੋਇਆ ਜੀ 6:14 ਤੇ ਐਡੀਲੇਡ ਦੇ ਵਿੱਚ 7:44 ਹੋਇਆ ਜੀ ਸਵੇਰ ਦੇ, ਔਕਲੈਂਡ ਨਿਊਜ਼ੀਲੈਂਡ ਦੇ ਵਿੱਚ ਹੋਇਆ ਟਾਈਮ 10:14। ਸੋ ਇਹ ਸਨ ਜੀ ਕੁਝ ਦੇਸ਼ਾਂ ਦੀਆਂ ਘੜੀਆਂ, ਤੇ ਬ੍ਰਿਸਬੇਨ ਦਾ ਮੌਸਮ ਕੀ ਕਹਿੰਦਾ ਵਾ ਜੀ, ਕਾਫੀ ਗਰਮੀ ਆ, ਪਤਾ ਨੀ ਮੈਨੂੰ ਲੱਗਦਾ ਐਤਕੀ ਤਾਂ ਰੱਬ ਭੁੱਲ ਹੀ ਗਿਆ ਕਿ ਇੱਥੇ ਠੰਡ ਵੀ ਕਰਦੀ ਆ, ਹਰ ਰੋਜ਼ ਇੰਨੀ ਕੁ ਗਰਮੀ ਹੁੰਦੀ ਆ, ਬਸ ਸੁਬਹਾ ਸੁਬਹਾ ਥੋੜੀ ਜਿਹੀ ਠੰਡ ਹੁੰਦੀ ਆ, ਅਦਰਵਾਈਜ਼ ਤਾਂ ਸਾਰਾ ਦਿਨ ਬਹੁਤ ਜ਼ਿਆਦਾ ਗਰਮੀ ਹੁੰਦੀ ਆ। ਤੇ ਲਓ ਜੀ ਫਿਰ ਹੁਣ ਦੇਖਦੇ ਆ ਕਿ ਬ੍ਰਿਸਬੇਨ ਵਾਲਿਆਂ ਨੂੰ ਗਰਮੀ ਤੋਂ ਰਾਹਤ ਕਦੋਂ ਮਿਲਦੀ ਆ, ਜ਼ਰੂਰ ਦੱਸਾਂਗੇ, ਤੇ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਜਾਰੀ ਰੱਖਾਂਗੇ, ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੋਰ ਵੀ ਨਹੀਂ ਕਰਨਾ ਚਾਹੁੰਦੀ, ਤੇ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਕਹਿੰਦੇ ਕਿ ਨੈਵਰ ਟੈਸਟ ਗੁੱਡ ਪੀਪਲ, ਦੇ ਆਰ ਲਾਈਕ ਮਰਕਰੀ, ਦੇ ਵਿਲ ਨਾਟ ਬ੍ਰੇਕ ਵੈਨ ਹਿਟ, ਦੇ ਵਿਲ ਜਸਟ ਡਿਸਅਪੀਅਰ ਫਰੋਮ ਯੂਰ ਲਾਈਫ ਸਾਇਲੈਂਟਲੀ। ਸੋ ਬਿਲਕੁਲ ਜੀ, ਚੰਗੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਰੱਖੋ, ਕਦੇ ਵੀ ਉਹਨਾਂ ਨੂੰ ਹਰਟ ਨਾ ਕਰੋ ਜਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜਿਹੜੇ ਚੰਗੇ ਲੋਕ ਹੁੰਦੇ ਆ ਉਹ ਟੁੱਟਦੇ ਨਹੀਂ ਹੈਗੇ, ਪਰ ਉਹ ਤੁਹਾਡੀ ਲਾਈਫ ਦੇ ਵਿੱਚੋਂ ਇਸ ਤਰ੍ਹਾਂ ਗਾਇਬ ਹੋ ਜਾਣਗੇ ਕਿ ਤੁਹਾਨੂੰ ਕੁਛ ਪਤਾ ਵੀ ਨਹੀਂ ਲੱਗੇਗਾ, ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਉਹਨਾਂ ਦੀ ਅਹਿਮੀਅਤ ਆ ਤੁਹਾਡੇ ਲਈ, ਜੋ ਉਹਨਾਂ ਦਾ ਸਾਇਆ ਸੀ ਤੁਹਾਡੇ ਲਈ, ਉਸ ਦੀ ਕਾਢ ਤੁਹਾਨੂੰ ਹਮੇਸ਼ਾ ਰੜਕਦੀ ਰਹੇਗੀ। ਸੋ ਇਸੇ ਲਈ ਜੀ ਚੰਗੇ ਲੋਕਾਂ ਨੂੰ ਹਮੇਸ਼ਾ ਆਪਣੇ ਨਾਲ ਬੰਨ ਕੇ ਰੱਖੋ। ਸੋ ਇਹੀ ਵਿਚਾਰ ਆ ਜੀ ਅੱਜ ਦੇ ਦਿਨ ਦਾ, ਤੇ ਗਾਣਾ ਸੁਣ ਲਈਏ ਜੀ ਇੱਕ, ਫਿਰ ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ, ਤੇ ਮੈਸੇਜ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਹੋਰ ਗੱਲਾਂ ਤੇ ਦੱਸਣਾ ਵੀ ਆ ਜੀ ਕੀ ਹੋਇਆ ਸੀ ਅੱਜ ਦੇ ਦਿਨ ਸਾਡੇ ਬੀਤੇ ਹੋਏ ਗੱਲ ਦੇ ਵਿੱਚ। ਲਓ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ। ਅਸੀਂ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਵਿਰਕ ਦਾ ਸੁਭਾਅ ਆ ਕੇ ਜੀ ਹਾਲਾਤ ਹਾਲਾਤ ਤੇ ਜੋ ਵੀ ਜ਼ਿੰਦਗੀ ਦੇ ਉਤਰਾਅ ਚੜਾਅ ਆਉਂਦੇ ਨੇ ਇਨਸਾਨ ਦੇ ਸੁਭਾਅ ਦੇ ਵਿੱਚ ਫਰਕ ਪਾ ਹੀ ਦਿੰਦੇ ਨੇ ਕਿਉਂਕਿ ਕਹਿੰਦੇ ਆ ਨਾ ਕਿ ਜਿਹੜਾ ਸੁਭਾਅ ਆ ਉਹ ਬੰਦੇ ਦੀ ਫਿਤਰਤ ਤੇ ਵੀ ਡਿਪੈਂਡ ਕਰਦਾ ਤੇ ਬਾਕੀ ਉਹਦੇ ਜਿਹੜੇ ਹਾਲਾਤ ਆ ਉਹ ਕਿੱਦਾਂ ਦੀ ਲਾਈਫ ਤੇ ਕਿੱਦਾਂ ਦੀ ਸਟਰਗਲ ਕਰ ਰਿਹਾ ਉਹਦੇ ਤੇ ਵੀ ਉਹ ਕਾਫੀ ਹੱਦ ਤੱਕ ਡਿਪੈਂਡ ਕਰਦਾ ਵਾ। ਜਿੱਦਾਂ ਇੱਥੇ ਹੁਣ ਪਰਦੇਸਾਂ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਸਟਰਗਲ ਕਰ ਰਹੇ ਹਾਂ ਤੇ ਇੱਥੇ ਇੱਥੋਂ ਦੇ ਰੂਲ ਰੈਗੂਲੇਸ਼ਨ ਸਾਰਾ ਕੁਛ ਇੰਡੀਆ ਤੋਂ ਥੋੜਾ ਡਿਫਰੈਂਟ ਆ ਤੇ ਨਾਲ ਦੀ ਨਾਲ ਫਿਰ ਸਹਿਣ ਸ਼ਕਤੀ ਤਾਂ ਆ ਹੀ ਜਾਂਦੀ ਆ ਕਿਉਂਕਿ ਜਿੱਥੇ ਗਲਤੀਆਂ ਕਰਦੇ ਇੰਡੀਆ ਦੇ ਵਿੱਚ ਤਾਂ ਹੁੰਦਾ ਸੀ ਕਿ ਮੰਮੀ ਪਾਪਾ ਜਾਂ ਘਰ ਦੇ ਬਾਕੀ ਮੈਂਬਰਾਂ ਦੇ ਅੱਗੇ ਅਸੀਂ ਬੋਲ ਪੈਂਦੇ ਸੀਗੇ ਤੇ ਆਪਣੀ ਗਲਤੀ ਨੂੰ ਵੀ ਘਰ ਦੇ ਹੀ ਛੁਪਾ ਦਿੰਦੇ ਸੀ। ਪਰ ਇੱਥੇ ਜੇ ਗਲਤੀ ਆ ਤਾਂ ਗਲਤੀ ਆ, ਉਸ ਨੂੰ ਤੁਸੀਂ ਛੁਪਾ ਨਹੀਂ ਸਕਦੇ ਤੇ ਉਸਦਾ ਹਰਜ਼ਾਨਾ ਮਾ ਜਿਹੜਾ ਉਹ ਭੁਗਤਣਾ ਹੀ ਪੈਂਦਾ ਵਾ। ਉਹ ਕਹਿੰਦੇ ਆ ਨਾ ਕਿ ਅਸੀਂ ਨਿਕਲ ਪਏ ਹਾਂ ਸਫਰਾਂ ਤੇ ਹੁਣ ਵੰਗਾਂ ਨੂੰ ਛਣਕਾਉਣਾ ਨਾ, ਅਸੀਂ ਨਿਕਲ ਪਏ ਹਾਂ ਸਫਰਾਂ ਤੇ ਹੁਣ ਬੰਗਾਂ ਨੂੰ ਛਣਕਾਉਣਾ ਨਾ, ਜੋ ਬੰਨ ਕੇ ਯਾਰ ਬਿਠਾ ਸਕਦੇ ਆਪਾਂ ਉਹ ਨਗਮਾ ਗਾਉਣਾ ਨਾ, ਹੁਣ ਅਗਲੀ ਦੁਨੀਆਂ ਵੇਖਣ ਲਈ ਲੈ ਖਾਲੀ ਪੱਲੇ ਜਾਵਾਂਗੇ, ਇੱਥੇ ਵੀ ਇਕੱਲੇ ਆਏ ਸਾਂ ਇੱਥੋਂ ਵੀ ਇਕੱਲੇ ਜਾਵਾਂਗੇ। ਸੋ ਜੀ ਜ਼ਿੰਦਗੀ ਆ ਜਿਹੜੀ ਇੱਕ ਸਫ਼ਰ ਆ ਤੇ ਸਫ਼ਰ ਨੂੰ ਸੁਹਾਣਾ ਬਣਾਓ, ਇਸ ਨੂੰ ਵਧੀਆ ਬਣਾਓ ਤੇ ਪੂਰਾ ਕਰੋ ਤੇ ਜ਼ਿੰਦਗੀ ਦੀਆਂ ਇਹਨਾਂ ਯਾਦਾਂ ਦੇ ਨਾਲ ਹੀ ਆਪਾਂ ਹਾਜ਼ਰ ਹਾਂ ਜੀ ਅੱਜ ਦੀ ਇਸ ਸਵੇਰ ਦੇ ਵਿੱਚ ਤੁਹਾਡੇ ਸਾਥ ਦੇ ਨਾਲ। ਤੇ ਦੇਖੀਏ ਜੀ ਪਿਛਲੇ ਟਾਈਮ ਦੇ ਵਿੱਚ ਜਾਣੀ ਕਿ ਸਾਡੇ ਬੀਤੇ ਹੋਏ ਕੱਲ ਦੇ ਵਿੱਚ ਅੱਜ ਕੀ ਹੋਇਆ ਸੀਗਾ, ਜਿਸ ਨੂੰ ਕਿ ਅਸੀਂ ਅੱਜ ਤੱਕ ਯਾਦ ਵੀ ਕਰਦੇ ਹਾਂ ਤੇ ਉਸ ਦੇ ਨਾਲ ਨਾਲ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕਰ ਚੁੱਕੇ ਆ, ਬਹੁਤ ਜ਼ਿਆਦਾ ਸਵਾਗਤ ਆ ਜੀ ਉਹਨਾਂ ਦਾ। ਤੇ ਨਾਲ ਦੀ ਨਾਲ ਥੋੜੀ ਜਿਹੀ ਆਵਾਜ਼ ਵੀ ਬਾਹਰ ਲੀਕ ਹੋ ਗਈ ਸੀ, ਉਹਨਾਂ ਨੇ ਸਾਨੂੰ ਨਾਲ ਦੀ ਨਾਲ ਹੀ ਦੱਸ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਇਹ ਰਿਮਾਇੰਡ ਕਰਾਉਣ ਲਈ, ਸਾਡਾ ਧਿਆਨ ਦਿਵਾਉਣ ਦੇ ਲਈ। ਤੇ ਬਾਕੀ ਮੈਨੂੰ ਇੱਕ ਗੱਲ ਦੀ ਖੁਸ਼ੀ ਵੀ ਬੜੀ ਹੁੰਦੀ ਹੈ ਕਿ ਤੁਸੀਂ ਕਿੰਨੇ ਧਿਆਨ ਦੇ ਨਾਲ ਪ੍ਰੋਗਰਾਮ ਸੁਣਦੇ ਹੋ ਕਿ ਸਾਡੀਆਂ ਜੋ ਵੀ ਗਲਤੀਆਂ ਹੁੰਦੀਆਂ ਨੇ ਜਾਂ ਅਣਜਾਣ ਪੁਣੇ ਦੇ ਵਿੱਚ ਜੋ ਵੀ ਹੁੰਦਾ ਵਾ ਤੁਸੀਂ ਸਾਨੂੰ ਨਾਲ ਦੀ ਨਾਲ ਹੀ ਮੈਸੇਜ ਕਰਕੇ ਦੱਸ ਦਿੰਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ ਸਾਡਾ ਧਿਆਨ ਇਸ ਗੱਲ ਵੱਲ ਦਿਵਾਉਣ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੁਹਾਡਾ ਜੋ ਮੱਖਣ ਸੋਹੀ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਆ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋਹੀ ਸਾਹਿਬ ਕੀ ਗੱਲ, ਬੜੇ ਦਿਨਾਂ ਬਾਅਦ ਤੁਸੀਂ ਅੱਜ ਦਰਸ਼ਨ ਦਿੱਤੇ ਆ ਜੀ, ਕੀ ਗੱਲ ਨਾਰਾਜ਼ਗੀ ਸੀ ਕਿਸੇ ਕੱਲ ਦੀ ਜਾਂ ਫਿਰ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਸੀ? ਮਿਸ ਕਰ ਰਹੇ ਹਾਂ ਜੀ ਤੁਹਾਡੀ ਸ਼ਾਇਰੀ ਨੂੰ ਵੀ, ਜੇ ਹੋ ਸਕੇ ਤਾਂ ਚੰਦ ਲਾਈਨਾਂ ਲਿਖ ਕੇ ਜ਼ਰੂਰ ਭੇਜਣਾ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਮੈਨੂੰ ਵੀ ਤੇ ਹਰਮ ਰੇਡੀਓ ਦੀ ਸਾਰੀ ਟੀਮ ਨੂੰ ਵੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰ ਰਹੇ ਆ ਤੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਆ ਤੇ ਕਹਿੰਦੇ ਆ ਕਿ ਅੱਜ ਦਾ ਵਿਚਾਰ ਕੀ ਆ, ਚੰਗੀ ਸਿਹਤ ਤੋਂ ਬਿਨਾਂ ਜੀਵਨ ਇੱਕ ਬੋਝ ਹੈ, ਸਿਹਤ ਨੂੰ ਤੰਦਰੁਸਤ ਰੱਖਣਾ ਸਾਡਾ ਮੁੱਢਲਾ ਫਰਜ਼ ਹੈ, ਇਸ ਵਿੱਚ ਸ਼ਕਤੀ ਤੇ ਸਹਿਣਸ਼ੀਲਤਾ ਵਿਕਸਿਤ ਕਰਨ ਦੀ ਲੋੜ ਹੈ। ਵਾਜੀਬਾ ਬਿਲਕੁਲ ਠੀਕ, ਬਿਲਕੁਲ ਠੀਕ ਕਿਹਾ, ਖੂਬ ਕਿਹਾ। ਚੰਗੀ ਸਿਹਤ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋ ਸਕਦਾ, ਕਿਉਂਕਿ ਜੇ ਸਿਹਤ ਹੀ ਖਰਾਬ ਆ ਤਾਂ ਤੁਹਾਡਾ ਜਿਹੜਾ ਦਿਨ ਵੀ ਖਰਾਬ ਆ ਤੇ ਤੁਹਾਡੇ ਮਨ ਦੀ ਜੋ ਸ਼ਾਂਤੀ ਆ, ਜੋ ਮਨ ਦੇ ਵਿੱਚ ਕੁਛ ਕਰਨ ਦੀ ਇੱਛਾ ਵਾ, ਉਸ ਤੇ ਵੀ ਕਾਫੀ ਜ਼ਿਆਦਾ ਅਸਰ ਪੈਂਦਾ ਵਾ। ਸੋ ਜੀ ਆਪਣੀ ਸਿਹਤ ਦਾ ਖੂਬ ਖਿਆਲ ਰੱਖਣਾ ਤੇ ਤਦੇ ਹੀ ਜ਼ਿੰਦਗੀ ਦੇ ਹਰ ਇੱਕ ਪਲ ਦਾ ਆਨੰਦ ਮਾਣ ਸਕੋਗੇ। ਲਓ ਜੀ ਫਿਰ ਕਰਦੇ ਹਾਂ ਅੱਗੇ ਪ੍ਰੋਗਰਾਮ ਦੇ ਵਿੱਚ ਕੀ ਹੋਇਆ ਸੀ ਸਾਡੇ ਅੱਜ ਦੇ ਦਿਨ ਦੇ ਵਿੱਚ। 8 ਅਪ੍ਰੈਲ ਨੂੰ ਜੀ 1775 ਵਿੱਚ ਭਾਰਤ ਵਿੱਚ ਆਰਡੀਨੈਂਸ ਬੋਰਡ ਦਾ ਗਠਨ ਹੋਇਆ ਸੀ ਤੇ 1799 ਵਿੱਚ ਅਮੈਰੀਕਾ ਦੀ ਪਾਰਲੀਮੈਂਟ ਦੀ ਪਹਿਲੀ ਮੀਟਿੰਗ ਹੋਈ ਸੀ ਤੇ 1857 ਦੀ ਕ੍ਰਾਂਤੀ ਦੇ ਸਿਪਾਹੀ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ ਸੀ ਤੇ 1894 ਵਿੱਚ ਬੰਗਲਾ ਕਵੀ ਅਤੇ ਲੇਖਕ ਬਿਕਮ ਚੰਦਰ ਚਟੋਪਾਧਿਆਏ ਦਾ ਦੇਹਾਂਤ ਹੋਇਆ ਸੀ ਤੇ 1913 ਵਿੱਚ ਪੇਕਿੰਗ ਚੀਨੀ ਸੰਸਦ ਦੀ ਪਹਿਲੀ ਬੈਠਕ ਹੋਈ ਸੀ ਤੇ ਅੱਜ ਹੀ ਦੇ ਦਿਨ 1929 ਨੂੰ ਸਰਦਾਰ ਭਗਤ ਸਿੰਘ ਅਤੇ ਬੀਕੇ ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਤਾਂ ਕਿ ਉਹ ਦੁਨੀਆਂ ਦਾ ਧਿਆਨ ਆ ਜਿਹੜਾ ਉਹ ਭਾਰਤ ਸਰਕਾਰ ਵੱਲ ਖਿੱਚ ਸਕਣ। 1938 ਵਿੱਚ ਬਾਬਰ ਕਰਮ ਸਿੰਘ ਸਿੰਗੜ ਦੀ ਰਿਹਾਈ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ ਤੇ 1946 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਆਖਰੀ ਬੈਠਕ ਹੋਈ ਸੀ ਤੇ 1779 ਵਿੱਚ ਚੀਨ ਕੌਮਾਂਤਰੀ ਓਲੰਪਿਕ ਕਮੇਟੀ ਦਾ ਮੈਂਬਰ ਬਣਿਆ ਸੀ ਤੇ ਹਰਿਆਣਾ ਦੇ ਇੱਕ ਸਰਹੱਦੀ ਪਿੰਡ ਕਪੂਰੀ ਵਿੱਚ ਇੰਦਰਾ ਗਾਂਧੀ ਨੇ ਸਤਲੁਜ ਜਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ 1982 ਦੇ ਵਿੱਚ ਤੇ 1938 ਵਿੱਚ ਬੱਬਰ ਕਰਮ ਸਿੰਘ ਸੰਗੜ ਦੀ ਰਿਹਾਈ ਤੋਂ ਕੁਝ ਘੰਟੇ ਪਹਿਲਾਂ ਮੌਤ ਹੋ ਗਈ ਸੀ ਜਿੱਦਾਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੀ ਹਾਂ। ਤੇ 2001 ਵਿੱਚ ਮਾਈਕਰੋਸੋਫਟ ਕਾਰਪੋਰੇਸ਼ਨ ਨੇ ਵਿੰਡੋਜ਼ ਦਾ 6.0 ਰੂਪ ਜਾਰੀ ਕੀਤਾ ਸੀ ਤੇ 2013 ਦੇ ਵਿੱਚ ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਇਰਨ ਲੇਡੀ ਦਾ ਖਿਤਾਬ ਦਿੱਤਾ ਹੋਇਆ ਸੀ ਜਿਸ ਤੋਂ ਪਹਿਲਾਂ ਉਸਦੀ ਮੌਤ 2013 ਦੇ ਵਿੱਚ ਹੋ ਗਈ ਸੀ। ਲਓ ਜੀ ਫਿਰ ਇਹ ਸਨ ਬੀਤੇ ਹੋਏ ਕੱਲ ਦੀਆਂ ਕੁਝ ਕੁ ਘਟਨਾਵਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਨਾਲ ਨਾਲ ਇੱਕ ਗਾਣਾ ਵੀ ਸੁਣਨਾ ਬਣਦਾ ਵਾ ਤੇ ਗਾਣੇ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਡੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਜੀ ਉਹਨਾਂ ਦੇ ਮੈਸੇਜ ਵੀ ਜ਼ਰੂਰ ਲੈ ਲਈਏ। ਤੇ ਲਖਵਿੰਦਰ ਜੀ ਨੇ ਵੀ ਸਾਨੂੰ ਦੱਸਿਆ ਸੀਗਾ ਕਿ ਆਵਾਜ਼ ਦੇ ਬਾਰੇ ਦੱਸਿਆ ਸੀ ਸੋ ਬਹੁਤ ਬਹੁਤ ਸ਼ੁਕਰੀਆ ਜੀ। ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਸਾਡੀ ਪ੍ਰੋਬਲਮ ਆ ਹੁਣ ਤਾਂ ਠੀਕ ਹੋ ਗਈ ਹੋਵੇਗੀ। ਤੇ ਸਨੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ ਆ। ਸਾਡਾ ਹਾਲ ਚਾਲ ਬਿਲਕੁਲ ਠੀਕ ਆ ਜੀ ਤੇ ਉਹਨਾਂ ਨੇ ਨਾਲ ਦੀ ਨਾਲ ਸੌਂਗ ਪਲੇਅ ਕਰਨ ਨੂੰ ਕਿਹਾ ਵਾ ਜੀ ਜੱਟ ਦਾ ਬਲੱਡ। ਵਾਹ ਜੀ ਵਾਹ ਕਿਆ ਬਾਤ ਆ, ਪਤਾ ਨੀ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਦੇ ਗਾਣੇ ਆ ਰਹੇ ਆ ਪਰ ਜੱਟ ਦਾ ਬਲੱਡ ਆ ਜੀ ਕੀ ਕਹਿੰਦਾ ਵਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਨਵਾਂ ਗਾਣਾ ਆਇਆ ਵਾ ਮਨਕੀਰਤ ਔਲਖ ਦਾ ਸੋ ਇਸਦੀ ਫਰਮਾਇਸ਼ ਸਾਨੂੰ ਜਗਵੀਰ ਸਿੰਘ ਜੀ ਨੇ ਵੀ ਕੀਤੀ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਦੀ ਨਾਲ ਉਹ ਕਹਿ ਰਹੇ ਆ ਕਿ ਮਨਕੀਰਤ ਦਾ ਗਾਣਾ ਸੁਣਾ ਦਿਓ ਜੀ। ਬਿਲਕੁਲ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਤੇ ਨਾਲ ਨਾਲ ਫਿਰ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਜ਼ਰੂਰ ਪੜਾਂਗੇ ਜੀ। ਕਹਿੰਦੇ ਕਿ ਸਨੀ ਸਿੰਘ ਜੀ ਨੇ ਸਾਨੂੰ ਇੱਕ ਹੋਰ ਮੈਸੇਜ ਭੇਜਿਆ ਵਾ। ਕਹਿੰਦੇ ਕਿ ਇੱਕ ਵਾਰੀ ਕੀ ਹੁੰਦਾ ਵਾ ਜਿਹੜਾ ਬੱਚਾ ਵਾ ਉਹ ਕਲਾਸ ਵਿੱਚ ਥੋੜਾ ਲੇਟ ਆਉਂਦਾ ਵਾ ਤੇ ਜਿਹੜਾ ਟੀਚਰ ਆ ਉਹਨੂੰ ਪੁੱਛਦਾ ਕਹਿੰਦਾ ਕਿ ਤੂੰ ਇੰਨੀ ਦੇਰੀ ਨਾਲ ਸਕੂਲ ਕਿਉਂ ਆਇਆ। ਤਾਂ ਬੱਚਾ ਕਹਿੰਦਾ ਕਿ ਮੇਰੇ ਬੇਬੇ ਤੇ ਬਾਪੂ ਜੀ ਵਿਚਕਾਰ ਲੜਾਈ ਹੋ ਰਹੀ ਸੀ। ਤਾਂ ਟੀਚਰ ਪੁੱਛਦਾ ਵਾ ਅੱਛਾ ਕਹਿੰਦਾ ਜੇ ਉਹ ਲੜ ਰਹੇ ਸੀ ਤਾਂ ਤੂੰ ਸਕੂਲ ਦੇਰ ਨਾਲ ਕਿਉਂ ਆਇਆ। ਤਾਂ ਬੱਚਾ ਕਹਿੰਦਾ ਕਿਉਂਕਿ ਮੇਰਾ ਇੱਕ ਬੂਟ ਕਹਿੰਦਾ ਬੇਬੇ ਦੇ ਹੱਥ ਸੀ ਤੇ ਦੂਜਾ ਬਾਪੂ ਦੇ ਹੱਥ ਸੀ। ਵਾਜੀ ਵਾ ਕਿਆ ਵਾ ਤਾਂ ਹਨਾ ਲੜਾਈ ਦਾ ਵੀ ਕਿਆ ਖੂਬ ਬਹਾਨਾ ਹੁੰਦਾ ਵਾ। ਤੇ ਲਓ ਜੀ ਫਿਰ ਬਹੁਤ ਸ਼ੁਕਰੀਆ ਸਾਨੂੰ ਪ੍ਰੋਗਰਾਮ ਦੇ ਵਿੱਚ ਏਦਾਂ ਦੇ ਵਧੀਆ ਵਧੀਆ ਪਿਆਰੇ ਪਿਆਰੇ ਚੁਟਕਲੇ ਭੇਜਣ ਲਈ। ਇਹ ਬੇਬੇ ਬਾਪੂ ਵਾਲੀ ਗੱਲ ਤਾਂ ਠੀਕ ਆ ਸਨੀ ਸਿੰਘ ਜੀ, ਤੁਸੀਂ ਆਪਣਾ ਹਾਲ ਵੀ ਦੱਸ ਦੇਣਾ ਕਿੱਦਾਂ ਕਿਤੇ ਏਦਾਂ ਹੀ ਤਾਂ ਨੀ ਹੱਸੀਆਂ ਖੱਡੀਆਂ ਦੇ ਵਿੱਚ ਦਿਨ ਲੰਘਦਾ। ਮਜ਼ਾਕ ਕਰਦੀ ਆ ਜੀ, ਮਾਇੰਡ ਨਾ ਕਰ ਦਿਓ, ਮੈਨੂੰ ਪਤਾ ਕਿ ਸਾਰੇ ਸਿੰਸੀਅਰ ਹੋ ਤੇ ਵਧੀਆ ਤਰੀਕੇ ਦੇ ਨਾਲ ਆਪਣੀ ਲਾਈਫ ਕੱਢਦੇ ਹੋ ਪਰ ਲੜਨਾ ਤੇ ਕਹਿੰਦੇ ਹੁੰਦਿਆਂ ਮਿਲਣਾ ਜ਼ਿੰਦਗੀ ਦਾ ਹਿੱਸਾ ਵਾ, ਚੱਲਦਾ ਹੀ ਰਹਿੰਦਾ। ਸੁਣ ਲਈਏ ਜੀ ਫਿਰ ਇੱਕ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਜੀ ਫਿਰ ਤੁਹਾਨੂੰ।
ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਨੰਗ ਜੀ ਨਾ ਵੇਖੀ ਇੱਕ ਬਾਲ ਬੱਲੀਏ, ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਨੰਗ ਜੀ ਨਾ ਵੇਖੀ ਇੱਕ ਬਾਲ ਬੱਲੀਏ, ਜਾਂ ਤਾਂ ਇਤਫਾਕ ਰੱਬ ਦੀ ਜਾਂ ਮਰਜ਼ੀ, ਜਾਂ ਤਾਂ ਇਤਫਾਕ ਰੱਬ ਦੀ ਜਾਂ ਮਰਜ਼ੀ, ਤੈਨੂੰ ਸੱਚੀ ਗੱਲ ਕਹਿੰਦਾ ਨੀ ਮੈਂ ਤਾਂ। ਇੱਕ ਨਾ ਬਜਾਲਾ ਸਾਨੂੰ ਜਾਂ
Oh, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਮਨਕੀਰਤ ਔਰ ਜੱਟ ਦਾ ਬਲੱਡ। ਮੇਰੇ ਖਿਆਲ ਚ ਜੀ ਜਿਨ੍ਹਾਂ ਦੀ ਫਰਮਾਇਸ਼ ਸੀ ਗਾਣਾ ਜ਼ਰੂਰ ਪੂਰਾ ਹੋ ਗਿਆ ਹੋਵੇਗਾ, ਉਹਨਾਂ ਦੀ ਫਰਮਾਇਸ਼ ਵੀ ਜ਼ਰੂਰ ਪੂਰੀ ਹੋਵੇਗੀ ਤੇ ਮੈਨੂੰ ਲੱਗਦਾ ਤੁਸੀਂ ਖੂਬ ਇੰਜੋਏ ਵੀ ਕੀਤਾ ਹੋਵੇਗਾ। ਕਹਿੰਦੇ ਆ ਕਿ ਮੈਂ ਜਦ ਕਦੇ ਵੀ ਆਰਜ਼ੂ ਕੋਈ ਜ਼ਿਕਰ ਮੰਗੀ ਹੈ, ਤੇਰੇ ਇਸ਼ਕ ਦੀ ਮੰਗੀ ਹੈ ਜਦੋਂ ਵੀ ਸਿਖਰ ਮੰਗੀ ਹੈ। ਤੇ ਲਓ ਜੀ ਗਾਣਿਆਂ ਦੇ ਦੌਰ ਵਿੱਚੋਂ ਲੰਘੀਏ ਅੱਗੇ ਤੇ ਦੇਖਦੇ ਹਾਂ ਖ਼ਬਰਾਂ ਦੇ ਵਿੱਚ ਵੀ ਕੀ ਹੋ ਰਿਹਾ ਵਾ, ਰਾਜਨੀਤੀ ਦੇ ਵਿੱਚ ਕਿਹੜੇ ਉਤਰਾਅ ਚੜਾ ਆ ਰਹੇ ਆ। ਤੇ ਤੁਹਾਨੂੰ ਇੱਕ ਚੁਟਕਲਾ ਸੁਣਾਉਣੀ ਆ। ਪਹਿਲਾਂ ਇੱਕ ਵਾਰੀ ਕੀ ਹੁੰਦਾ ਕਿ ਇੱਕ ਬੱਚਾ ਮੁੰਡਾ ਆਪਦੇ ਪਿਓ ਨੂੰ ਕਹਿੰਦਾ ਵਾ, ਕਹਿੰਦਾ ਕਿ ਮੈਂ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦਾ ਵਾ। ਤਾਂ ਉਹਦਾ ਜਿਹੜਾ ਡੈਡੀ ਹੁੰਦਾ ਉਹ ਕਹਿੰਦਾ ਠੀਕ ਆ, ਉਹ ਤੇਰੀ ਮਰਜ਼ੀ ਆ ਵੀ ਜੇ ਤੂੰ ਡਿਸੀਜ਼ਨ ਕਰ ਹੀ ਲਿਆ ਵੀ ਕਿ ਤੂੰ ਰਾਜਨੀਤੀ ਦੇ ਵਿੱਚ ਆਉਣਾ ਵਾ ਤਾਂ ਠੀਕ ਆ, ਤੂੰ ਆਪਦੀ ਜਿਹੜੀ ਕਿਸਮਤ ਆ ਉਹ ਆਜ਼ਮਾ ਸਕਦਾ ਵਾ। ਤਾਂ ਮੁੰਡਾ ਕਹਿੰਦਾ ਵਾ ਕਿ ਆਪਦੇ ਪਿਓ ਨੂੰ ਕਿ ਮੈਨੂੰ ਕਹਿੰਦਾ ਕੁਛ ਗੁਣ ਦੱਸੋ ਵੀ ਮੈਂ ਰਾਜਨੀਤੀ ਵਿੱਚ ਆਉਣ ਦੇ ਲਈ ਕੀ ਕਰਾਂ। ਤਾਂ ਉਹਦਾ ਪਿਓ ਕਹਿੰਦਾ ਏਦਾਂ ਕਰ, ਘਰ ਦੀ ਛੱਤ ਤੇ ਚੜ ਜਾ ਤੇ ਥੱਲੇ ਛਾਲ ਮਾਰ ਤੇ ਮੈਂ ਹੇਠਾਂ ਖੜਾ ਵਾ, ਮੈਂ ਤੈਨੂੰ ਫੜ ਲੂੰਗਾ। ਤਾਂ ਉਹ ਮੁੰਡਾ ਇਸੇ ਤਰ੍ਹਾਂ ਹੀ ਕਰਦਾ, ਉਹ ਘਰ ਦੀ ਛੱਤ ਤੇ ਜਾਂਦਾ ਵਾ ਤੇ ਆਪਦੇ ਪਿਓ ਦਾ ਕਹਿਣਾ ਮੰਨ ਕੇ ਥੱਲੇ ਛਾਲ ਮਾਰ ਦਿੰਦਾ। ਪਰ ਜਿਹੜਾ ਪਿਓ ਆ ਉਹ ਥੱਲੇ ਖੜਾ ਹੁੰਦਾ ਤੇ ਉਹਨੂੰ ਫੜਦਾ ਨੀ ਤੇ ਉਹ ਡਿੱਗ ਜਾਂਦਾ ਤੇ ਉਹਦੀ ਲੱਤ ਟੁੱਟ ਜਾਂਦੀ ਆ। ਤਾਂ ਉਹਦਾ ਪਿਓ ਕਹਿੰਦਾ ਕਿ ਰਾਜਨੀਤੀ ਦਾ ਪਹਿਲਾ ਸਬਕ ਕੀ ਆ ਕਿ ਭਰੋਸਾ ਆਪਦੇ ਪਿਓ ਤੇ ਵੀ ਨੀ ਕਰਨਾ। ਲਓ ਜੀ ਫਿਰ ਇਹ ਤਾਂ ਸੀਗੀ ਇੱਕ ਸਿਰਫ ਚੁਟਕਲੇ ਦੀ ਗੱਲ ਤੇ ਰਾਜਨੀਤੀ ਦੀ ਤਾਣਾ ਬਣਾ ਵਾਕਈ ਏਦਾਂ ਦਾ ਵਾ, ਭਰੋਸਾ ਕਿਸੇ ਤੇ ਵੀ ਨੀ ਕੀਤਾ ਜਾ ਸਕਦਾ ਕਿਉਂਕਿ ਸਾਰੇ ਇੱਕ ਦੂਸਰੇ ਵਾਰ ਉਂਗਲਾਂ ਹੀ ਕਰ ਰਹੇ ਆ, ਕਿਚੜੀ ਸੁੱਟ ਰਹੇ ਆ। ਤੇ ਬਾਕੀ ਰਾਜਨੀਤੀ ਦੇ ਵਿੱਚ ਕੀ ਹੋ ਰਿਹਾ ਵਾ ਉਸਦੀ ਜਾਣਕਾਰੀ ਸਾਨੂੰ ਦੇਣਗੇ ਮਿੰਟੂ ਬਰਾੜ ਜੀ, ਜੋ ਕਿ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਿਰਕਤ ਕਰ ਚੁੱਕੇ ਆ। ਸੋ ਕਰਦੇ ਆ ਜੀ ਉਹਨਾਂ ਦਾ ਬੜਾ ਹੀ ਨਿੱਘਾ ਜਿਹਾ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਆ ਜੀ ਅੱਜ ਦੀ ਇਸ ਸਵੇਰ ਦੇ ਵਿੱਚ।
ਹਾਂ ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ ਆ ਜੀ।
ਜੀ ਹਾਂ, ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਜੀ ਤੇ ਕਿੱਦਾਂ ਦਾ ਮੌਸਮ ਆ ਤੁਹਾਡੇ ਐਡੀਲੇਡ ਸ਼ਹਿਰ ਦਾ?
ਮੌਸਮ ਦੋ ਦਿਨ ਬਰਸਾਤੀ ਜਾਂ ਰਹਿਣ ਤੋਂ ਬਾਅਦ ਅੱਜ ਥੋੜਾ ਜਿਹਾ ਖੁੱਲਿਆ, ਭਾਵੇਂ ਤਿੱਤਰ ਫੰਗੀ ਅੱਜ ਵੀ ਦਿਖਾਈ ਦੇ ਰਹੀ ਹੈ ਬੱਦਲਵਾਈ ਦੀ ਤੇ, ਪਰ ਫਿਰ ਵੀ ਧੁੱਪ ਨਿਕਲੀ ਹੋਈ ਹੈ ਜੀ ਤੇ ਹੱਥ ਪੈਰ ਠਾਰਨ ਵਾਲਾ ਮੌਸਮ ਆ। ਕੁੱਲ ਮਿਲਾ ਕੇ ਜਿਹਨੂੰ ਕਹਿ ਸਕਦੇ ਆ ਵੀ ਕੰਮ ਕਰਨ ਵਾਲਾ ਮੌਸਮ ਆ ਜੀ ਅੱਜ, ਬਹੁਤ ਵਧੀਆ
ਜੀ। ਹੋਰ ਜੀ ਤੁਹਾਡੀ ਮੈਂ ਸੁਣਿਆ ਸੀਗਾ ਪਿਛਲੀ ਵਾਰ ਕਿ ਤੁਸੀਂ ਪਾਰਟੀ ਚੇਂਜ ਕਰ ਲਈ ਆ, ਹੋਰ ਤੁਹਾਡਾ ਪਾਰਟੀ ਵਰਕ ਕਿੱਦਾਂ ਚੱਲ ਰਿਹਾ ਬਰਾੜ ਸਾਹਿਬ?
ਬਿਲਕੁਲ ਜੀ ਬਿਲਕੁਲ, ਉਹ ਬਸ ਕਈ ਵਾਰੀ ਕੀ ਹੁੰਦਾ ਨਾ ਤੁਸੀਂ ਅੱਡੋ ਅੱਡ ਤੁਹਾਡੇ ਤੇ ਮੋਹਰ ਲੱਗ ਜਾਂਦੀ ਆ ਤੇ ਜੇ ਤੁਸੀਂ ਕੋਈ ਮਜ਼ਾਕ ਚ ਵੀ ਕੋਈ ਗੱਲ ਕਹਿਣੇ ਹੋ ਤਾਂ ਕਈ ਵਾਰੀ ਸਾਡੇ ਸੱਜਣ ਮਿੱਤਰ ਬੜੇ ਸੀਰੀਅਸਲੀ ਲੈ ਜਾਂਦੇ ਆ ਤੇ ਉਹ ਅਮਨਦੀਪ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਆ, ਤੂੰ ਮੇਰੇ ਦਾੜੀ ਇੱਕ ਚਿੱਟੀ ਦਾੜੀ ਕੰਨੀ ਨਾ ਜਾ, ਇੰਨਾ ਦੇਖ ਕੇ ਮੈਂ ਇੰਨਾ ਵੀ ਸਿਆਣਾ ਹੈ ਨਹੀਂ। ਸੋ ਕਈ ਵਾਰੀ ਇਹ ਵੀ ਗੱਲ ਹੋ ਜਾਂਦੀ ਆ ਵੀ ਕਈ ਵਾਰੀ ਉਹ ਸਿਆਣਾ ਸਮਝ ਹੀ ਜਾਂਦਾ ਵੀ ਇਹ ਗੱਲ ਕਰਦਾ ਤਾਂ ਕੋਈ ਸੀਰੀਅਸ ਗੱਲ ਹੀ ਕਰਦਾ, ਤੇ ਇਸ ਲਈ ਮੈਨੂੰ ਉਸ ਦਿਨ ਕਈ ਜਣਿਆਂ ਨੇ ਫੋਨ ਕਰਿਆ ਤੇ ਕਈ ਜਣਿਆਂ ਨੇ ਉਸ ਚੀਜ਼ ਦੀ ਜਿਹੜੀ ਮੈਨੂੰ ਫੀਡਬੈਕ ਦਿੱਤੀ ਤੇ ਮੈਂ ਫਿਰ ਉਹਨਾਂ ਨੂੰ ਪਰਸਨਲੀ ਦੱਸਿਆ ਵੀ ਭਰਾਵੋ ਮੈਂ ਤਾਂ ਆਹ ਮਜ਼ਾਕ ਕਰ ਰਿਹਾ ਸੀ। ਸੋ ਮੈਨੂੰ ਲੱਗਦਾ ਮੇਰੇ ਤੋਂ ਮਜ਼ਾਕ ਦੀ ਵੀ ਨੀ ਆਸ ਰੱਖਦੇ ਜੀ ਹੁਣ ਲੋਕ, ਹੁਣ ਸਾਡੇ ਸੱਜਣ ਮਿੱਤਰ ਇਹੀ ਆਦੇ ਆ ਵੀ ਬਸ ਹੁਣ ਸੀਰੀਅਸ ਮੂੰਹ ਬਣਾ ਕੇ ਸਿਆਣਾ ਜਿਹਾ ਬਣ ਕੇ ਬੈਠਾ ਰਿਹਾ ਜਿਹੜਾ ਕਿ ਅਸੀਂ ਹੈ ਨੀ। ਸੱਚਾਈ ਇਹ ਆ ਅਮਨ ਦੀ ਬੜੀ ਗੱਲ ਆ ਤੇ ਇੱਕ ਮੋਹਰ ਲਾਤੀ ਆ ਜੀ ਤੇ ਕਈ ਵਾਰੀ ਉਹ ਨੀ ਹੁੰਦੇ ਉਹ ਭੁਲੇਖੇ ਪਾਲ ਲੈਂਦੇ ਆ ਸਾਰੀਆਂ ਗੱਲਾਂ ਦੇ, ਪਰ ਉਹ ਦੂਜੇ ਤੋਂ ਪਤਾ ਲੱਗਦਾ। ਉਹ ਕੱਲ ਹੀ ਮੈਂ ਇੱਕ ਚੁਟਕਲਾ ਪੜ ਰਿਹਾ ਸੀ, ਕਹਿੰਦੇ ਉਹ ਭਾਈ ਚੁਟਕਲੇ ਦੇ ਤੌਰ ਤੇ ਲਿਓ, ਪਹਿਲਾਂ ਤਾਂ ਮੈਂ ਪਹਿਲਾਂ ਹੀ ਕਹਿ ਦਿਆਂ ਇਹ ਨਹੀਂ ਹੈਗਾ ਮੈਂ ਕਿਸੇ ਨੂੰ ਉਹ ਨੀ ਕਹਿ ਰਿਹਾ। ਕਹਿੰਦੇ ਮੁੰਡੇ ਵਾਲੇ ਕੁੜੀ ਨੂੰ ਦੇਖਣ ਆਏ ਤੇ ਕਹਿੰਦੇ ਜੀ ਕੁੜੀ ਨੇ ਕੀ ਕੀਤਾ ਹੋਇਆ। ਹੁਣ ਆਪਾਂ ਸਵਾਲ ਹੁੰਦਾ ਹੀ ਆ ਵੀ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਕੀ ਕੋਰਸ ਅੱਜ ਕੱਲ ਪੜ੍ਹਾਈ ਲਿਖਾਈ, ਕੁੜੀ ਨੇ ਕੀ ਕੀਤਾ ਹੋਇਆ। ਗਾਂ ਘਰ ਵਾਲੇ ਇੰਨੇ ਕੁ ਦੁਖੀ ਸੀ, ਕਹਿੰਦੇ ਜੀ ਇਸਨੇ ਤਾਂ ਨੱਕ ਚ ਦਮ ਕੀਤਾ ਹੋਇਆ, ਬਸ ਲੈ ਜਾਓ ਛੇਤੀ ਨੇ ਕਹਿੰਦੇ। ਸੋ ਕਈ ਵਾਰੀ ਏਦਾਂ ਵੀ ਹੋ ਜਾਂਦਾ ਵੀ ਘਰਦਿਆਂ ਨੂੰ ਪਤਾ ਮੇਰਾ ਵੀ ਮੈਂ ਕਿੰਨਾ ਕੁ ਨੱਕ ਚ ਦਮ ਕੀਤਾ ਹੋਇਆ, ਬਾਹਰ ਭੁਲੇਖੇ ਚ ਰਹਿ ਜਾਂਦੇ ਆ ਸੱਜਣ ਮਿੱਤਰ।
ਜੀ ਜੀ ਬਹੁਤ ਵਧੀਆ ਚੁਟਕਲਾ ਸਿਮਰਾਜ ਸਾਹਿਬ। ਲਓ ਜੀ ਫਿਰ ਹੁਣ ਆਪਾਂ ਕਰੀਏ ਖਬਰਾਂ ਦੀ ਸ਼ੁਰੂਆਤ। ਖਬਰਾਂ ਦੇ ਵਿੱਚ ਪਹਿਲੀ ਖਬਰ ਹੈ ਜੀ, ਲੰਬੀ ਵਿੱਚ ਇਸ ਵਾਰ ਕਹਿੰਦੇ ਟਾਇਆ ਭਤੀਜਾ ਹੋਣਗੇ ਆਮੋ ਸਾਹਮਣੇ। ਕੈਪਟਨ ਨੇ ਮਨਪ੍ਰੀਤ ਦੀ ਇੱਛਾ ਪੂਰੀ ਕਰਨ ਦੀ ਭਰੀ ਹਾਮੀ।
ਬਿਲਕੁਲ, ਦੇਖੋ ਇਸੇ ਚੀਜ਼ ਦੀ ਹੀ ਪਹਿਲੇ ਦਿਨ ਤੋਂ ਆਸ ਸੀਗੀ ਵੀ ਇਹੀ ਕੁਛ ਹੋਊਗਾ, ਜਿਹੜਾ ਜਿਹੜੇ ਸਿਸਟਮ ਬਣਦਾ ਜਾ ਰਿਹਾ ਸੀ ਜਾਂ ਜਿਸ ਢੰਗ ਨਾਲ ਮਨਪ੍ਰੀਤ ਨੇ ਕਾਂਗਰਸ ਜੁਆਇਨ ਕੀਤੀ ਸੀ ਤੇ ਉਹ ਤਕਰੀਬਨ ਪਾਰਟੀਆਂ ਦੇ ਵਿੱਚ ਨਾ ਕਿਸੇ ਵੀ ਬੰਦਿਆਂ ਨੂੰ ਮੋਹਰੇ ਸਮਝਿਆ ਜਾਂਦਾ ਨਾਰਮਲ, ਵੀ ਕਿਹੜਾ ਮੋਹਰਾ ਕਿੱਥੇ ਵਰਤਣਾ, ਕਿਉਂਕਿ ਜਦੋਂ ਇਹ ਸਿਆਸਤ ਦੀ ਜਿਹੜੀ ਗੇਮ ਆ ਉਹ ਸ਼ਤਰੰਜ ਦੀ ਗੇਮ ਦੇ ਬਹੁਤ ਲੱਗ ਗਿਆ, ਜੇ ਕਿਹਾ ਜਾਵੇ ਤਾਂ ਲੱਗੇ ਨੀ, ਸ਼ਤਰੰਜ ਗੇਮ ਹੀ ਸਿਆਸਤ ਚੋਂ ਨਿਕਲ ਕੇ ਆਈ ਹੈ ਤੇ ਸਿਆਸਤ ਤੇ ਸ਼ਤਰੰਜ ਦੋਨੇ ਇੱਕੋ ਹੀ ਚੀਜ਼ ਆ। ਤਾਂ ਉਹਦੇ ਵਿੱਚ ਜਦੋਂ ਗੇਮ ਖੇਡਦੇ ਆ ਨਾ ਕੋਈ ਵੀ ਰਾਜੇ ਮਹਾਰਾਜੇ ਵਜ਼ੀਰ, ਉਦੋਂ ਕੱਲੇ ਕੱਲੇ ਪਿਆਦੇ ਦੀਆਂ ਚਾਲਾਂ ਉਹਨਾਂ ਦੀ ਇੰਪੋਰਟੈਂਸ ਵੀ ਉਹ ਕਿੱਥੇ ਵਰਤੇ ਜਾ ਸਕਣਗੇ, ਕਿੱਥੇ ਉਹ ਲਾਹੇਵੰਦ ਹੋਣਗੇ, ਕਿੱਥੇ ਉਹ ਕੰਮ ਦੇਣਗੇ, ਉਹ ਧਿਆਨ ਚ ਰੱਖਿਆ ਜਾਂਦੀਆਂ। ਤੇ ਮਨਪ੍ਰੀਤ ਬਾਦਲ ਦੇ ਮਾਮਲੇ ਚ ਪਹਿਲੀ ਗੱਲ ਇਹੀ ਨਿਕਲ ਕੇ ਸਾਹਮਣੇ ਆਉਂਦੀ ਸੀ ਵੀ ਇਹਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕੀਤਾ ਜਾਊਗਾ, ਜਿੱਥੇ ਵੀ ਯੂਜ਼ ਕੀਤਾ ਜਾਊ ਇਹਨੂੰ ਟੂਲ ਦੇ ਤੌਰ ਤੇ ਕੀਤਾ ਜਾਊਗਾ। ਹੁਣ ਭਾਵੇਂ ਲੰਮੀ ਹਲਕੇ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਫਾਦਰ ਸਾਹਿਬ ਗੁਰਦਾਸ ਸਿੰਘ ਬਾਦਲ ਜਿਹੜੇ ਕਿ ਛੋਟੇ ਭਰਾ ਇਹਨਾਂ ਦੇ ਬਾਦਲ ਸਾਹਿਬ ਦੇ ਤੇ ਇਹਨਾਂ ਨੂੰ ਦਾਸ ਜੀ ਕਰਕੇ ਮਸ਼ਹੂਰ ਆ ਉਸ ਏਰੀਏ ਤੇ, ਮੈਂ ਕਾਫੀ ਨੇੜੇ ਤੋਂ ਉਹਨਾਂ ਨੂੰ ਜਾਣਦਾ, ਭਾਵੇਂ ਉਹ ਬਹੁਤ ਸ਼ੂਗਰ ਦੇ ਬਹੁਤ ਹੀ ਭੈੜੀ ਬਿਮਾਰੀ ਉਹਨਾਂ ਨੂੰ ਚੁੰਬੜੀ ਹੋਈ ਆ, ਪਰ ਫੇਰ ਵੀ ਉਹ ਇੰਨੇ ਕੁ ਐਕਟਿਵ ਆ ਵੀ ਜਿੰਨਾ ਚਿਕ ਉਹ ਬਾਦਲ ਸਾਹਿਬ ਦੇ ਨਾਲ ਰਹੇ ਆ ਤਾਂ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਕੰਟਰੋਲ ਕਰਦੇ ਸੀਗੇ ਤੇ ਦਾਸ ਜੀ ਦਾ ਹੀ ਕੰਮ ਸੀ ਵੀ ਕਿਹੜਾ SSP ਕਿਹੜਾ ਜ਼ਿਲ੍ਹੇ ਦਾ ਕਿਹੜਾ IG DIG ਕਿੱਥੇ ਲਾਉਣਾ, ਸੋ ਕਾਫੀ ਅਹਿਮ ਭੂਮਿਕਾ ਸੀ ਤੇ ਆਮ ਲੋਕਾਂ ਦੇ ਕੰਮ ਵੀ ਸਭ ਤੋਂ ਵੱਧ ਦਾਸ ਜੀ ਕਰਦੇ ਸੀ। ਤਾਂ ਉਹ ਸਭ ਨੂੰ ਜਿਹੜਾ ਮੇਨ ਆਧਾਰ ਨਾ ਲੰਮੀ ਏਰੀਏ ਦੇ ਵਿੱਚ ਦਾਸ ਜੀ ਦਾ ਸੀ ਤੇ ਲੋਕ ਉਨਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਰੁਝੇਵੇਂ ਕਰਕੇ ਸਾਰੇ ਪੰਜਾਬ ਦੇ ਰੁਝੇਵੇਂ ਕਰਕੇ ਲੋਕ ਦਾਸ ਜੀ ਤੋਂ ਹੀ ਦੇ ਟੱਚ ਸਨ। ਤਾਂ ਇਸ ਚੀਜ਼ ਨਾਲ ਇੱਕ ਭੁਲੇਖਾ ਭਰਮ ਭੁਲੇਖਾ ਇਹ ਵੀ ਬਣ ਗਿਆ ਸੀ ਵੀ ਜੇ ਕਿਤੇ ਲੰਮੀ ਤੋਂ ਦਾਸ ਜੀ ਇਲੈਕਸ਼ਨ ਲੜਦੇ ਆ ਤਾਂ ਉਹ ਤਾਂ ਉਹੀ ਜਿੱਤ ਜਾਣਗੇ ਕਿਉਂਕਿ ਇਕੱਲੇ ਇਕੱਲੇ ਘਰ ਚ ਉਹਨਾਂ ਦੀ ਇਕੱਲੇ ਇਕੱਲੇ ਲੋਕਾਂ ਨਾਲ ਅਪਰੋਚ ਆ। ਪਰ ਹੋਇਆ ਦੇਖੋ ਉਹਦੇ ਉਲਟ, ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਉੱਥੇ ਜਦੋਂ ਉਹ ਆਪਣੇ ਭਰਾ ਦੇ ਖਿਲਾਫ ਖੜੇ ਹੋਏ। ਹੁਣ ਕੀ ਆ, ਹੁਣ ਜਿਹੜਾ ਉਹ ਕਹਿੰਦੇ ਵੀ ਦਾਸ ਜੀ ਦਾ ਥੋੜਾ ਜਿਹਾ ਹੋਰ ਮਾਹੌਲ ਸੀ, ਉਹ ਬਿਮਾਰ ਸੀ ਜਾਂ ਇੱਦਾਂ ਸੀ ਕਿ ਗੱਲਾਂ ਹੋਈਆਂ, ਤੇ ਮਨਪ੍ਰੀਤ ਦਾ ਹੋਰ ਮਾਹੌਲ ਆ ਤੇ ਹੁਣ ਮਨਪ੍ਰੀਤ ਨੂੰ ਐਜ਼ ਏ ਟੂਲ ਉੱਥੇ ਵਰਤਿਆ ਜਾਊਗਾ। ਤੇ ਉਸ ਵਰਤਨ ਦੇ ਦੋ ਤਿੰਨ ਫਾਇਦੇ ਇਹ ਹੋਣਗੇ ਵੀ ਮਨਪ੍ਰੀਤ ਤਾਂ ਕਦੇ ਵੀ ਜੇ ਦੇਖੋ ਕਈ ਬੰਦਿਆਂ ਦਾ ਕਰੈਕਟਰ ਹੀ ਇਹ ਜਿਹਾ ਬਣ ਜਾਂਦਾ ਵੀ ਉਹਨਾਂ ਕੋਲੇ ਸਭ ਕੁਛ ਹੁੰਦਾ, ਉਹਨਾਂ ਕੋਲੇ ਗਿਆਨ ਹੁੰਦਾ, ਉਹ ਬਹੁਤ ਕੁਛ ਕਰ ਸਕਦੇ ਆ, ਪਰ ਉਹਨਾਂ ਨੂੰ ਕਿਤੇ ਵੀ ਉਹ ਚਾਂਸ ਹੀ ਨਹੀਂ ਮਿਲਦਾ ਜਿਨ੍ਹਾਂ ਚੋਂ, ਜਿਵੇਂ ਜਗਮੀਤ ਬਰਾੜ ਦਾ ਅਕਸਰ ਰੋਜ਼ ਹੀ ਅਸੀਂ ਉਦਾਹਰਨ ਦਿੰਦੇ ਹਾਂ, ਉਹ ਵੀ ਬੜਾ ਉੱਦਮੀ ਨੌਜਵਾਨ ਬਣ ਕੇ ਉਭਰਿਆ ਸੀ ਪਰ ਉਹਦਾ ਵੀ ਦੇਖਿਆ ਵੀ ਉਹਦਾ ਕੋਈ ਵੀ ਕਦੇ ਵੀ ਕਿਸੇ ਅਹੁਦੇ ਤੇ ਉਹਦੀ ਸਿਆਣਫ ਦਾ ਕੋਈ ਵੀ ਆਮ ਜਨਤਾ ਨੂੰ ਫਾਇਦਾ ਨਹੀਂ ਮਿਲ ਸਕਿਆ, ਇਕੱਲੀਆਂ ਗੱਲਾਂ ਹੀ ਰਹਿ ਗਈਆਂ ਉਹੀ ਹੁਣ ਮਨਪ੍ਰੀਤ ਬਾਦਲ ਦੀ ਆ। ਮਨਪ੍ਰੀਤ ਬਾਦਲ ਦਾ ਜੇ ਸ਼ੁਰੂਆਤ ਦੌਰ ਦੇਖੀਏ ਤਾਂ ਜਦੋਂ ਐਜ ਏ ਵਿੱਤ ਮੰਤਰੀ ਆਇਆ ਸੀ ਬੜੀਆਂ ਆਸਾਂ ਸਨ, ਪਰ ਵਿੱਤ ਮੰਤਰੀ ਕੋਲੇ ਕੀ ਹੁੰਦਾ, ਉਹ ਵੀ ਤਾਂ ਇੱਕ ਮੋਹਰਾ ਹੁੰਦਾ, ਜੋ ਸਰਕਾਰਾਂ ਚਾਹੁੰਦੀਆਂ ਜਿਵੇਂ ਚਾਹੁੰਦੀਆਂ ਉਵੇਂ ਕਰਾਉਂਦੀਆਂ। ਤਾਂ ਉਦੋਂ ਵੀ ਉਹਨੇ ਦੋ ਚਾਰ ਵਾਰ ਜਿਹੜੀ ਇੱਕ ਵਿਰੋਧੀ ਸੁਰ ਅਪਣਾਏ ਸਨ ਜਦੋਂ ਉਹਨੇ ਕਿਹਾ ਸੀ ਵੀ ਮੈਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ, ਪਰ ਤਾਏ ਤੇ ਤਾਏ ਦੇ ਪੁੱਤ ਦੀ ਇਹਨੇ ਇੱਕ ਨਹੀਂ ਚੱਲਣ ਦਿੱਤੀ ਸੀ ਤੇ ਇਸੇ ਕਰਕੇ ਸਾਰਾ ਕੁਛ ਵੱਖਰੀ ਪਾਰਟੀ ਬਣੀ ਸੀ। ਪਰ ਹੁਣ ਮਨਪ੍ਰੀਤ ਨੂੰ ਇਹ ਕਾਂਗਰਸ ਵਾਲੇ ਯੂਜ਼ ਕਰਨਗੇ ਲੰਮੀ ਦੇ ਵਿੱਚ, ਜਦੋਂ ਮਨਪ੍ਰੀਤ ਲੰਮੀ ਦੇ ਵਿੱਚ ਖੜਾ ਹੋਊਗਾ ਤਾਂ ਬਾਦਲ ਪਰਿਵਾਰ ਦਾ ਵੀ ਜ਼ੋਰ ਲੰਮੀ ਦੇ ਵਿੱਚ ਲੱਗੂਗਾ। ਉਹਨਾਂ ਨੂੰ ਇਹ ਲੱਗਦਾ ਵੀ ਮਨਪ੍ਰੀਤ ਬਾਦਲ ਪਰਿਵਾਰ ਨੂੰ ਲੰਮੀ ਦੇ ਵਿੱਚ ਉਲਝਾ ਕੇ ਰੱਖ ਲੂਗਾ ਤੇ ਬਾਕੀ ਪੰਜਾਬ ਦੇ ਵਿੱਚ ਬਾਦਲ ਤੋਂ ਉਨਾ ਖੁੱਲ੍ਹ ਕੇ ਨਹੀਂ ਪ੍ਰਚਾਰ ਹੋਣਾ। ਇਸ ਢੰਗ ਨਾਲ ਉਹਨੂੰ ਇੱਕ ਇੱਕ ਤੋਪ ਦੇ ਤੌਰ ਤੇ ਵਰਤਿਆ ਜਾ ਰਿਹਾ ਮਨਪ੍ਰੀਤ ਨੂੰ, ਪਰ ਮੈਨੂੰ ਲੱਗਦਾ ਹੈ ਇਹ ਕੋਈ ਅੱਜ ਕੱਲ ਦੇ ਯੁੱਗ ਚ ਕੋਈ ਬਾਲੀਆਂ ਤੋਪਾਂ ਇਹ ਜਿਹੀਆਂ ਨਹੀਂ ਰਹੀਆਂ, ਇੰਨਾ ਇਸ ਢੰਗ ਨਾਲ ਨਹੀਂ ਚੱਲਦਾ। ਤੇ ਕੁੱਲ ਮਿਲਾ ਕੇ ਜਿਹੜਾ ਇੱਕ ਜਿੰਨਾ ਮਰਜ਼ੀ ਕੰਪੀਟੀਸ਼ਨ ਹੋ ਜੇ, ਜਿੰਨਾ ਮਰਜ਼ੀ ਕਹਿ ਦੇਣ, ਪਰ ਬਾਦਲ ਨੂੰ ਲੰਮੀ ਹਲਕੇ ਚੋਂ ਹਰਾਉਣਾ ਮਨਪ੍ਰੀਤ ਦੇ ਬੱਸ ਦਾ ਰੋਗ ਨਹੀਂ, ਕਿਉਂਕਿ ਮੈਂ ਬਹੁਤ ਨੇੜੇ ਲੰਮੀ ਦੇ ਵਿੱਚ ਰਿਹਾ, ਮੈਂ ਬਹੁਤ ਸਾਰੇ ਇਲੈਕਸ਼ਨਾਂ ਦੇ ਵਿੱਚ ਲੰਮੀ ਟਾਈਮ ਵੀ ਲਾਇਆ ਤੇ ਇਸ ਕਰਕੇ ਮੈਨੂੰ ਉੱਥੋਂ ਦੀ ਇਕੱਲੇ ਇਕੱਲੇ ਪਿੰਡ ਦੇ ਵੀ ਨਕਸ਼ੇ ਦਾ ਪਤਾ ਵੀ ਕਿਹੜੇ ਪਿੰਡ ਕਿਸ ਢੰਗ ਦੇ ਤੇ ਕਿਹੋ ਜਿਹਾ ਮਾਹੌਲ ਆ। ਸੋ ਇਹ ਇੱਕ ਕਾਂਗਰਸ ਵੱਲੋਂ ਮਨਪ੍ਰੀਤ ਨੂੰ ਸਾਂਭ ਲਿਆ ਜਾਊਗਾ ਤੇ ਬਾਦਲ ਨੂੰ ਉਲਝਾਉਣ ਦੀ ਕੋਸ਼ਿਸ਼ ਲਈ ਇੱਕ ਚੱਲਿਆ ਜਾਂਦਾ ਬਲੀ ਦਾ ਬੱਕਰਾ ਜਿਹੜਾ ਮਨਪ੍ਰੀਤ ਨੂੰ ਬਣਾਇਆ ਜਾਊਗਾ।
ਜੀ, ਸੋ ਅਗਲੀ ਖਬਰ ਦੇ ਵਿਚ ਜੀ, ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ ਵਾਰਤਾਲਾਪ ਚੱਲ ਰਹੀ ਸੀ, ਉਸ ਬਾਰੇ ਕਹਿੰਦੇ ਕਿ ਉਸ ਨੂੰ ਉਸ ਸਮੇਂ ਕਾਫੀ ਮਤਲਬ ਵੱਡਾ ਧੱਕਾ ਲੱਗਾ ਜਦੋਂ ਕਿ ਪਾਕਿਸਤਾਨ ਦੇ ਸ਼ਰੀਫ ਅਬਦੁਲ ਬਾਸਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿਹੜੀ ਗੱਲਬਾਤ ਆ ਮੁਲਤਵੀ ਕਰ ਦਿੱਤੀ ਗਈ ਹੈ ਤੇ ਕਸ਼ਮੀਰ ਮਸਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੇ ਨਿਕਲਣਗੇ ਗੰਭੀਰ ਨਤੀਜੇ।
ਦੇਖੋ ਧੱਕਾ ਕਿਸੇ ਵੀ ਚੀਜ਼ ਦਾ ਉਦੋਂ ਲੱਗਦਾ ਜਦੋਂ ਕੋਈ ਅੱਤਕਥ ਨਹੀਂ ਹੋ ਜੇ। ਇਹ ਤਾਂ ਇੱਕ ਅਖਬਾਰਾਂ ਦੀ ਲੈਂਗੁਏਜ ਬਣ ਕੇ ਰਹਿ ਗਈ, ਅਖਬਾਰਾਂ ਅਖਬਾਰੀ ਭਾਸ਼ਾ ਬਣ ਕੇ ਰਹਿ ਗਈ, ਇੱਕ ਬਿਆਨਬਾਜ਼ੀ ਬਣ ਕੇ ਰਹਿ ਗਈ ਆ। ਧੱਕਾ ਤਾਂ ਉਸੇ ਦਿਨ ਤੋਂ ਹੀ ਲੱਗਿਆ ਹੋਇਆ ਜਿਸ ਦਿਨ ਤੋਂ ਭਾਰਤ ਪਾਕਿਸਤਾਨ ਜਿਹੜੇ ਦੋ ਖਿੱਤੇ ਬਣੇ ਸਨ, ਜਿਸ ਦਿਨ ਜਿਨ੍ਹਾਂ ਨੇ ਲਾਈਨ ਖਿੱਚ ਲਈ ਸੀ ਵੀ ਨਹੀਂ ਆਪ, ਉਸ ਦਿਨ ਤੋਂ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ ਹੋਈਆਂ ਤੇ ਉਸੇ ਥਾਂ ਤੇ ਬਰਕਰਾਰ ਆ। ਕਦੇ ਵੀ ਕੁਛ ਵੀ ਨਹੀਂ ਹੋਇਆ, ਇੱਕ ਗੱਲਾਂ ਦੇ ਜਾਂ ਗੱਲਾਂ ਦੇ ਗੁਲਗੁਲੇ ਵੱਟਣ ਤੋਂ ਵੱਧ ਸਿਆਸਤਦਾਨਾਂ ਨੇ ਹੋਰ ਕੁਛ ਨਹੀਂ ਕੀਤਾ। ਸੋ ਇਸ ਕਰਕੇ ਅਖਬਾਰਾਂ ਨੂੰ ਤੀਜੇ ਕੁ ਦਿਨ ਤਾਂ ਮਿਲ ਜਾਂਦਾ ਵੀ ਭਾਰਤ ਪਾਕਿਸਤਾਨ ਨੇੜੇ ਲੱਗ ਰਹੇ ਆ, ਚੌਥੇ ਦਿਨ ਕਹਿ ਦਿੰਦੇ ਆ ਨਹੀਂ ਜੀ ਇਹ ਨੇੜੇ ਨਹੀਂ ਲੱਗ ਰਹੇ। ਇਹ ਸਾਰੇ ਇੱਕ ਖਿਆਲੀ ਪੜਾਅ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਜਿਹੜੀਆਂ ਨੀਤੀਆਂ ਤੈਅ ਹੁੰਦੀਆਂ ਜਾਂ ਨੀਤੀਆਂ ਦੇ ਤਹਿਤ ਜਿਹੜੀ ਇੱਕ ਇਹ ਸਿਸਟਮ ਆਇਆ ਹੋਇਆ ਵੀ ਜੇ ਦੋ ਮੁਲਕ ਇਕੱਠੇ ਹੋ ਗਏ ਤਾਂ ਇਹ ਮੁਲਕ ਇਕੱਠੇ ਹੋਣ ਨਾਲ ਕਿਤੇ ਨਾ ਕਿਤੇ ਏਸ਼ੀਆ ਦੀ ਬਹੁਤ ਵੱਡੀ ਤਾਕਤ ਦੇ ਤੌਰ ਤੇ ਉੱਭਰ ਕੇ ਆ ਜਾਣਗੇ ਤੇ ਇਸ ਕਰਕੇ ਜਿਹੜੀਆਂ ਤੀਜੀਆਂ ਧਿਰਾਂ ਉਹ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀਆਂ। ਜਿੱਦਣ ਪਾਕਿਸਤਾਨ ਨੂੰ ਅਰਬਾਂ ਡਾਲਰ ਦੀ, ਜੇ ਅਮਰੀਕਾ ਰੋਜ਼ ਵਿਚੋਲਗੀ ਕਰਦਾ ਤੇ ਰੋਜ਼ ਕਹਿੰਦਾ ਵੀ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ, ਤੇ ਜੇ ਅਮਰੀਕਾ ਅਰਬਾਂ ਡਾਲਰ ਦੀ ਹੈਲਪ ਪਾਕਿਸਤਾਨ ਨੂੰ ਕਰਨੀ ਬੰਦ ਕਰ ਦੇ ਤਾਂ ਕਦੇ ਵੀ ਪਾਕਿਸਤਾਨ ਇਹੋ ਜਿਹੇ ਸਟੈਪ ਨਹੀਂ ਚੱਕੂਗਾ। ਜਿੱਦੇ ਫਰਾਂਸ ਨੇ ਜਹਾਜ਼ ਦੇਣੇ ਬੰਦ ਕਰਤੇ, ਹੋਰ ਲੋਕਾਂ ਨੇ ਜਿਹੜੇ ਅਸਲਾ ਦਿੰਦੇ ਆ ਕਿਵੇਂ ਨਾ ਕਿਵੇਂ ਰੂਪ ਚ ਮਦਦ ਦਿੰਦੇ ਆ, ਉਸ ਤੋਂ ਬਾਅਦ ਕਿਤੇ ਵੀ ਇੱਕ ਵੀ ਜੇ ਕਿਤੇ ਇਹੋ ਜਿਹੀ ਗੱਲ ਹੋ ਗਈ ਤਾਂ ਮੈਨੂੰ ਕਹਿ ਦਿਓ। ਪਰ ਰੌਲਾ ਤਾਂ ਇਹ ਹੈ ਵੀ ਤੀਜੀ ਧਿਰਾਂ ਜਿਵੇਂ ਚਾਹੁੰਦੀਆਂ ਉਵੇਂ ਕਰਾਉਂਦੀਆਂ, ਤੇ ਤੀਜੀ ਧਿਰਾਂ ਨੇ ਸਭ ਤੋਂ ਵੱਡੀ ਟੂਲ ਆ ਜਿਹੜਾ ਉਹ ਹੈਗੀ ਆਰਮੀ, ਪਾਕਿਸਤਾਨ ਦੀ ਆਰਮੀ ਆਪਦੇ ਹੱਥ ਚ ਕੀਤੀ ਹੋਈ ਆ। ਪਾਕਿਸਤਾਨ ਚ ਕਹਿਣ ਮਾਤਰ ਲੋਕਤੰਤਰ ਆ, ਪਰ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ। ਤੁਸੀਂ ਰੋਜ਼ ਹੀ ਦੇਖਦੇ ਹੋ ਉੱਥੇ ਰੋਜ਼ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਇਹਨਾਂ ਸਿਆਸਤਦਾਨਾਂ ਨੂੰ ਵੱਖਰੇ ਵੱਖਰੇ ਬਿਆਨ ਦੇਣ ਲਈ ਮਜਬੂਰ ਕਰਦੀਆਂ। ਅੱਜ ਇਹ ਬਿਆਨ ਦਿੱਤਾ, ਦੂਜੇ ਦਿਨ ਉਹ ਬਿਆਨ ਦਿੱਤਾ। ਹੁਣ ਜੇ ਠੰਡੇ ਬਸਤੇ ਦੀ ਗੱਲ ਕਰਦੇ ਹਾਂ, ਕਸ਼ਮੀਰ ਦੀ ਗੱਲ ਕਰਦੇ ਹਾਂ, ਤੇ ਕਸ਼ਮੀਰ ਦੇ ਮਸਲੇ ਨੂੰ ਸੁਲਝਾਉਣਾ ਭਾਜਪਾ ਸਭ ਤੋਂ ਵੱਡੀ ਇੱਕ ਪਾਰਟੀ ਦੇ ਤੌਰ ਤੇ ਮੰਨੀ ਗਈ ਸੀ ਵੀ ਭਾਜਪਾ ਜਿੱਦੇ ਵੀ ਆ ਗਈ ਉਦੇ ਹੀ ਕਸ਼ਮੀਰ ਦਾ ਮਸਲਾ ਸੁਲਝ ਜੂਗਾ, ਤੇ ਪਰ ਹੋਇਆ ਉਸ ਤੋਂ ਉਲਟ। ਭਾਜਪਾ ਜਿੱਦੇ ਦੀ ਆਈ ਆ, ਕਸ਼ਮੀਰ ਦਾ ਮਸਲਾ ਉਦੋਂ ਵੱਧ ਉਲਝਿਆ ਤੇ ਕੋਈ ਵੀ ਉਹਦੇ ਸਿਰ ਪੈਰ ਨਹੀਂ ਰਹੇ। ਕਿਉਂਕਿ ਤੁਸੀਂ ਜੇ ਪਿਛਲੇ 20 ਸਾਲ ਪੁਰਾਣਾ ਅਖਬਾਰ ਚੱਕ ਕੇ ਦੇਖ ਲਓ, ਜਦੋਂ ਜਨਤਾ ਪਾਰਟੀ ਹੁੰਦੀ ਸੀ, ਫਿਰ ਜਨਤਾ ਪਾਰਟੀ ਤੋਂ 77 ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੋਣ ਚ ਆਈ, ਤੁਸੀਂ ਨਾ ਉਹ ਅਖਬਾਰ ਅੱਜ ਕੱਲ ਆਰਕਾਈਵ ਚ ਮਿਲ ਜਾਂਦੇ ਆ ਤੇ ਬਹੁਤ ਸਾਰੇ ਪੇਪਰਾਂ ਵਾਲਿਆਂ ਨੇ ਆਪਦੀਆਂ ਕਾਪੀਆਂ ਚੜਾਈਆਂ ਹੋਈਆਂ, ਤੁਸੀਂ ਉਹ ਚੱਕੋਗੇ ਨਾ ਅਖਬਾਰ ਤੇ ਅਖਬਾਰਾਂ ਦੀਆਂ ਹੈਡਲਾਈਨ ਮਿਲਣਗੀਆਂ, ਸਾਨੂੰ ਪਾਵਰ ਚ ਲਿਆਓ ਅਸੀਂ ਧਾਰਾ 370 ਖਤਮ ਕਰ ਦਿਆਂਗੇ। ਤੇ ਹੁਣ ਕਿਤੇ ਅੱਜ ਦੇ ਅਖਬਾਰਾਂ ਚ ਜਦੋਂ ਦੀ ਭਾਜਪਾ ਪਾਵਰ ਚ ਆਈ ਆ, ਕਿਤੇ ਧਾਰਾ 370 ਦੀ ਕੋਈ ਸੁਰਖੀ ਨਹੀਂ ਬਣੀ, ਕਿਤੇ ਅੱਜ ਤੱਕ ਨਹੀਂ ਕਿਸੇ ਨੇ ਕਿਹਾ ਵੀ ਅਸੀਂ ਖਤਮ ਕਰ ਦਿਆਂਗੇ। ਸੋ ਜਿੰਨਾ ਚ ਕਿ ਧਾਰਾ 370 ਨਹੀਂ ਖਤਮ ਹੁੰਦੀ, ਉਨਾ ਚਿਰ ਕਸ਼ਮੀਰ ਦੇ ਉੱਤੇ ਅਸੀਂ ਵੀ ਦਾਵਾ ਨਹੀਂ ਠੋਕ ਸਕਦੇ ਉਵੇਂ ਜਿੱਕ, ਕਿਉਂਕਿ ਕਸ਼ਮੀਰ ਦਾ ਜਿਹੜਾ ਸਿਸਟਮ ਆ ਉਹ ਅਸੀਂ ਬਹੁਤ ਵਾਰੀ ਦੱਸ ਚੁੱਕੇ ਹਾਂ ਵੀ ਕਸ਼ਮੀਰ ਦੀ ਵਿਧਾਨ ਸਭਾ ਕੁਛ ਵੀ ਪਾਸ ਕਰੇ ਕਰ ਸਕਦੀ ਆ, ਇੰਡੀਆ ਦੀ ਲੋਕ ਸਭਾ ਕੁਛ ਪਾਸ ਕਰਕੇ ਕਸ਼ਮੀਰ ਦੇ ਉੱਤੇ ਨਹੀਂ ਥੋਪ ਸਕਦੀ। ਉੱਥੇ ਤਾਂ ਇੱਥੋਂ ਤੱਕ ਆ ਵੀ ਜਿਹੜਾ ਝੰਡਾ ਵੀ ਕਸ਼ਮੀਰ ਦਾ ਆਪਣਾ। ਸੋ ਅਸੀਂ ਜਿਹੜੇ ਦਾਅਵੇ ਕਰਦੇ ਹਾਂ ਸਾਡੇ ਵੀ ਦਾਅਵੇ ਉਨੇ ਪੁਖਤਾ ਨਹੀਂ ਹੈ, ਤਾਂ ਹੀ ਆ ਕੇ ਪਾਕਿਸਤਾਨ ਵਾਰ ਵਾਰ ਉੱਥੇ ਇਹ ਗੱਲ ਛੇੜਦਾ। ਤੇ ਜੇ ਭਾਰਤ ਦਾ ਹਿੱਸਾ ਹੀ ਹੁੰਦਾ ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ ਅਨਿੱਖੜ ਮਹਾ ਅੰਗ ਆ ਭਾਰਤ ਦਾ, ਤਾਂ ਜੇ ਇਹ ਗੱਲ ਹੁੰਦੀ ਤਾਂ ਫੇਰ ਉਹ ਕਦੇ ਵੀ ਪਾਕਿਸਤਾਨ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕਦਾ ਸੀ। ਉਹ ਵਾਕਈ ਇੱਕ ਧਾਰਾ 370 ਦੇ ਉੱਤੇ ਲਾਉਣ ਨਾਲ ਉਹ ਇੱਕ ਵੱਖਵਾਦ ਉੱਥੇ ਪੈਦਾ ਹੋਇਆ। ਉਥੋਂ ਤੁਸੀਂ ਦੇਖ ਲਓ, ਇੱਕ ਕਾਨੂੰਨ ਬਾਰੇ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀ, ਹਜੇ ਮੈਨੂੰ ਉਹਦੀ ਪੁਸ਼ਟੀ ਕਰਨੀ ਬਾਕੀ ਆ। ਉਹਦੇ ਚ ਇਹ ਵੀ ਗੱਲ ਆਉਂਦੀ ਆ ਵੀ ਜੇ ਕਸ਼ਮੀਰ ਦੀ ਕੋਈ ਕੁੜੀ ਭਾਰਤੀ ਮੁੰਡੇ ਨਾਲ ਵਿਆਹ ਕਰਦੀ ਆ ਤਾਂ ਉਹਨੂੰ ਕਸ਼ਮੀਰ ਦੇ ਵਿੱਚ ਜੌਬ ਜਾਂ ਨੌਕਰੀ ਜਾਂ ਕੋਈ ਜ਼ਮੀਨ ਲੈਣ ਦੀ ਹਜੇ ਵੀ ਹੱਕਦਾਰ ਨਹੀਂ ਹੋਊਗਾ। ਜੇ ਕੋਈ ਪਾਕਿਸਤਾਨੀ ਮੁੰਡੇ ਨਾਲ ਵਿਆਹ ਕਰਦੀ ਆ ਤਾਂ ਉਹ ਡਾਇਰੈਕਟ ਨਾਗਰਿਕ ਬਣ ਜੂਗਾ ਭਾਰਤ ਦਾ, ਇਹ ਵੀ ਧਾਰਾ 370 ਦੇ ਵਿੱਚ ਇੱਕ ਜਿਹੜੀ ਕਲੋਜ਼ ਆ। ਸੋ ਕਾਫੀ ਚੀਜ਼ਾਂ ਨੇ, ਇਹ ਤਾਂ ਇੱਕ ਸ਼ਾਂਤੀ ਵਾਰਤਾ ਨਾ ਤਾਂ ਕਿਤੇ ਸ਼ੁਰੂ ਹੋਈ ਸੀ ਤੇ ਨਾ ਇਹ ਕਿਤੇ ਖਤਮ ਹੋਵੇ, ਇਹ ਤਾਂ ਸਿਰਫ ਅਖਬਾਰੀ ਬਿਆਨ ਆ ਜੀ। ਇੱਕ ਦਿਨ ਉਧਰ ਗੇਂਦ ਤੇ ਦੂਜੇ ਦਿਨ ਉਧਰ ਗੇਂਦ, ਇੱਕ ਤੱਕ ਇਹਨੂੰ ਇੱਕ ਟੈਨਿਸ ਦੀ ਇੱਕ ਚਿੜੀ ਬੱਲਾ ਬਣਾ ਰੱਖਿਆ ਜੀ, ਕਿਤੇ ਚਿੜੀ ਉਹਦੇ ਪਾਲੇ ਚ ਕਿਤੇ ਉਹਦੇ ਪਾਲੇ ਚ
ਜੀ। ਸੁਬਰਾਜ ਸਾਹਿਬ, ਅਗਲੀ ਖਬਰ ਆ ਜੀ ਦਿੱਲੀ ਬਾਰੇ। ਦਿੱਲੀ ਦੇ ਵਿੱਚ ਕਹਿ ਰਹੇ ਆ ਕਿ ਸਰਕਾਰੀ ਸਕੂਲ ਹੋਣਗੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ, ਤੇ ਦਿੱਲੀ ਦੇ ਆਮ ਆਦਮੀ ਕਲੀਨਿਕ ਦੀ ਅਮਰੀਕਾ ਵਿੱਚ ਹੋਈ ਆ ਜੀ ਸਿਫਤ, ਤੇ ਨਾਲੇ ਸਰਕਾਰੀ ਸਕੂਲਾਂ ਵਿਚ ਸਾਰੀਆਂ ਦਵਾਈਆਂ ਤੇ ਟੈਸਟ ਹੋਣਗੇ ਮੁਫ਼ਤ ਤੇ ਦਿੱਲੀ ਵਾਲਿਆਂ ਦੇ ਮਾਫ ਕਰ ਦਿੱਤੇ ਆ ਤੇ ਨਾਲ ਦੀ ਨਾਲ ਜੀ ਕਹਿ ਰਹੇ ਆ ਕਿ ਦਿੱਲੀ ਦੇ ਚੱਪੇ ਚੱਪੇ ਵਿਚ ਲੱਗਣਗੇ ਸੀਸੀਟੀਵੀ ਕੈਮਰੇ
ਜੀ। ਸੋ ਬੋਬੀ ਜੀ ਆਪਾਂ ਇਸ ਖਬਰ ਦੀ ਸਮੀਖਿਆ ਬਾਅਦ ਚ ਕਰਾਂਗੇ। ਸੋ ਪਹਿਲਾਂ ਮਾਫੀ ਚਾਹੁੰਦਾ ਵੀ ਅੱਜ ਆਨ ਏਅਰ ਹੀ ਤੁਹਾਨੂੰ ਮੈਂ ਥੋੜੀ ਜਿਹੀ ਅਖਬਾਰ ਪੜ੍ਹਨਾ ਸਿਖਾਉਣਾ ਚਾਹੁੰਦਾ। ਅਖਬਾਰ ਦਾ ਤੁਸੀਂ 2 ਨੰਬਰ ਪੰਨਾ ਖੋਲੋ, ਠੀਕ ਹੈ ਜੀ, ਜਿਹੜਾ ਤੁਸੀਂ ਪੜ੍ਹ ਰਹੇ ਹੋ ਇਹਦੇ ਤੋਂ, ਇਹ ਠੀਕ ਹੈ ਨਾ। ਇਹਦੇ ਉੱਤੇ ਪੀੜੀ ਲੈਣ ਦੇ ਵਿੱਚ ਪਰ ਬਰੀਕ ਅੱਖਰਾਂ ਚ ਕੀ ਲਿਖਿਆ ਲਿਖਿਆ ਨਾ, ਇਸ਼ਤਿਹਾਰ ਵਿਸ਼ੇਸ਼। ਸਮਝ ਗਏ ਮੇਰੀ ਗੱਲ? ਹੁਣ ਜਿਹੜੀਆਂ ਤੁਸੀਂ ਦਿੱਲੀ ਆਪ ਦੀਆਂ ਹੁਣ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਚੋਂ ਸਕੂਲਾਂ ਦਾ ਕਿਹਾ ਵੀ ਪ੍ਰਾਈਵੇਟ ਤੋਂ ਵਧੀਆ ਹੋਣਗੇ, ਕਲੀਨਿਕਾਂ ਦੀ ਅਮਰੀਕਾ ਨੇ ਸਿਫਤ ਕੀਤੀ, ਸਰਕਾਰੀ ਹਸਪਤਾਲਾਂ ਚ ਦਵਾਈਆਂ ਮੁਫ਼ਤ ਹੋਣਗੀਆਂ, ਇਹ ਇੱਕ ਪਾਸੇ ਸਾਰਾ ਕੁਝ ਸੱਚ ਆ, ਉਹ ਅੱਡ ਚੀਜ਼ ਆ, ਉਹਨੂੰ ਅੱਡ ਕਰਾਂਗੇ। ਪਰ ਜਿੱਥੋਂ ਤੁਸੀਂ ਖਬਰ ਬਣਾ ਕੇ ਪੜ੍ਹ ਰਹੇ ਹੋ, ਇਹ ਖਬਰ ਨੀ ਜੀ, ਇਹ ਦਿੱਲੀ ਆਪ ਪਾਰਟੀ ਵੱਲੋਂ ਰੁਪਈਏ ਲੈ ਕੇ ਅਖਬਾਰ ਦੇ 2 ਪੇਜ ਖਰੀਦੇ ਗਏ ਅੱਜ ਪੰਜਾਬੀ ਜਾਗਰਣ ਦੇ ਵਿਚ, ਤੇ ਉਹਨਾਂ ਨੇ ਆਪਣੀ ਨਵੇਂ ਤਰੀਕੇ ਨਾਲ ਐਡ ਲਾਈ ਆ, ਇਹ ਜਿਹੜੀ ਇਸ਼ਤਿਹਾਰ ਹੁੰਦਾ ਜਿਹੜੇ ਐਡਵਰਟਾਈਜ਼ਮੈਂਟ ਆ ਦਿੱਲੀ ਗਵਰਨਮੈਂਟ ਦੀ। ਸੋ ਇਹਨੂੰ ਪਹਿਲੀ ਗੱਲ ਤਾਂ ਆਪਾਂ ਖਬਰ ਨਹੀਂ ਕਹਿ ਸਕਦੇ ਵੀ, ਜੇ ਆਪਾਂ ਕਹੀਏ ਵੀ ਆਪ ਪਾਰਟੀ ਦੀਆਂ ਖਬਰਾਂ 2 ਪੇਜ ਇੱਕ ਅਖਬਾਰ ਨੇ ਏਡੇ ਏਡੀਆਂ ਸੁਰਖੀਆਂ ਦੇਤੀਆਂ ਤੇ ਸਾਰੇ ਗੁਣਗਾਣ ਹੀ ਗਾਤੇ, ਇਹ ਕਦੇ ਨੀ ਹੋ ਸਕਦਾ। ਕੋਈ ਵੀ ਅਖਬਾਰ ਆ ਜਿਹੜਾ ਹਜੇ ਤੱਕ ਏਦਾਂ ਨੀ ਆਪ ਪਾਰਟੀ ਨਾਲ ਖੁੱਲ ਕੇ ਆਇਆ ਵੀ ਇੰਨੇ ਗੁਣਗਾਣ ਗਾ ਦੇ ਤੇ ਉਹਨਾਂ ਦੇ 2-2 ਪੇਜ ਉਹਨਾਂ ਨੂੰ ਦੇ ਦੇ। ਉਹ ਤਾਂ ਕੋਈ ਕੰਟਰੋਵਰਸ਼ਲ ਗੱਲ ਤਾਂ ਜ਼ਰੂਰ ਫਰੰਟ ਤੇ ਲਾ ਸਕਦੇ ਆ, ਪਰ ਏਦਾਂ ਨੀ ਲਾ ਸਕਦੇ। ਸੋ ਇਹ ਦਿੱਲੀ ਗੌਰਮੈਂਟ ਨੇ ਆਪਣੀ ਐਡਵਰਟਾਈਜ਼ਮੈਂਟ ਪ੍ਰਣਾਲੀ ਦੇ ਤਹਿਤ ਇਹ ਲਿਆ ਹੋਇਆ। ਇਹ ਤਾਂ ਨਾਰਮਲ ਇਹ ਆ ਵੀ ਹੁਣ ਅੱਗੇ ਤੋਂ ਧਿਆਨ ਰੱਖਿਓ, ਅਖਬਾਰ ਦੇ ਵਿਚ ਨਾ ਬਰੀਕ ਲਾਈਨ ਚ ਥੱਲੇ ADVT ਲਿਖ ਦਿੰਦੇ ਆ, ਛੋਟਾ ਜਾ, ਜਦੋਂ ਕੋਈ ਤੁਹਾਨੂੰ ਕਥਨੀਆਂ ਜਿਹੀਆਂ ਖਬਰਾਂ ਲੱਗਾ।
ਹਾਂਜੀ, ਮੈਂ ਉਹ ਦੇਖ ਲਿਆ ਸੀਗਾ, ਇਸੇ ਲਈ ਹੀ ਮੈਂ ਸਾਰੀ ਇਹ ਖਬਰ ਪੜ੍ਹੀ ਸੀ ਕਿ ਤੁਸੀਂ ਇਹਦੇ ਤੇ ਦੱਸ ਸਕੋ ਕਿ ਇਹਦੇ ਵਿੱਚ ਕਿੰਨਾ ਕੁ ਸੱਚ ਆ ਔਰ ਕਿੰਨਾ ਕੁ ਝੂਠ ਆ, ਕਿਉਂਕਿ
ਮੈਨੂੰ ਬਹਾਨਾ ਬਣਾ ਕੇ ਮੈਨੂੰ ਪਤਾ ਤੁਸੀਂ, ਮੈਂ ਤੁਹਾਨੂੰ ਬਹਾਨਾ ਬਣਾ ਕੇ ਸਾਡੇ ਸਰੋਤਿਆਂ ਨੂੰ ਵੀ ਦੱਸਣੀ ਸੀ ਨਾ ਇਹ ਗੱਲ, ਤੇ ਵੀ ਇਹ ਸਾਨੂੰ ਨਾ ਜੇ ਕਿਤੇ ਕਿਸੇ ਚੀਜ਼ ਦੇ ਗੁਣਗਾਣ ਹੀ ਦਿਖਾਈ ਦੇਣ ਤੇ ਹੋਵੇ ਖਬਰ ਵਾਂਗੂ, ਕਿਉਂਕਿ ਇੱਕ ਨਵਾਂ ਟ੍ਰੈਂਡ ਚੱਲਿਆ ਅੱਜ ਕੱਲ ਉਹਨੂੰ ਖਬਰਾਂ ਵਰਗੇ ਪੇਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਉਹ ਖਬਰ ਲੱਗੇ ਤੇ ਉਹਦੇ ਚ ਨਾਲ ਉਹ ਐਡਵਰਟਾਈਜ਼ਮੈਂਟ ਹੋਵੇ। ਪਰ ਅਖਬਾਰ ਲਈ ਇੱਕ ਲਾਅ ਵੀ ਸਾਨੂੰ ਉਹਦੇ ਥੱਲੇ ਲਿਖਣਾ ਪਊਗਾ ਵੀ ਇਸ਼ਤਿਹਾਰ ਆ ਵੀ ਪੇਡ ਆ ਖਬਰ ਕਿ ਨਹੀਂ। ਵੈਸੇ ਤਾਂ ਅੱਜ ਕੱਲ ਪੇਡ ਹੀ ਛਪਦਾ, ਪੀਲੀ ਪੱਤਰਕਾਰਤਾ ਦਾ ਇੰਨਾ ਕੁ ਦੋਸ਼ ਹੋ ਗਿਆ, ਇੰਨੀ ਕੁ ਪੀਲੀ ਪੱਤਰਕਾਰਤਾ ਹੋ ਗਈ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਪਰ ਇਹਨਾਂ ਦੇ ਉੱਤੇ ਉਹ ਸਪੈਸ਼ਲ ਪੀਲੀ ਲਾਈਨ ਲਾਉਂਦੇ ਆ ਤੇ ਉਹਦੇ ਚ ਲਿਖਦੇ ਆ ਐਡਵਰਟਾਈਜ਼ਮੈਂਟ ਦਿਖਾਉਂਦੇ ਆ ਵੀ ਇਹ ਪੀਲੀ ਪੱਤਰਕਾਰਤਾ ਨਹੀਂ, ਇਹ ਵਾਕਏ ਹੀ ਪੈਸੇ ਲੈ ਕੇ ਲੱਗੀ ਹੋਈ ਨਿਊਜ਼ ਆ। ਸੋ ਇਹ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਵੀ ਜੇ ਕੁਦਰਤੀ ਇਹੋ ਜਿਹੇ ਗੁਣਗਾਣ ਕਿਸੇ ਵੀ ਪਾਰਟੀ ਦੇ ਜਾਂ ਕਿਸੇ ਦੀ ਵੀ ਇੱਕ ਪੱਖੀ ਖਬਰ ਲੱਗੀ ਹੋਵੇ ਨਾ, ਤਾਂ ਉਹ ਉਦੋਂ ਮਤਲਬ ਇਹ ਹੁੰਦਾ ਵੀ ਉਹਦੇ ਵਿੱਚ ਕੋਈ ਨਾ ਕੋਈ ਥੱਲੇ ਦੇਖੋ ਪੜ੍ਹੋ, ਪਰ ਇਹ ਤਾਂ ਉੱਤੇ ਹੀ ਲਿਖਿਆ ਹੋਇਆ ਪੰਜਾਬੀ ਚ ਇਸ਼ਤਿਹਾਰ ਵਿਸ਼ੇਸ਼। ਸੋ ਪਰ ਆਪਾਂ ਨੂੰ ਇਹ ਗੱਲ ਕਰਨੀ ਬਣਦੀ ਹੈ ਜੀ, ਦਿੱਲੀ ਸਰਕਾਰ ਨੇ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਦੱਸੀਆਂ, ਜੇ ਹੁਣ ਕੋਈ ਅਖਬਾਰ ਨਹੀਂ ਦੱਸਦਾ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਦੱਸਣੀਆਂ ਪੈਣੀਆਂ, ਤਾਂ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਈਆਂ ਜੀ। ਜਿਹੜੇ ਕੰਮ ਕੀਤੇ ਉਹ ਕੰਮਾਂ ਦੇ ਵਿੱਚੋਂ 4-5 ਕੰਮ ਉਹ ਤਾਂ ਸਾਹਮਣੇ ਆ ਜੀ, ਉਹਨਾਂ ਚ ਕੋਈ ਅਤਕਥਨੀ ਨਹੀਂ ਆਇਆ ਜੀ। ਸਕੂਲਾਂ ਦਾ ਤਾਂ ਚਲੋ ਮਿਆਰ ਹਜੇ ਉਹ ਕਹਿ ਰਹੇ ਆ ਵੀ ਵਧੀਆ ਹੋਣਾ, ਹੋਇਆ ਵੀ ਆ ਪਰ ਹਜੇ ਹੋਰ ਹੋਣਾ। ਪਰ ਜੇ ਪਾਣੀ ਦੀ ਗੱਲ ਕਰੀਏ ਤਾਂ ਮੈਂ ਪਰਸੋਂ ਚੌਥੇ ਵੀ ਗੱਲ ਕਰ ਰਿਹਾ ਸੀ, ਪਾਣੀ ਵਾਕਈ 20,000 ਲੀਟਰ ਪਾਣੀ ਇੱਕ ਘਰ ਨੂੰ ਫ੍ਰੀ ਚ ਦਿੱਤਾ ਜਾ ਰਿਹਾ ਤੇ ਮਹੀਨੇ ਦੇ ਵਿੱਚ। ਜੇ ਕਲੀਨਿਕਾਂ ਦੀ ਗੱਲ ਕਰੀਏ ਤਾਂ ਕਲੀਨਿਕ ਵੀ ਬੜੇ ਚੱਲ ਰਹੇ ਜੀ, ਮੁਹੱਲਾ ਕਲੀਨਿਕ ਤੇ ਦਵਾਈਆਂ ਦੀ ਗੱਲ। ਜੇ ਹੁਣ ਦਵਾਈਆਂ ਦੀਆਂ ਦੁਕਾਨਾਂ ਵਾਲੇ ਜਾਂ ਉਹਨਾਂ ਚ ਬੈਠੇ ਨਾ ਕੋਈ ਟੇਢੀ ਬਿੰਗੀ ਗੱਲ ਕਰਨਗੇ ਤਾਂ ਸ਼ਾਇਦ ਹੋ ਸਕਦਾ ਵੀ ਇਹ ਕਾਮਯਾਬ ਹੋ ਜਾਣ। ਹੁਣ ਦੇਣੇ ਵੀ ਇਹਨਾਂ ਨੂੰ, ਸਰਕਾਰ ਨੇ ਆਪਣਾ ਫਰਜ਼ ਨਿਭਾਤਾ, ਪਰ ਹੁਣ ਆਮ ਲੋਕ ਦੇਣੇ ਆ ਵੀ ਇਸ ਨੂੰ ਕਿਵੇਂ ਲੈ ਸਕਦੇ, ਆਮ ਲੋਕ ਇਸ ਨੂੰ ਕਿਵੇਂ ਚਲਾਉਣਗੇ ਅੱਗੇ। ਸੀਸੀਟੀਵੀ ਕੈਮਰੇ ਹੁਣ ਲਾ ਦਿੱਤੇ ਆ, ਥਾਂ ਥਾਂ ਦੇ ਉੱਤੇ ਲਾ ਦਿੱਤੇ ਆ, ਕੀ ਸੀਸੀਟੀਵੀ ਕੈਮਰਿਆਂ ਦੇ ਬਕਸੇ ਤਾਰਾਂ ਤੱਪੇ ਜਾਂ ਉਵੇਂ ਬਚ ਰਹਿਣਗੇ ਜਿਵੇਂ ਵਿਦੇਸ਼ਾਂ ਚ ਹੁੰਦੇ ਆ ਵੀ ਉਹਨੂੰ ਆਪਣੀ ਪ੍ਰੋਪਰਟੀ ਸਮਝ ਕੇ ਹੱਥ ਨੀ ਲਾਉਂਦੇ ਤੇ ਰਾਤੋ ਰਾਤ ਇਹਨਾਂ ਨੂੰ ਆ ਕੇ ਸਾਰਾ ਕੁਝ ਵੱਢ ਕੇ ਤੋੜ ਕੇ ਭੰਨ ਕੇ ਜਾਂ ਕਿਤੇ ਕੋਈ ਬੰਦ ਹੋ ਗਿਆ ਉਹਦੇ ਡਲੇ ਮਾਰ ਮਾਰ ਕੇ ਭੰਨ ਦੇਣਗੇ ਤਾਂ ਫਿਰ ਕੀ ਕਰੂਗਾ ਉਹਦਾ ਬੰਦਾ। ਸੋ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਹਜੇ ਸੋਚਣਾ ਪੈਣਾ, ਪਰ ਕੁੱਲ ਮਿਲਾ ਕੇ ਆਪਣੇ ਆਪਣਾ ਜੀ ਜਿਹੜਾ ਇਸ਼ਤਿਹਾਰ ਰਾਹੀਂ ਸਾਰੇ ਲੋਕਾਂ ਤੱਕ ਆਪਣੀਆਂ ਖਬਰਾਂ ਪਹੁੰਚਾਈਆਂ
ਜੀ। ਸੋ ਅਗਲੀ ਖਬਰ ਦੇ ਵਿੱਚ ਜੀ, ਪੁਲਿਸ ਦੀ ਸਖਤੀ ਕਾਰਨ ਬਰਨਾਲਾ ਬੰਦ ਠੋਸ ਤੇ ਜਬਰੀ ਦੁਕਾਨਾਂ ਬੰਦ ਕਰਵਾਉਣ ਦੀ ਸ਼ਿਕਾਇਤ ਮਿਲਦਿਆਂ ਹੀ ਉੱਥੇ ਪੁਲਿਸ ਪਹੁੰਚ ਚੁੱਕੀ ਸੀ ਤੇ ਉਹਨਾਂ ਨੇ ਉਹਨਾਂ ਦਾ ਜਿਹੜਾ ਬਰਨਾਲਾ ਬੰਦ ਕਰਨ ਦਾ ਜਿਹੜਾ ਮਹਿਮ ਸੀਗੀ ਉਸ ਨੂੰ ਵਿਚਕਾਰ ਹੀ ਰੋਕ ਦਿੱਤਾ।
ਇਹ ਫਿਰ ਇੱਕ ਧਾਰਮਿਕ ਮੁੱਦਾ ਜੀ ਹੈ ਤੇ ਇਹ ਧਾਰਮਿਕ ਮੁੱਦੇ ਦੇ ਵਿੱਚ ਕੁਝ ਇੱਕ ਧਰਮ ਵਿਸ਼ੇਸ਼ ਦੇ ਲੋਕ ਆਪਣੇ ਮੰਨਿਓ ਚੇਤਨਾ ਰੈਲੀ ਕੱਢ ਰਹੇ ਸੀ ਪਰ ਉਹਨਾਂ ਦੀ ਹੀ ਵਿਰੋਧਤਾ ਕਰਨ ਵਾਲੇ ਦੂਜੇ ਜਿਹੜੇ ਸੀਗੇ ਜਥੇਬੰਦੀਆਂ ਸਨ ਤੇ ਉਹ ਉਹਨੂੰ ਰੋਕਣਾ ਚਾਹੁੰਦੀਆਂ ਸਨ ਉਹ ਥੋੜੀ ਜਿਹੀ ਤਲਖੀ ਹੋਣ ਕਾਰਨ ਫਿਰ ਪੁਲਿਸ ਨੂੰ ਸਖ਼ਤੀ ਕਰਨੀ ਪਈ ਜੀ ਤੇ ਉਸੇ ਕਰਕੇ ਬਰਨਾਲਾ ਬੰਦ ਰਿਹਾ ਪਰ ਮੈਂ ਇਸ ਖ਼ਬਰ ਦੀ ਤਫਸੀਲ ਜ਼ਿਆਦਾ ਤਾਂ ਨਹੀਂ ਕਰਦਾ ਕਿਉਂਕਿ ਸਾਡੇ ਜਿਹੜੇ ਧਰਮ ਨਾਲ ਜੁੜੇ ਮੁੱਦੇ ਹੁੰਦੇ ਆ ਉਹ ਮੁੱਦੇ ਘੱਟ ਹਜੇ ਸਿੱਖ ਧਰਮ ਦੀ ਮੈਂ ਬੜੀ ਖਿੱਚ ਕੇ ਕਲਾਸ ਲਾ ਦਿੰਦਾ ਲਾਉਣਾ ਚਾਹੁੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਲੱਗਦਾ ਵੀ ਇੱਥੇ ਜਿਹੜੀਆਂ ਊਨਤਾਈਆਂ ਹੋ ਰਹੀਆਂ ਕਲਾਸ ਲਾਏ ਤੋਂ ਹੀ ਸੁਧਾਰ ਹੋਣਾ ਪਰ ਦੂਜੇ ਧਰਮਾਂ ਚ ਹਜੇ ਥੋੜੀ ਥੋੜੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਆ ਸੁਣਨੀਆਂ ਨਹੀਂ ਚਾਹੁੰਦੇ ਸੱਜਣ ਮਿੱਤਰ ਸੱਚ ਵੀ ਨਹੀਂ ਸੁਣਨਾ ਚਾਹੁੰਦੇ ਸੋ ਮੈਨੂੰ ਲੱਗਦਾ ਆਪਾਂ ਇਹ ਸੱਚ ਨੂੰ ਇਹੀ ਹੈ ਜੀ ਅਖਬਾਰ ਪੜ੍ਹ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਕੱਲ ਕੀ ਕੁਛ ਵਾਪਰਿਆ ਉੱਥੇ ਦੋ ਜਥੇਬੰਦੀਆਂ ਨੇ ਆਪਸ ਵਿੱਚ ਕੀ ਕੁਝ ਕੀਤਾ
ਜੀ। ਸੋ ਅੱਗੇ ਜੀ ਸਾਡੇ ਨਾਲ ਨਰਵੈਰ ਸਿੰਘ ਨਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਟੈਲੀਗ੍ਰਾਮ ਦੇ ਜ਼ਰੀਏ ਤੇ ਕਹਿ ਰਹੇ ਆ ਕਿ ਮਿੰਟੂ ਜੀ ਦਿੱਲੀ ਦੇ ਗੁਰਦੁਆਰੇ ਬਾਰੇ ਦੱਸਿਓ ਕਿ ਸੱਚੀ ਨਜਾਇਜ਼ ਕਬਜ਼ਾ ਸੀ ਜਦ ਧੱਕੇਸ਼ਾਹੀ ਹੋਈ ਆ ਤੇ ਨਾਲ ਹੀ ਉਹਨਾਂ ਨੇ ਦੂਸਰਾ ਸਵਾਲ ਇਹ ਵੀ ਪੁੱਛਿਆ ਵਾ ਜੀ ਕਹਿੰਦਾ ਇੰਡੀਆ ਵਿੱਚ ਲੋਕਤੰਤਰ ਦੀ ਕਿਹੜੀ ਕਿਸਮ ਹੈ ਜੀ।
ਇੰਡੀਆ ਚ ਤਾਂ ਲੋਕਤੰਤਰ ਦੀ ਤਾਂ ਲੋਕਤੰਤਰ ਹੀ ਹੈ ਜੀ ਡੈਮੋਕਰੇਸੀ ਹੈ ਲੋਕਤੰਤਰੀਆਂ ਲੋਕਤੰਤਰ ਦੀਆਂ ਤਾਂ ਨਰਵੈਰ ਜੀ ਗਾਂ ਕਾਹਦੀਆਂ ਕਿਸਮਾਂ ਤੋਂ ਕਿਸਮਾਂ ਹੁੰਦੀਆਂ ਉਹ ਤਾਂ ਉਦੋਂ ਬਾਅਦ ਵੱਖਰੀ ਚੀਜ਼ ਆ ਵੀ ਜਿਹੜੇ ਲੋਕਤੰਤਰ ਦੇ ਭਾਈਵਾਲ ਹੁੰਦੇ ਆ ਉਹ ਕਿੰਨੇ ਕੁ ਜਾਗਰੂਕ ਆ ਉਹ ਆਪਣੇ ਹੱਕ ਕਿੰਨੇ ਕੁ ਰੂਪ ਚ ਮੰਗਦੇ ਆ ਕਿਸ ਢੰਗ ਨਾਲ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਆ ਤੇ ਲੋਕਤੰਤਰ ਨੂੰ ਕਿੰਨਾ ਕੁ ਦਰੁਸਤ ਰੱਖਦੇ ਆ ਹੈ ਤਾਂ ਲੋਕਤੰਤਰ ਤਾਂ ਲੋਕਤੰਤਰੀ ਹੀ ਹੈ ਜੀ ਸੋ ਇਹਦਾ ਸਹੀ ਨਾਂ ਦੇ ਮੁਤਾਬਕ ਤਾਂ ਲੋਕਾਂ ਦਾ ਬੰਨਿਓ ਬਣਾਇਆ ਗਿਆ ਤੰਤਰੀ ਹੀ ਹੁੰਦਾ ਪਰ ਇਹ ਵੱਖਰੀ ਗੱਲ ਆ ਜੀ ਅਸੀਂ ਵੋਟ ਪਾ ਦਿੰਨੇ ਆ ਤੇ ਉਦੋਂ ਬਾਅਦ ਅਸੀਂ ਉਹਦਾ ਪਿੱਛਾ ਨਹੀਂ ਕਰਦੇ ਅਸੀਂ ਉਹਦਾ ਮੁਲਾਂਕਣ ਨਹੀਂ ਕਰਦੇ ਵੀ ਪਿਛਲੇ ਸਾਲ ਮੈਂ ਵੋਟ ਫਲਾਨੇ ਬੰਦੇ ਨੂੰ ਪਾਈ ਸੀ ਤੇ ਮੈਂ ਕੀ ਸੋਚ ਕੇ ਪਾਈ ਸੀ ਤੇ ਕੀ ਉਹਦੇ ਮੈਨੂੰ ਨਤੀਜੇ ਨਿਕਲੇ ਕੀ ਮੈਨੂੰ ਉਹ ਤੋਂ ਪੁੱਛਣਾ ਚਾਹੀਦਾ ਕਿ ਨਹੀਂ ਪੁੱਛਣਾ ਚਾਹੀਦਾ ਹੁਣ ਕੈਪਟਨ ਕੌਫੀ ਵਿਦ ਕੈਪਟਨ ਜਾਂ ਰੋਜ਼ ਅਸੀਂ ਦੇਖ ਰਹੇ ਹਾਂ ਤੇ ਨੌਜਵਾਨ ਕਿਵੇਂ ਸਵਾਲ ਕਰ ਰਹੇ ਆ ਬੀਬੀ ਮਹਾਰਾਣੀ ਪ੍ਰਨੀਤ ਕੌਰ ਆਈ ਇੱਥੇ ਉਹਨਾਂ ਨੂੰ ਕਿੰਨੇ ਸਵਾਲ ਕੀਤੇ ਲੋਕਾਂ ਨੇ ਇਹ ਤਾਂ ਇੱਕ ਜਾਗ੍ਰਿਤੀ ਆ ਕੁਝ ਇੱਕ ਪੜ੍ਹੇ ਲਿਖੇ ਨੌਜਵਾਨ ਸਵਾਲ ਕਰ ਰਹੇ ਆ ਜਾਂ ਕੁਝ ਵਿਦੇਸ਼ਾਂ ਚ ਆ ਗਏ ਉਹ ਸਵਾਲ ਕਰ ਰਹੇ ਆ ਪਰ ਆਮ ਜਨਤਾ ਕਦੋਂ ਉਹ ਸਵਾਲ ਕਰਨ ਲੱਗੂਗੀ ਇਹ ਇੱਕ ਗੱਲ ਦੇਖਣ ਵਾਲੀ ਆ ਵੀ ਜਿੱਦਣ ਆਮ ਵੋਟ ਸਵਾਲ ਕਰਨ ਲੱਗ ਗਈ ਉਦੇ ਲੋਕਤੰਤਰ ਦੀ ਗੱਲ ਆਜੂਗੀ ਪਰ ਦੂਜਾ ਉਹਨਾਂ ਨੇ ਜਿਹੜੀ ਦਿੱਲੀ ਦੀ ਗੱਲ ਕੀਤੀ ਹੈ ਜੀ ਦਿੱਲੀ ਸ਼ਵੀਲ ਦੇ ਮੈਂ ਨਾਲ ਨਾਲ ਚਾਹ ਪੀ ਜਾਂਦਾ ਬਾਬੂ ਜੀ ਮਾਫ਼ੀ ਚਾਹੂੰਗਾ ਤੇ ਇਹ ਦੇਖੋ ਵਿਦੇਸ਼ ਆ ਜੀ ਮਜਬੂਰੀ ਹੈ ਕੀ ਕਰੀਏ ਵਿਦੇਸ਼ ਆ ਇੱਕ ਵਾਰੀ ਨਾ ਮੈਂ ਹੁਣ ਗੱਲ ਚ ਦੱਸ ਦਿਆਂ ਇੱਕ ਵਾਰੀ ਮੈਨੂੰ ਕਿਸੇ ਦੇ ਸੱਜਣ ਮਿੱਤਰ ਦਾ ਫੋਨ ਆ ਗਿਆ ਤੇ ਕਹਿੰਦਾ ਕੀ ਕਰੀ ਜਾਂਦੇ ਉਹ ਨਵੀਂ ਨਵੀਂ ਵੀਡੀਓ ਕਾਲ ਜੀ ਚੱਲੀ ਸੀ ਤੇ ਮੈਂ ਰੈਡ ਲਾਈਟਾਂ ਦੇ ਉੱਤੇ ਖੜਾ ਨਾ ਇੱਥੇ ਐਡਲੇਡ ਦੇ ਵਿੱਚ ਨੌ ਕੱਟੀ ਜਾਂਦਾ ਸੀ ਤੇ ਉਹ ਮੈਨੂੰ ਦੇਖ ਕੇ ਤਾਂ ਕਿਵੇਂ ਰੈਡ ਲਾਈਟ ਤੇ ਖੜਾ ਨੌ ਕੱਟਿਆ ਮੈਂ ਕਿਹਾ ਹੋਰ ਟਾਈਮ ਹੀ ਨਹੀਂ ਮਿਲਦਾ ਕਿਤੇ ਭਰਾਵਾ ਮੈਂ ਉਹ ਇੱਕ ਔਰਾ ਜਿਹਾ ਨੀ ਬਣਿਆ ਹੁੰਦਾ ਵੀ ਵਿਦੇਸ਼ਾਂ ਚ ਟਾਈਮ ਬਹੁਤ ਔਖਾ ਮਿਲਦਾ ਮੈਂ ਕਿਹਾ ਦੇਖ ਲੈ ਭਰਾਵਾ ਇੰਨੀ ਪ੍ਰੋਬਲਮ ਆ ਵੀ ਨੇਲ ਕਟਰ ਵੀ ਗੱਡੀ ਚ ਰੱਖੀ ਦਾ ਜਦੋਂ ਰੈਡ ਲਾਈਟ ਤੇ ਖੜੇ ਤੇ ਨੌ ਕੱਟ ਲੈ ਨਹੀਂ ਤਾਂ ਟਾਈਮ ਹੀ ਹੈ ਨੀ ਤੇ ਕਹਿੰਦਾ ਜੇ ਵਿੱਚ ਲਾਈਟ ਹੋ ਜੇ ਮੈਂ ਕਿਹਾ ਤਿੰਨ ਚਾਰ ਲਾਈਟਾਂ ਚ ਕੱਟੇ ਜਾਂਦੇ ਸਾਰੇ ਦਸੇ ਨੌ ਦੋ ਦੋ ਇੱਕ ਵਾਰੀ ਚ ਕੱਟ ਲਈਦੇ ਮੈਂ ਉਹ ਹੈਰਾਨ ਹੋ ਗਿਆ ਸੋ ਇਹੀ ਚੀਜ਼ ਆ ਜੀ ਹੁਣ ਕੰਮ ਤੇ ਜਾਣਾ ਹੁੰਦਾ ਫਿਰ ਚਾਹ ਵੀ ਨਾ ਰੇਡੀਓ ਦੇ ਪ੍ਰੋਗਰਾਮ ਕਰਦੇ ਕਰਦੇ ਪੀਣੀ ਪੈਂਦੀ ਆ ਵਿਦੇਸ਼ ਦਾ ਕੰਮ ਆ ਜੀ ਇਹ ਸੋ ਇਹਨਾਂ ਨੇ ਸ਼ਵੀਲ ਬਾਰੇ ਗੱਲ ਕੀਤੀ ਸੀ ਜੀ ਨਰਵੈਰ ਸਿੰਘ ਹੋਰਾਂ ਨੇ ਦੇਖੋ ਅਸਲੀ ਕਾਗਜ਼ ਪੱਤਰਾਂ ਦੀ ਜੇ ਗੱਲ ਕਰੀਏ ਸੱਚਾਈ ਦੀ ਗੱਲ ਕਰੀਏ ਉਹ ਤਾਂ ਸੱਚਾਈ ਆਉਣੀ ਹਜੇ ਕੁਝ ਦਿਨ ਸਾਹਮਣੇ ਕੁਝ ਦਿਨਾਂ ਨੂੰ ਵੀ ਨਜਾਇਜ਼ ਕਬਜ਼ਾ ਸੀ ਜਾਂ ਕਬਜ਼ਾ ਸੀ ਜਾਂ ਕੀ ਸੀ ਪਰ ਸੱਚਾਈ ਜਿਹੜੀ ਇਹ ਖ਼ਬਰ ਦੇ ਵਿੱਚ ਜਿਹੜੀ ਖ਼ਬਰ ਬਣੀ ਜਾਂ ਨਿੰਦਣਯੋਗ ਗੱਲ ਬਣੀ ਤਾਂ ਉਹ ਇਹ ਬਣੀ ਵੀ ਤੁਸੀਂ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਦੀ ਲੰਘੋ ਤੁਸੀਂ ਦੇਖੋਗੇ ਵੀ ਕਿਵੇਂ ਬਰਾਂਡਿਆਂ ਦੇ ਉੱਤੇ ਇੱਕ ਇੱਕ ਫੁੱਟ ਕਰਕੇ ਲੋਕ ਗਾਂਹ ਨੂੰ ਤੁਰੇ ਆਉਂਦੇ ਆ ਕਿਵੇਂ ਉਹਨਾਂ ਨੇ ਉਹ ਥਾਂ ਰੋਕੇ ਹੋਏ ਆ ਤੇ ਲੋਕਾਂ ਦੇ ਲੰਘਣ ਨੂੰ ਵੀ ਥਾਂ ਨਹੀਂ ਕੁਛ ਵੀ ਨਹੀਂ ਹਰ ਚੀਜ਼ ਨੂੰ ਗਾਂਹ ਵਧਾਈ ਜਾਂਦੇ ਆ ਤੁਸੀਂ ਅਕਸਰ ਹੀ ਪਿੰਡਾਂ ਗਲੀਆਂ ਮਹੱਲਿਆਂ ਚ ਦੇਖਿਆ ਹੋਣਾ ਵੀ ਜੇ ਹਲਵਾਈ ਆ ਤਾਂ ਆਪਦਾ ਤੰਦੂਰ ਬਾਹਰ ਜੇ ਨੂੰ ਕੱਢ ਕੇ ਲਾ ਲੂਆ ਕੋਈ ਮਨਿਆਰੀ ਵਾਲਾ ਉਹ ਆਪਦਾ ਕਾਊਂਟਰ ਜਾਂ ਬਾਹਰ ਖਿੱਚ ਲੂਆ ਹੋਰ ਨਹੀਂ ਤਾਂ ਕੋਈ ਰੇਹਾਂ ਸਪਰੇਆਂ ਵਾਲੀਆਂ ਆਪਦੀਆਂ ਢੋਲੀਆਂ ਬਾਹਰ ਧਰ ਦੂਆ ਏਦਾਂ ਦਾ ਸਿਸਟਮ ਨਾਲ ਚਾਰ ਛਪੇਰੇ ਜਿਹੜਾ ਉਹ ਨਜਾਇਜ਼ ਕਬਜ਼ੇ ਹੁੰਦੇ ਆ ਤੇ ਇਹ ਮੰਡੀਆਂ ਦੇ ਵਿੱਚ ਅਕਸਰ ਕੌਂਸਲ ਵੀ ਆਉਂਦੀ ਆ ਉਹਨਾਂ ਨੂੰ ਸਫਾਈ ਵੀ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਫਿਰ ਉੱਥੇ ਵਿੱਚ ਵਿਚਾਲੇ ਮਹਾਤਮਾ ਗਾਂਧੀ ਜੀ ਆ ਜਾਂਦੇ ਆ ਜਦੋਂ ਮਹਾਤਮਾ ਗਾਂਧੀ ਆ ਜਾਂਦੇ ਆ ਫਿਰ ਕੌਂਸਲ ਘਰੇ ਟੇਕ ਕੇ ਬਹਿ ਜਾਂਦੀ ਆ ਉਹ ਕੁਛ ਨਹੀਂ ਕਰਦੀ ਫਿਰ ਕੋਈ ਨਾ ਕੋਈ ਸੋਸ਼ਲਿਸਟ ਕੋਈ ਸਮਾਜ ਸੇਵੀ ਕੋਈ ਨਾ ਕੋਈ ਖੜਾ ਹੁੰਦਾ ਉਹ ਫੇਰ ਰੌਲਾ ਪਾਉਂਦਾ ਸ਼ਿਕਾਇਤਾਂ ਕਰਦਾ ਕੋਰਟ ਤੋਂ ਆਰਡਰ ਲੈਂਦਾ ਫੇਰ ਕੌਂਸਲ ਜਾਗਦੀ ਆ ਫੇਰ ਸ਼ੁਰੂ ਕਰਦੀ ਆ ਕੰਮ ਉਨ੍ਹਾਂ ਨੂੰ ਅੱਖਾਂ ਚ ਘੱਟਾ ਪਾ ਕੇ ਫੇਰ ਮਹਾਤਮਾ ਗਾਂਧੀ ਜੇਬ ਚ ਪਾ ਕੇ ਫੇਰ ਚੁੱਪ ਕਰਕੇ ਬਹਿ ਜਾਂਦੇ ਆ ਉਹ ਸੋ ਇਹ ਸਟੈਪ ਸਾਰੀ ਦੁਨੀਆਂ ਭਰ ਸਾਰੇ ਇੰਡੀਆ ਦੇ ਵਿਚ ਚੱਲਦਾ ਕੱਲੀ ਉਥੋਂ ਦੀ ਗੱਲ ਨਾ ਕਰੀਏ ਵੀ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਦੇ ਵਿਚ ਛਬੀਲ ਏਦਾਂ ਕਰਕੇ ਨਜਾਇਜ਼ ਕਬਜ਼ਾ ਸੀ ਉਹ ਇੱਕ ਛਬੀਲ ਦੇ ਵਿਚ ਜ਼ਰੂਰ ਇਹ ਗੱਲ ਮੰਨੀ ਜਾ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿਚ ਪੇਪਰ ਵੀ ਮਿਲ ਜਾਣਗੇ ਵੀ ਵਾਕਈ ਉਹ ਜਗ੍ਹਾ ਗੁਰਦੁਆਰਾ ਸਾਹਿਬ ਦੇ ਰਜਿਸਟਰੀ ਨਹੀਂ ਹੈ ਉਹ ਅੱਗੇ ਨੂੰ ਵਧਾ ਕੇ ਕੀਤੀ ਹੋਈ ਜਗ੍ਹਾ ਪਰ ਉਹਨੂੰ ਢਾਉਣ ਦਾ ਕਾਰਨ ਜਾਂ ਉਹਦੇ ਉਸ ਕੱਲੀ ਉਸੇ ਨੂੰ ਨਿਸ਼ਾਨਾ ਬਣਾਉਣ ਜਾਂ ਇੱਕ ਥੋੜਾ ਜਿਹਾ ਦੂਰੀ ਜਾ ਕੇ ਇੱਕ ਮੰਦਰ ਦੀ ਵੀ ਇੱਕ ਥੜੀ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਨਿਸ਼ਾਨਾ ਬਣਾਉਣ ਦਾ ਕਾਰਨ ਕੀ ਹੋਇਆ ਇਹਦੇ ਬਾਰੇ ਸਾਨੂੰ ਸੋਚਣਾ ਪੈਣਾ ਵੀ ਬਾਕੀਆਂ ਛੱਡਤੀਆਂ ਉਹਨਾਂ ਨੂੰ ਜ਼ਿਆਦਾ ਕਿਉਂ ਹੋਇਆ ਤਾਂ ਉਹਦੇ ਵਿਚ ਜਿਹੜੀ ਮੇਰੀ ਸੋਚ ਸਮਝ ਮੁਤਾਬਕ ਉਹ ਇਹ ਗੱਲ ਆਉਂਦੀ ਹੈ ਜੀ ਵੀ ਜਿਹੜੀ ਛਬੀਲ ਹੈ ਨਾ ਉੱਥੇ ਮੈਂ ਤਕਰੀਬਨ ਦਿੱਲੀ ਦੇ ਵਿਚ ਤਕਰੀਬਨ 78 ਤੋਂ ਵਾਕਫਾਂ ਉਸ ਏਰੀਏ ਦਾ ਉਸ ਏਰੀਏ ਚ ਬਹੁਤ ਰਹਿੰਦਾ ਰਿਹਾ ਤਾਂ ਉਸ ਏਰੀਏ ਦੇ ਵਿਚ ਦਿੱਲੀ ਚ ਜੋ ਲੰਘਦੇ ਆ ਨਾ ਤੇ ਉੱਥੇ ਛਬੀਲ ਦੇ ਉੱਤੇ ਹਰ ਟਾਈਮ ਹੀ ਰਸ਼ ਰਹਿੰਦਾ ਹਰ ਟਾਈਮ ਪਾਣੀ ਪੀਣ ਵਾਲਿਆਂ ਦਾ ਖਾਸ ਕਰਕੇ ਗਰਮੀ ਦੇ ਦਿਨਾਂ ਚ ਗਰਮੀ ਦੇ ਦਿਨਾਂ ਚ ਤੁਸੀਂ ਉੱਥੇ ਦੇਖੋਗੇ ਵੀ ਪਾਣੀ ਪੀਣ ਵਾਲਿਆਂ ਦੀਆਂ ਲਾਈਨਾਂ ਹੀ ਲੱਗੀਆਂ ਰਹਿੰਦੀਆਂ ਤਾਂ ਮੈਨੂੰ ਲੱਗਦਾ ਵੀ ਉਹ ਭੀੜ ਕਾਰਨ ਰਹਿਣ ਕਾਰਨ ਉਹ ਜ਼ਿਆਦਾ ਹਾਈਲਾਈਟ ਹੁੰਦਾ ਸੀ ਉਹ ਥਾਂ ਜ਼ਿਆਦਾ ਬਲੌਕ ਹੁੰਦਾ ਸੀ ਇਸ ਲਈ ਉਹਨਾਂ ਨੇ 2-4-5 ਵਾਰੀ ਨੋਟਿਸ ਭੇਜਿਆ ਪਰ ਉਸ ਨੋਟਿਸ ਤੇ ਕੋਈ ਅਮਲ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਇਹ ਸਟੈਪ ਉਠਾਇਆ ਦੇਖੋ ਲੀਗਲੀ ਜੇ ਦੇਖਿਆ ਜਾਵੇ ਤਾਂ ਲੀਗਲੀ ਤਾਂ ਕਿਤੇ ਨਾ ਕਿਤੇ ਗਲਤ ਆ ਤੇ ਸਾਨੂੰ ਸਾਨੂੰ ਨਹੀਂ ਕਿਸੇ ਵੀ ਚੀਜ਼ ਦੇ ਉੱਤੇ ਕਬਜ਼ਾ ਕਰਕੇ ਚਾਹੇ ਉਹ ਧਰਮ ਦੇ ਨਾਂ ਦੇ ਉੱਤੇ ਇਹ ਤਾਂ ਇੱਕ ਫਿਰ ਆਪਾਂ ਜੇ ਕਹੀਏ ਵੀ ਗੁਰੂ ਘਰ ਦੇ ਨਾਂ ਦੇ ਉੱਤੇ ਛਬੀਲ ਦੇ ਨਾਂ ਦੇ ਉੱਤੇ ਤਾਂ ਬਲੈਕਮੇਲਿੰਗ ਹੋ ਗਈ ਨਾ ਫਿਰ ਸਾਡੀ ਜੇ ਅਸੀਂ ਕਹੀਏ ਵੀ ਧਰਮ ਦੇ ਨਾਂ ਤੇ ਅਸੀਂ ਪੁੰਨ ਕਰਨਾ ਤੇ ਪਰ ਅਸੀਂ ਕਾਨੂੰਨ ਜੇ ਉਹਦੇ ਲਈ ਛਿੱਕੇ ਅੜਦਾ ਤਾਂ ਅੜੀ ਜਾਵੇ ਕੋਈ ਫਰਕ ਨਹੀਂ ਪੈਂਦਾ ਨਹੀਂ ਉੱਥੇ ਤਾਂ ਕੋਈ ਸਾਨੂੰ ਵੀ ਸੋਚਣਾ ਪੈਣਾ ਉਸ ਦਾ ਹੱਲ ਕੱਢਿਆ ਜਾ ਸਕਦਾ ਸੀ ਉਹਦੇ ਬਹੁਤ ਸਾਰੇ ਅਲਟਰਨੇਟਿਵ ਸੀਗੇ ਉੱਥੇ ਇਹੋ ਜਿਹੇ ਸਿਸਟਮ ਨਾਲ ਹੋ ਸਕਦਾ ਸੀ ਵੀ ਭਾਈ ਆਮ ਲੋਕਾਂ ਨੂੰ ਵੀ ਨਾ ਕੋਈ ਪ੍ਰੋਬਲਮ ਹੋਵੇ ਤੇ ਉਹ ਛਬੀਲ ਵੀ ਚੱਲਦੀ ਰਹੇ ਜੇ ਇਹੋ ਜਿਹਾ ਵੀ ਤਰੀਕਾ ਕੱਢਿਆ ਜਾ ਸਕਦਾ ਸੀ ਪਰ ਉਹ ਨਹੀਂ ਉਹਦੇ ਤੇ ਅਮਲ ਕੀਤਾ ਗਿਆ ਜੇ ਹੁਣ ਸਰਕਾਰ ਸਟੈਪ ਚੱਕਦੀ ਆ ਤਾਂ ਫੇਰ ਆ ਜਾਂਦੀ ਹੈ ਗੱਲ ਭਾਈ ਵੀ ਉਹ ਲੋਕ ਮਾੜੇ ਆ ਉਹਨਾਂ ਨੇ ਇਹ ਕੀਤਾ ਉਹ ਕੀਤਾ ਇਸ ਚੀਜ਼ ਨੂੰ ਨਾ ਕੋਈ ਧਾਰਮਿਕ ਰੰਗਤ ਨਹੀਂ ਦੇਣੀ ਚਾਹੀਦੀ ਇਸ ਚੀਜ਼ ਨੂੰ ਧਾਰਮਿਕ ਜਿਹੜਾ ਰੰਗ ਦੇ ਕੇ ਕੋਈ ਮਸਲਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਕੱਲ ਨੂੰ ਜੇ ਕੋਈ ਵੱਡੀ ਅਣਹੋਣੀ ਵਾਪਰ ਜਾਂਦੀ ਹੈ ਕੁਛ ਭਟਕ ਜਾਂਦਾ ਕੋਈ ਸਮੁਦਾਇ ਆਪਸ ਵਿੱਚ ਭਟਕ ਜਾਂਦੇ ਆ ਤਾਂ ਅੱਗੇ ਅਸੀਂ ਨਤੀਜੇ ਬਹੁਤ ਮਾੜੇ ਭੁਗਤੇ ਆ ਦੁਨੀਆਂ ਭਰ ਦੇ ਵਿੱਚ ਅਸੀਂ ਬੈਠੇ ਹਾਂ ਸੋ ਸਾਨੂੰ ਚਾਹੀਦਾ ਸਹਿਜ ਨਾਲ ਕੰਮ ਕਰਨਾ ਜੇ ਅਸੀਂ ਕਾਨੂੰਨ ਸਹੀ ਹਾਂ ਤੇ ਸਾਡੀ ਛਬੀਲ ਢਾਈ ਗਈ ਆ ਤੇ ਕਾਨੂੰਨ ਦੇ ਥਰੂ ਜਾਣਾ ਚਾਹੀਦਾ ਇਹ ਇਹੋ ਜਿਹੀ ਗੱਲ ਨਹੀਂ ਹੈ ਵੀ ਇਹ ਚ ਫੈਸਲਾ ਨਾ ਆਊ ਕਿਉਂਕਿ ਇੱਥੇ ਸਿੱਧਾ ਕੋਈ ਜਗਦੀਸ਼ ਟਾਈਟਲਰ ਪ੍ਰਭਾਵਿਤ ਨਹੀਂ ਕਰ ਰਿਹਾ ਇੱਥੇ ਕਾਂਗਰਸ ਨਹੀਂ ਪ੍ਰਭਾਵਿਤ ਕਰੂਗੀ ਇਸ ਕੇਸ ਨੂੰ ਸੋ ਇਸ ਕਰਕੇ ਪਲੀਜ਼ ਇਸ ਚੀਜ਼ ਨੂੰ ਇਸ ਐਂਗਲ ਤੋਂ ਨਾ ਲਓ ਇਸ ਨੂੰ ਪਹਿਲਾਂ ਇਹਦਾ 4 ਦਿਨਾਂ ਚ ਦੇਖੋ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਖੁਦ ਹੀ ਬਹੁਤ ਜ਼ਿਆਦਾ ਆਪਸ ਵਿੱਚ ਅੜਫਸ ਰਹਿੰਦੀ ਆ ਉੱਥੇ ਇਹ ਨਹੀਂ ਹੋ ਸਕਦਾ ਵੀ ਇਹ ਗੱਲ ਦਬੀ ਰਹਿ ਜੇ ਉਸ ਗੱਲ ਨੂੰ ਕੱਢ ਲੈਣਗੇ ਤਹਿ ਤੇ ਜਾਣਗੇ ਤੇ ਪਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਵੀ ਆਮ ਲੋਕਾਂ ਦੇ ਖਿਲਾਰ ਪਾਉਣ ਤੋਂ ਆਮ ਲੋਕਾਂ ਲਈ ਉਦਾਹਰਣ ਬਣਨਾ ਚਾਹੀਦਾ ਵੀ ਜੇ ਧਾਰਮਿਕ ਥਾਂ ਸੱਚ ਦਾ ਨਾਂ ਸੱਚ ਦੀ ਇੱਕ ਹੋਕਾ ਤਾਂ ਉਹਨਾਂ ਨੂੰ ਵੀ ਉਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਜਿਹੜੀਆਂ ਆਮ ਜਨਤਾ ਲਈ ਬਣੀਆਂ ਆਮ ਜਨਤਾ ਦੇ ਕਿਸੇ ਵੀ ਕਾਨੂੰਨ ਦੀ ਕਿਸੇ ਵੀ ਚੀਜ਼ ਦੀ ਉਲੰਘਣਾ ਸਮਝਦੀ ਧਾਰਮਿਕ ਥਾਂ ਨੂੰ ਤਾਂ ਐਜ ਏ ਉਦਾਹਰਣ ਦੇ ਤੌਰ ਤੇ ਉਦੋਂ ਵੱਧ ਕੇ ਆਉਣਾ ਚਾਹੀਦਾ ਮੈਂ ਐਵੇਂ ਇਸ ਗੱਲ ਨੂੰ ਭਾਵਕ ਹੋ ਕੇ ਆਪਣੇ ਧਰਮ ਦੀ ਗੱਲ ਹੋਣ ਕਰਕੇ ਇਹਨੂੰ ਉਹਨਾਂ ਨੂੰ ਸਹੀ ਨਹੀਂ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਇੱਥੇ ਮੈਂ ਇਹ ਕਹੂੰਗਾ ਵੀ ਜੇ ਭਾਈ ਉਹ ਗਲਤ ਤਰੀਕੇ ਨਾਲ ਸੀ ਤਾਂ ਉਹਦਾ ਹੱਲ ਕੱਢਿਆ ਜਾ ਸਕਦਾ ਸੀ ਪਹਿਲਾਂ ਜਦੋਂ ਨੋਟਿਸ ਆਏ ਸੀ ਹੁਣ ਰੌਲਾ ਪਾ ਕੇ ਧਾਰਮਿਕ ਭਾਵਨਾ ਭੜਕਾ ਕੇ ਇੱਕ ਦੂਜੀਆਂ ਪਾਰਟੀਆਂ ਨੂੰ ਨਿੰਦ ਮਾਰ ਕੇ ਇਹ ਕੰਮ ਨਹੀਂ ਕਰਨੇ ਚਾਹੀਦੇ
ਜੀ ਸੋ ਬ੍ਰਾਟ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਖਬਰ ਸਰ ਜੋ ਤੁਸੀਂ ਸਾਡੇ ਲਿਸਨਰ ਨਾਲ ਸਾਂਝੀ ਕਰਨੀ ਚਾਹੋ
ਦੇਖੋ ਖਬਰਾਂ ਦਾ ਚਾਹੇ ਆਪਾਂ ਤਾਂ ਉਹਦੇ ਸਾਰਾ ਦਿਨ ਸੁਣੀ ਜੋ ਕੋਈ ਚੱਕਰ ਨਹੀਂ ਪਰ ਮੈਂ ਜਾਂਦਾ ਜਾਂਦਾ ਨਾ ਇੱਕ ਚੁਟਕਲਾ ਸਾਂਝਾ ਕਰ ਜਾਂਦਾ ਅੱਜ ਚੁਟਕਲਾ ਮੈਨੂੰ ਤੜਕੇ ਤੜਕੇ ਮੇਰੀ ਵੀ ਹੱਸੀ ਨਿਕਲ ਗਈ ਪੜ ਕੇ ਚੁਟਕਲਾ ਗਈ ਕਈ ਵਾਰੀ ਕੋਈ ਚੀਜ਼ ਪੜ ਕੇ ਅਚਾਨਕ ਹੱਸੀ ਨਿਕਲ ਜਾਂਦੀ ਬਹੁਤ ਘੱਟ ਚਾਂਸ ਹੁੰਦਾ ਅੱਜ ਕੱਲ ਪਰ ਕੱਲ ਮੈਨੂੰ ਵਟਸਐਪ ਦੇ ਉੱਤੇ ਇੱਕ ਚੁਟਕਲਾ ਆਇਆ ਜੀ ਕਹਿੰਦੇ ਗੁਪਤ ਅਰਦਾਸ ਅੱਜ ਕੱਲ ਇੱਕ ਗੁਪਤ ਅਰਦਾਸ ਨੀ ਇੱਕ ਬਣੀ ਹੋਈ ਵੈਸੇ ਤਾਂ ਉਹ ਵੀ ਜੇ ਧਾਰਮਿਕ ਤੌਰ ਤੇ ਦੇਖੀਏ ਤਾਂ ਬਹੁਤ ਵੱਡੀ ਉਲੰਘਣਾ ਹੁੰਦੀ ਆ ਜ਼ਿਆਦਾਤਰ ਇਹ ਜਿਹੀਆਂ ਗੁਪਤ ਅਰਦਾਸਾਂ ਤੁਸੀਂ ਦੇਖੀਆਂ ਹੋਣੀਆਂ ਵੀ ਸੰਗਤ ਬੈਠੀ ਹੁੰਦੀ ਆ ਤੇ ਜਿਹੜਾ ਅਰਦਾਸ ਕਰਾ ਰਹਿੰਦੇ ਆ ਉਹ ਦੋ ਜਣੇ ਖੜੇ ਹੋ ਕੇ ਤੇ ਚੁੱਪ ਕਰਕੇ ਤੇ ਅਰਦਾਸ ਕਰ ਰਹੇ ਹੁੰਦੇ ਆ ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਦੇ ਹੱਕ ਚ ਨਹੀਂ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਰਹਿਤ ਮਰਿਆਦਾ ਦੇ ਵਿੱਚ ਵੀ ਨਹੀਂ ਆਉਂਦੀ ਇਹ ਗੱਲ ਵੀ ਜੇ ਅਰਦਾਸ ਹੋ ਰਹੀ ਆ ਤੇ ਸਾਰੇ ਬੈਠੇ ਆ ਤੇ ਗੁਪਤ ਅਰਦਾਸ ਦੋ ਜਣੇ ਖੜੇ ਆ ਤਾਂ ਉਹ ਕਿਤੇ ਨਾ ਕਿਤੇ ਪਹਿਲੀ ਗੱਲ ਤਾਂ ਇਹ ਗਲਤ ਆ ਪਰ ਉਦੋਂ ਬਾਅਦ ਇੱਕ ਮੈਂ ਇਹ ਚੁਟਕਲਾ ਸੁਣਾਉਣਾ ਜੀ ਕਹਿੰਦੇ ਨਾ ਇੱਕ ਵਾਰੀ ਕਹਿੰਦੇ ਉਸਾਰੀ ਦਾ ਕੰਮ ਸ਼ੁਰੂ ਕਰਾਉਣਾ ਸੀ ਘਰ ਦੀ ਦਾ ਤੇ ਨਿਉਆਂ ਪੱਟੀਆਂ ਹੋਈਆਂ ਸੀ ਤੇ ਨਿਉਆਂ ਪੱਟ ਕੇ ਤੇ ਉਹ ਜਿਵੇਂ ਸਾਡੇ ਸਾਰੀ ਦੇ ਵਿੱਚ ਕਰਦੇ ਨੀ ਹੁੰਦੇ, ਇੱਕ ਰੁਪਈਆ ਜਾਂ ਰੱਖਤਾ ਲੱਡੂ ਰੱਖਤਾ ਤੇ ਅਰਦਾਸ ਕਰਦੇ ਆ ਤੇ ਮਿਸਤਰੀਆਂ ਦਾ ਲਓ ਜੀ ਆਪਾਂ ਪਹਿਲਾਂ ਅਰਦਾਸ ਕਰ ਲਈਏ, ਕਹਿੰਦੇ ਚਲੋ ਜੀ ਗੁਪਤ ਅਰਦਾਸ ਕਰ ਲਈਏ, ਚਲੋ ਜੀ ਕਹਿੰਦੇ ਠੀਕ ਹੈ ਜੀ, ਤੇ ਉਹ ਘਰ ਦੇ ਵੀ ਖੜੇ ਹੋ ਗਏ ਤੇ ਮਿਸਤਰੀ ਵੀ, ਮਿਸਤਰੀ ਨੇ ਲੱਡੂ ਰੱਖਿਆ ਮੱਥਾ ਟੇਕਿਆ ਤੇ ਉਹਨਾਂ ਨੂੰ ਐ ਸਾਰੇ ਜਾਣੇ ਖੜ ਗਏ ਤੇ ਹੱਥ ਜੋੜ ਕੇ ਖੜ ਗਏ, ਕਹਿੰਦੇ ਹੱਥ ਜੋੜ ਕੇ ਖੜਿਆ ਨੂੰ 10 ਮਿੰਟ ਲੰਘ ਗਏ, 15 ਮਿੰਟ ਲੰਘ ਗਏ, 20 ਮਿੰਟ ਲੰਘ ਗਏ ਤੇ ਸਾਰੇ ਜਾਣੇ ਚੁੱਪ ਕਰਕੇ ਅੱਖਾਂ ਮੀਚ ਕੇ ਹੱਥ ਜੋੜ ਖੜੇ। 20 ਮਿੰਟਾਂ ਬਾਅਦ ਘਰ ਦਾ ਮਾਲਕ ਮਿਸਤਰੀ ਨੂੰ ਕਹਿੰਦਾ ਵੀ ਕੀ ਚੱਕਰ ਹੋ ਗਿਆ ਵੀ ਐਡੀ ਅਰਦਾਸ ਤਾਂ ਹੁੰਦੀ ਨੀ। ਕਹਿੰਦਾ ਮਿਸਤਰੀ ਜੀ ਕੀ ਗੱਲ, ਅਰਦਾਸ ਖਤਮ ਨੀ ਹੋਈ? ਕਹਿੰਦਾ ਤੇ ਗਾਓ ਮਿਸਤਰੀਆਂ ਦਾ ਅੱਗੋਂ ਦਾ ਕਹਿੰਦਾ ਸਰਦਾਰ ਜੀ ਮੈਂ ਤਾਂ ਸਮਝਿਆ ਤੁਸੀਂ ਅਰਦਾਸ ਕਰੀ ਜਾਂਦੇ ਸੀ। ਸੋ 20 ਮਿੰਟ ਦੋਨੋਂ ਜਾਣੇ ਕਹਿੰਦੇ ਖੜੇ ਡਿੱਕੀ ਗਏ ਗੁਪਤ ਅਰਦਾਸ ਦੇ ਵਿੱਚ, ਉਹਨੇ ਆ ਕੇ ਕਿਤੇ ਉਹ ਅਰਦਾਸ ਮੈਨੂੰ ਇਹ ਵਧੀਆ ਲੱਗਿਆ ਵੀ ਅਸੀਂ ਸਾਨੂੰ ਇਹਨਾਂ ਚੁਟਕਲਿਆਂ ਤੋਂ ਵੀ ਸਿੱਖਣ ਨੂੰ ਬਹੁਤ ਕੁਛ ਮਿਲਦਾ ਤੇ ਜੇ ਅਸੀਂ ਸਿੱਖੀਏ ਤਾਂ ਸਾਨੂੰ ਇਹ ਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਅੱਤ ਕਥਨੀਆਂ ਹੋਣ। ਪਹਿਲੀ ਗੱਲ ਤਾਂ ਜਿਹੜੀ ਇਹ ਨਿਉ ਪੱਟ ਕੇ ਤੇ ਉੱਥੇ ਉਹੋ ਜਿਹੇ ਥਾਵਾਂ ਦੇ ਉੱਤੇ ਕਈ ਵਾਰੀ ਗੁਰੂ ਦੀ ਅਰਦਾਸ ਕਰਨੀ ਦੇ ਵਿੱਚ ਵੀ ਤਾਂ ਇੱਕ ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਉਹ ਅੱਤ ਕਥਨੀ ਹੁੰਦੀ ਆ ਵੀ ਕਈ ਵਾਰ ਉਹ ਰੂੜੀਆਂ ਦੇ ਵਿੱਚ ਇਹੋ ਜਿਹੇ ਥਾਵਾਂ ਦੇ ਉੱਤੇ ਹੁੰਦਾ ਵੀ ਉੱਥੇ ਮਰਿਆਦਾ ਉਵੇਂ ਰਹਿ ਨਹੀਂ ਸਕਦੀ ਤੇ ਕਈ ਵਾਰ ਤਾਂ ਮੈਂ ਦੇਖਿਆ ਉੱਥੇ ਉਵੇਂ ਜੀ ਕੀ ਪ੍ਰਸ਼ਾਦ ਬਣਾਇਆ ਜਾਂਦਾ ਵੰਡਿਆ ਜਾਂਦਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਸੱਜਣਾ ਮਿੱਤਰਾਂ ਨੂੰ ਵੀ ਗੁਰੂ ਦੇ ਘਰ ਬਣੇ ਇਹਨਾਂ ਲਈ ਗੁਰੂ ਦੇ ਦੁਆਰੇ ਬਣੇ ਆ, ਉੱਥੋਂ ਤੁਸੀਂ ਹੁਕਮ ਲੈ ਸਕਦੇ ਹੋ, ਉੱਥੋਂ ਹੁਕਮ ਲੈ ਕੇ ਜਾਓ ਤਾਂ ਕਿ ਸਾਰੀ ਮਰਿਆਦਾ ਰਹੀ ਰਹਿ ਸਕੇ ਤੇ ਗੁਰੂ ਦਾ ਅੰਗ ਸੰਗ ਹਰ ਥਾਂ ਦੇ ਉੱਤੇ ਸਹਾਈ ਆ। ਸੋ ਇਹ ਜੀ ਲੋੜ ਹੀ ਨਾ ਪਵੇ ਜੀ ਗੁਪਤ ਅਰਦਾਸਾਂ ਦੀ। ਸੋ ਬਹੁਤ ਮਿਹਰਬਾਨੀ ਹੋਵੇ ਜੀ,
ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ,
ਮਿਹਰਬਾਨੀ ਜੀ।
ਜੀ ਹਾਂ ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਮੇਰੇ ਖਿਆਲ ਚ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ ਤੇ ਹੁਣ ਟਾਈਮ ਵੀ ਹੋ ਚੁੱਕਾ ਜੀ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਜੇ ਕੋਈ ਹੋਰ ਗੱਲਬਾਤ ਆ ਤਾਂ ਜ਼ਰੂਰ ਸਾਨੂੰ ਆਪਣੇ ਮੈਸੇਜ ਜ਼ਰੂਰ ਸੈਂਡ ਕਰਿਓ। ਸੋ ਮਿਲਦੇ ਹਾਂ ਜੀ ਫਿਰ ਇਸ ਬ੍ਰੇਕ ਤੋਂ ਬਾਅਦ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਆਸਟ੍ਰੇਲੀਆ ਭਰ ਚ ਫੈਮਿਲੀ ਲਾਅ ਸੰਬੰਧੀ ਆਪਣੀ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਉਰਿਸ ਆਸਟ੍ਰੇਲੀਆ ਲੋਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਹਾਂ ਪਾਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ ਤੁਹਾਡੀ ਗੋਦੀ ਦਾ ਨਿੱਘ ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼ ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ ਦੋ ਹਫਤੇ ਚ $3,000 ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਛ ਮਾਈਨਰ ਚੇਂਜਿਸ ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ ਉੱਥੇ ਤੁਸੀਂ ਬੱਚਿਆਂ ਲਈ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ ਨਾਲੇ ਪੁੰਨ ਤੇ ਨਾਲੇ ਫਲੀਆਂ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ ਫੋਨ ਨੰਬਰ 04-2359-2377
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04-12-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04-12-292-308
CG batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 7 ਦਿਨ ਉਪਲਬਧ ਹਨ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04-34-641-327
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੇ ਦੋਸਤੋ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਤੇ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 9:07 ਤੇ ਤੁਹਾਡੇ ਬਹੁਤ ਸਾਰਿਆਂ ਦੇ ਬਹੁਤ ਸਾਰੇ ਮੈਸੇਜ ਆ ਜੀ ਜਿਹੜੇ ਕਿ ਈਮੇਲ ਦੇ ਜ਼ਰੀਏ ਔਰ ਟੈਲੀਗ੍ਰਾਮ ਦੇ ਜ਼ਰੀਏ ਮੇਰੇ ਤੱਕ ਪਹੁੰਚ ਚੁੱਕੇ ਨੇ ਥੋੜਾ ਜਿਹਾ ਲੇਟ ਪੜਨ ਲਈ ਮਾਫੀ ਚਾਹੂੰਗੀ ਤੇ ਚਲਾਓ ਜੀ ਸਰ ਕਰ ਲਈਏ ਤੁਹਾਡੇ ਸਾਰੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਦੀਪ ਪਲਾਹੀ ਜੀ ਸਾਨੂੰ ਬੜਾ ਵਧੀਆ ਸ਼ੇਅਰ ਭੇਜ ਰਹੇ ਆ ਜੀ ਕਹਿ ਰਹੇ ਆ ਕਿ ਮਾਣ ਕਰੇ ਕੋਈ ਖਾਬਾਂ ਤੇ ਖਾਬ ਇਹ ਤਾਂ ਟੁੱਟ ਜਾਂਦੇ ਇਹ ਇਸ਼ਕ ਹੈ ਖੇਡ ਮੁਕਾਦਰਾਂ ਦੀ ਕੋਈ ਲੁੱਟ ਜਾਵੇ ਤੇ ਕਈ ਲੁੱਟ ਜਾਂਦੇ ਵੈਰੀ ਵੈਰ ਕਮਾਵੇ ਤਾਂ ਜੀ ਸਦਕੇ ਕਰਕੇ ਪੋਟਾ ਪੋਟਾ ਭਾਵੇਂ ਸੁੱਟ ਜਾਵੇ ਦੀਪ ਦਿਲ ਦੁਖਦਾ ਉਦੋਂ ਜਦ ਕੋਈ ਆਪਣਾ ਗੜ ਨਾਲ ਲਾ ਕੇ ਹੀ ਗੱਲ ਘੁੱਟ ਜਾਵੇ ਤੇ ਨਾਲ ਹੀ ਜੀ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ ਆ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਕਿ ਆਨੰਦ ਮਾਣ ਰਹੇ ਆ ਤੇ ਗਾਣੇ ਦੀ ਫਰਮਾਇਸ਼ ਕੀਤੀ ਆ ਜੀ ਹਰਜੀਤ ਹਰਮਨ ਦੇ ਮੇਲਾ ਸੌਂਗ ਦੀ ਜ਼ਰੂਰ ਗਾਣਾ ਸੁਣਾਵਾਂਗੇ ਤੇ ਬਾਕੀ ਦੀਪ ਜੀ ਇਸ਼ਕੇ ਦੀ ਖੇਡ ਹੈ ਹੀ ਏਦਾਂ ਦੀ ਤੇ ਚਲੋ ਕੋਈ ਗੱਲ ਨੀ ਜੀ ਇਹ ਤਾਣਾ ਬਾਣਾ ਵਾ ਜਿਹੜਾ ਚੱਲਦਾ ਹੀ ਰਹਿੰਦਾ ਵਾ ਤੁਸੀਂ ਕਿਸੇ ਦੀ ਕਦਰ ਕਰੋ ਟਾਈਮ ਆਉਣ ਤੇ ਤੁਹਾਡੀ ਕਦਰ ਵੀ ਜ਼ਰੂਰ ਹੀ ਹੋਵੇਗੀ ਉਹ ਕਹਿੰਦੇ ਆ ਨਾ ਕਿ ਘੜੀ ਘੜੀ ਮੈਂ ਸੱਜਣ ਨੂੰ ਕਰਾਂ ਸਿੱਜਦੇ ਕਿਸੇ ਘੜੀ ਤਾਂ ਮੇਰ ਦੀ ਨਜ਼ਰ ਤੱਕੇ ਘੜੀ ਘੜੀ ਮੈਂ ਸੱਜਣ ਨੂੰ ਕਰਾਂ ਸਿੱਜਦੇ ਕਿਸੇ ਘੜੀ ਤਾਂ ਮੇਰ ਦੀ ਨਜ਼ਰ ਤੱਕੇ ਸਾਡੀ ਤੱਕਣ ਤਕਾਉਣ ਦੀ ਲੋੜ ਮੁੱਕੇ ਲੋੜ ਵੰਦ ਵਾਂਗੂ ਸਾਨੂੰ ਅਗਰ ਤੱਕੇ ਸਾਨੂੰ ਜਿੱਤ ਕੇ ਕਾਬੂ ਵਿੱਚ ਕਰੀ ਬੈਠਾ ਰਹਿਮਤ ਕਰੇਗਾ ਇੱਕ ਦਿਨ ਹਾਰਿਆਂ ਤੇ ਅੱਜ ਅਸਾਂ ਦੀ ਦੌਰ ਨੂੰ ਛੇੜਦਾ ਏ ਤੇ ਕੱਲ ਨੱਚੇਗਾ ਆਪ ਇਸ਼ਾਰਿਆਂ ਤੇ ਸੋ ਏਦਾਂ ਹੀ ਆ ਜੀ ਅੱਜ ਕਦਰ ਨਹੀਂ ਕਰਦੇ ਤੇ ਕੱਲ ਨੂੰ ਇਸ਼ਾਰਿਆਂ ਤੇ ਵੀ ਫਿਰ ਨੱਚਣਾ ਹੀ ਪੈਂਦਾ ਵਾ ਤੇ ਬਾਕੀ ਜੀ ਟੈਨਸ਼ਨ ਨਾ ਲਓ ਆਪਾਂ ਸਾਰੇ ਤੁਹਾਡੇ ਨਾਲ ਆ ਤੇ ਅੱਜ ਐਸ ਪੀ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਜੀ ਸਤਿ ਸ਼੍ਰੀ ਅਕਾਲ, ਮੈਂ ਸੁਖੀ ਹਲਿਆ ਲੁਧਿਆਣਵੀ ਐਡੀਲੇਟ ਤੋਂ ਪ੍ਰੋਗਰਾਮ ਦੀ ਤਾਰੀਫ ਕੀਤੀ ਆ। ਕਹਿੰਦੇ ਕਿ ਪ੍ਰੋਗਰਾਮ ਸਟਾਰਟ ਵਿਦ ਬੂਟਸ ਅਪ ਟੌਪਿਕ ਐਂਡ ਫੋਰ ਸ਼ੇਅਰਿੰਗ ਵਟ ਹੈਪਨਡ ਔਨ 8th of April, ਤੇ ਉਹਨਾਂ ਨੇ ਜੀ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਤੇ ਸਾਰਿਆਂ ਨੂੰ ਗੁਰੂ ਫਤਿਹ ਬੁਲਾਈ ਆ। ਸੋ ਬਹੁਤ ਬਹੁਤ ਸ਼ੁਕਰੀਆ ਐਸ ਪੀ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਤੇ ਗਾਣਾ ਤੁਹਾਡਾ ਜੀ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਕਲਵਿੰਦਰ ਢਿੱਲੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਤੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਆ ਤੇ ਕਹਿ ਰਹੇ ਆ ਕਿ ਸਾਰੇ ਗਾਣੇ ਬਹੁਤ ਵਧੀਆ ਨੇ, ਤੇ ਗਾਣਾ ਇੱਕ ਫਰਮਾਇਸ਼ ਕੀਤੀ ਆ ਜੀ ਉਹਨਾਂ ਨੇ ਵੀ ਸਰਦਾਰੀ ਕਮਲ ਗਰੇਵਾਲ ਦੇ ਸੌਂਗ ਦੀ। ਗਾਣਿਆਂ ਦੀਆਂ ਫਰਮਾਇਸ਼ਾਂ ਕਾਫੀ ਆ ਚੁੱਕੀਆਂ ਨੇ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਨੇ ਜ਼ਰੂਰ ਪੂਰੀਆਂ ਕਰਾਂਗੇ ਜੀ। ਸਿਮਰ ਡੀ ਕੇ ਕਹਿ ਰਹੇ ਆ ਕਿ ਲੰਬੇ ਸਮੇਂ ਤੋਂ ਬਾਅਦ ਹਾਜ਼ਰੀ ਪ੍ਰਵਾਨ ਕਰੋ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਤੇ ਖਬਰਾਂ ਵਾਲੇ ਤਾਂ ਪਰਦੇ ਹੀ ਉਧੇੜ ਦਿੱਤੇ। ਕੁਲਵਿੰਦਰ ਸਿੰਘ ਧਾਲੀਵਾਲ, ਹਾਂਜੀ ਕੁਲਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਚਲੋ ਲੰਬੇ ਸਮੇਂ ਬਾਅਦ ਹੀ ਤੁਸੀਂ ਆਏ। ਕਹਿੰਦੇ ਹੁੰਦੇ ਨਾ ਕਿ ਦੇਰ ਆਏ ਤੇ ਦਰੋਸਤ ਆਏ, ਤੇ ਪਰ ਹੁਣ ਸਾਡਾ ਜਿਹੜਾ ਸਾਥ ਆ ਇਸੇ ਤਰ੍ਹਾਂ ਹੀ ਦਿੰਦੇ ਰਹਿਣਾ, ਤੇ ਹੁਣ ਨਾ ਜਾਣਾ ਕਿਸੇ ਪਾਸੇ, ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਕਰਨਾ। ਤੇ ਦੋਸਤੋ ਇਹ ਸਨ ਕੁਝ ਮੈਸੇਜ, ਤੇ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਆ ਚੁੱਕੀਆਂ ਨੇ। ਗੁਰਦੀਪ ਸਿੰਘ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ, ਹਰਜੀਤ ਹਰਮਨ ਦਾ ਮੇਲਾ, ਕਿਉਂ ਨਾ ਫਿਰ ਇੱਕ ਗਾਣਾ ਸੁਣ ਲਈਏ ਜੀ। ਮੇਲਾ ਵੈਸੇ ਵੀ ਮੇਲਾ ਆਉਣ ਵਾਲਾ ਹੀ ਆ ਜੀ, ਵਿਸਾਖੀ ਦਾ ਮੇਲਾ ਹੈ ਨਾ, ਤੇ ਮੇਲੇ ਦੀਆਂ ਰੌਣਕਾਂ ਹੁਣੇ ਤੋਂ ਹੀ ਤੁਹਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਖੁੱਲ ਲੱਗ ਪਈਆਂ ਹੋਣਗੀਆਂ ਜੀ। ਉਧਰ ਵਧੇੜ ਕਰਨ, ਉਹੀ ਕਹਿੰਦੇ ਹੁੰਦੇ ਨਾ ਕੁਰਬਲ ਕਰਨ, ਕਿ ਜੇ ਇੰਡੀਆ ਹੁੰਦੇ ਤਾਂ ਫਿਰ ਇਹ ਵਿਸਾਖੀ ਦੇ ਮੇਲੇ ਦੀਆਂ ਕਿਆ ਖੂਬ ਰੌਣਕਾਂ ਹੁੰਦੀਆਂ ਨੇ। ਵੈਸੇ ਪਿੰਡਾਂ ਵਿੱਚ ਤਾਂ ਲੋਕੀ ਟਰਾਲੀਆਂ ਭਰ ਕੇ ਜਾਂਦੇ ਆ, ਹਨਾ, ਤੇ ਸ਼ਹਿਰਾਂ ਵਾਲਿਆਂ ਦਾ ਤਾਂ ਚਲੋ ਕੋਈ ਮੋਟਰਸਾਈਕਲ ਤੇ ਕੋਈ ਗੱਡੀਆਂ ਤੇ ਕਿਸੇ ਕਿਸੇ ਤਰੀਕੇ ਆਉਂਦੇ ਆ। ਵੈਸੇ ਪਿੰਡਾਂ ਦੇ ਵਿੱਚੋਂ ਵੀ ਲੋਕ ਗੱਡੀਆਂ ਮੋਟਰਸਾਈਕਲਾਂ ਸਕੂਟਰਾਂ ਤੇ ਜਾਂਦੇ ਆ, ਪਰ ਜਿਹੜਾ ਸਵਾਦ ਆ, ਜਿਹੜਾ ਜੋ ਮਜ਼ਾ ਵਾ ਜੀ, ਟਰਾਲੀ ਤੇ ਸਾਰੇ ਇਕੱਠੇ ਹੋ ਕੇ ਜਾਂਦੇ ਆ, ਉਹਦਾ ਆਪਣਾ ਵੱਖਰਾ ਹੀ ਸਵਾਦ ਹੁੰਦਾ। ਤੇ ਮੇਲੇ ਦੇ ਵਿੱਚ ਫਿਰ ਜਦੋਂ ਕੋਈ ਗੁੰਮ ਜਾਂਦਾ ਵਾ ਤੇ ਉਹਨੂੰ ਲੱਭਣਾ, ਬਾਕੀ ਸਾਰੇ ਵੇਟ ਕਰਦੇ ਹੁੰਦੇ ਆ ਕਿ ਹਜੇ ਉਹ ਨਹੀਂ ਆਏ ਹੈਗੇ, ਫੇਰ ਹੀ ਟਰਾਲੀ ਲੈ ਕੇ ਘਰ ਨੂੰ ਵਾਪਸੀ ਹੋਣੀ ਆ। ਕਿਆ ਬਾਤਾਂ ਨੇ ਨਾ ਉਹਨਾਂ ਦਿਨਾਂ ਦੀਆਂ, ਉਹਨਾਂ ਅੰਦਾਜ਼ ਤੇ ਉਹ ਜਿਹੜੇ ਪਲ ਆ, ਉਹਨਾਂ ਦਾ ਆਪਣਾ ਹੀ ਵੱਖਰਾ ਸਵਾਦ ਹੁੰਦਾ। ਲਓ ਜੀ ਫਿਰ ਆਪਾਂ ਮੇਲਾ ਸੁਣ ਲਈਏ, ਕਿਉਂਕਿ ਮੈਸੇਜ ਟੈਲੀਗ੍ਰਾਮ ਤੇ ਵੀ ਬਹੁਤ ਆਏ ਹੋਏ ਨੇ, ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨਾ ਵਾ। ਮਿਲਦੇ ਆ ਜੀ ਹਰਜੀਤ ਹਰਮਨ ਦੇ ਗਾਏ ਇਸ ਗੀਤ ਮੇਲੇ ਤੋਂ ਬਾਅਦ।
ਮੇਲੇ ਵਿੱਚ ਖੋ ਗਈ ਮੇਲਣ, ਮੇਲੇ ਵਿੱਚ ਖੋ ਗਈ ਮੇਲਣ, ਮਿੱਤਰਾਂ ਦੇ ਮੇਲਾ ਕਿਸ ਕੰਮ ਦਾ,
ਜੀ ਦੋਸਤੋ, ਹਰਜੀਤ ਹਰਮਨ ਦਾ ਗਾਇਆ ਹੋਇਆ ਗਾਣਾ ਮੇਲਾ ਤੇ ਸੁਣਨਾ ਚਾਹਿਆ ਸੀ ਦੀਪ ਲਾਹੀ ਜੀ ਨੇ। ਪਤਾ ਨੀ ਇਹਨਾਂ ਦੀ ਕਿਹੜੀ ਮੇਲਣਾ ਜੀ, ਜਿਹੜੀ ਮੇਲੇ ਵਿੱਚ ਖੋ ਗਈ ਆ। ਹੁਣ ਤਾਂ ਜੀ ਮਾਫੀ ਚਾਹਵਾਂਗੇ ਕਿਉਂਕਿ ਸਾਡੇ ਬ੍ਰਿਸਬੇਨ ਦਾ ਮੇਲਾ ਵੀ ਖਤਮ ਹੋ ਗਿਆ, ਨਹੀਂ ਤਾਂ ਆਪਾਂ ਉੱਥੇ ਹੀ ਲੱਭ ਲੈਂਦੇ ਤੁਹਾਡੀ ਮੇਲਣ ਨੂੰ। ਹੁਣ ਤਾਂ ਜੀ ਨੈਕਸਟ ਈਅਰ ਐਡੀਲੇਡ ਦੇ ਵਿੱਚ ਹੋ ਰਿਹਾ ਤੇ ਕੋਸ਼ਿਸ਼ ਕਰਿਓ ਜੀ ਉਸ ਮੇਲੇ ਦੇ ਵਿੱਚ ਤੁਹਾਡੀ ਮੇਲਣ ਲੱਭ ਜਾਵੇ। ਗੁੰਮੇ ਨਾ, ਤੇ ਉਹ ਕਹਿੰਦੇ ਹੁੰਦੇ ਆ ਨਾ ਬਾਕੀ ਕਿ ਜਿੰਨਾ ਇਸ ਜਹਾਨ ਵਿੱਚ ਮੇਲ ਹੋਇਆ, ਜਿੰਨਾ ਇਸ ਜਹਾਨ ਵਿੱਚ ਮੇਲ ਹੋਇਆ ਤੇ ਹੋਣਗੇ ਵਿੱਚ ਦਰਬਾਰ ਮੇਲੇ। ਮੇਲਾ ਉਸ ਨੂੰ ਆਖਦੀ ਏ ਦੁਨੀਆਂ ਤੇ ਜੋ ਵਿਛੜ ਗਿਆ ਦੇ ਯਾਰ ਮੇਲੇ। ਸੋ ਮੇਲਾ ਵਾ ਜੀ ਮੇਲਿਆਂ ਦਾ ਹੁੰਦਾ ਤੇ ਯਾਰਾ ਬੇਲੀਆਂ ਦਾ ਹੁੰਦਾ, ਤੇ ਮੇਲਿਆਂ ਦੀਆਂ ਜਿਹੜੀਆਂ ਰੌਣਕਾਂ ਹੁੰਦੀਆਂ ਉਹ ਤਾਂ ਕਿਆ ਬਾਤਾਂ ਨੇ ਜੀ। ਮਾਸ਼ਾਅੱਲਾ ਇੰਡੀਆ ਦੇ ਮੇਲੇ ਆ ਜਿਹੜੇ, ਉਹਨਾਂ ਦੀਆਂ ਆਪਣੀਆਂ ਹੀ ਰੌਣਕਾਂ ਹੁੰਦੀਆਂ। ਤੇ ਬਾਕੀ ਬ੍ਰਿਸਬੇਨ ਦਾ ਸਾਡੇ ਤਾਂ ਜੀ ਖੇਡ ਮੇਲੇ ਹੁੰਦੇ ਆ, ਚਾਹੇ ਹੁਣ ਸਿੱਖ ਗੇਮਸ ਹੋਈਆਂ ਤੇ ਬਾਕੀ ਹੁਣ ਵਿਸਾਖੀ ਦਾ ਮੇਲਾ ਵੀ ਹੋ ਰਿਹਾ ਵਾ ਜੀ 9 ਤਰੀਕ ਨੂੰ, ਸੈਟਰਡੇ ਸ਼ਾਮ ਨੂੰ ਹੋ ਰਿਹਾ ਵਾ। ਸੋ ਦੇਖਦੇ ਆ ਜੀ ਉਸ ਮੇਲੇ ਦੀਆਂ ਰੌਣਕਾਂ ਕੀ ਕਹਿੰਦੀਆਂ ਨੇ। ਤੇ ਚੂਰ ਸਿੰਘ ਸ਼ੇਖਸਨ ਤੋਂ ਹਾਜ਼ਰੀ ਲਵਾ ਰਹੇ ਆ ਜੀ, ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਦੀ ਸ਼ੁਰੂਆਤ ਵਧੀਆ ਹੋਈ ਸੀ ਤੇ ਕਿੰਨਾ ਨੇ ਉਹਨਾਂ ਦਾ ਫੇਵਰੇਟ ਸੌਂਗ ਆ ਜੀ ਦਵਿੰਦਰ ਕੋਹੇ ਨੂਰ ਦਾ, ਜਾਨ ਤੋਂ ਪਿਆਰੀ ਓ ਸਹੇਲੀਓ ਅੱਛਾ ਭੈਣ ਸਤਿ ਸ੍ਰੀ ਅਕਾਲ ਜੀ। ਇਹ ਗਾਣੇ ਦੀ ਫਰਮਾਇਸ਼ ਕੀਤੀ ਆ ਜੀ, ਸੁਣਨਾ ਚਾਹੁੰਦੇ ਹੋ ਤੇ ਜ਼ਰੂਰ ਜੀ ਤੁਹਾਨੂੰ ਇਹ ਗਾਣਾ ਸੁਣਾਵਾਂਗੇ। ਤੇ ਅੱਗੇ ਸਾਡੇ ਨਾਲ ਜੀ ਰਜਨੀਤ ਬੈਨੀਪਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਮੱਖਣ ਸੋਹੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਉਹਨਾਂ ਨੇ ਸਾਡੀ ਜਿਹੜੀ ਅੱਜ ਸੀ ਉਹ ਕਬੂਲ ਕੀਤੀ ਆ ਤੇ ਨਾਲ ਕਹਿ ਰਹੇ ਆ ਜੀ ਕਿ ਜੋਬ ਤੇ ਬਿਜ਼ੀ ਹੁੰਦੇ ਆ ਤੇ ਉਹਨਾਂ ਨੇ ਚੰਦ ਲਾਈਨਾਂ ਵਾ ਜੀ ਜਿਹੜੀਆਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ। ਲਓ ਜੀ ਤੁਹਾਡੇ ਨਾਲ ਵੀ ਸੁਣਾ ਦੀਏ ਫਿਰ ਕੀ ਕਹਿੰਦੇ ਆ। ਕਹਿੰਦੇ ਕਿ ਚੜੀ ਜਵਾਨੀ ਖੂਨ ਉਬਾਲੇ, ਖਾਂਦਾ ਸਿਰਫ ਮਸ਼ੂਕ ਲਈ, ਲੜਨਾ ਕਿਸ ਨੇ ਹੱਕਾਂ ਖਾਤਰ, ਅਣਖ ਤਾਂ ਸੁੱਤੀ ਘੂਕ ਪਈ, ਜੋ ਕੁੜੀਆਂ ਪਿੱਛੇ ਲੜਦੇ ਮਰ ਗਏ, ਕਿਤੇ ਮਿਲਣੀ ਢੋਈ ਨਾ, ਇੱਥੇ ਮਿਰਜੇ ਚਾਰ ਚਪੇਰੇ ਨੇ ਪਰ ਨੜੂਆ ਕੋਈ ਨਾ, ਕਿਸ ਦੀ ਗਰਜ ਕੰਬਾਊਗੀ ਹੁਣ ਕੰਧਾਂ ਭਲਾ ਕੰਧਾਰ ਦੀਆਂ, ਕਿਹੜੇ ਰਾਹੇ ਪੈ ਗਈਆਂ ਨੇ ਨਸਲਾਂ ਉਸ ਸਰਦਾਰ ਦੀਆਂ, ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗੇ, ਸਾਡੀ ਅੱਖ ਵੀ ਰੋਈ ਨਾ, ਇੱਥੇ ਮਿਰਜੇ ਚਾਰ ਛਪੇਰੇ ਪਰ ਨਲੂਆ ਕੋਈ ਨਾ, ਅਸੀਂ ਭੰਗੜੇ ਪਾਏ ਪੈਸੇ ਵਾਰੇ, ਬੜੇ ਹੀ ਲੱਚਰ ਗੀਤਾਂ ਤੇ, ਮੁੰਦੀਆਂ ਛੱਲੇ ਲਿਖ ਵਟਾਏ ਬੜੇ ਪਿਆਰ ਸਵੀਤਾਂ ਤੇ, ਜਿਸਮਾਂ ਦੀ ਇਹ ਖੇਡ ਬਣਾ ਲਈ ਪਰ ਰੂਹ ਤਾਂ ਟੋਈ ਨਾ, ਇੱਥੇ ਮਿਰਜੇ ਚਾਰ ਛਪੇਰੇ ਪਰ ਨਲੂਏ ਵਰਗਾ ਕੋਈ ਨਾ, ਭਾਰ ਕਿਸੇ ਤੋਂ ਚੱਲ ਨੀ ਹੁੰਦਾ, ਮਾਂ ਪਿਓ ਦੀਆਂ ਪੀੜਾਂ ਦਾ, ਕਿਤੇ ਸਰਵਣ ਪੁੱਤਰ ਲੱਭਦੇ ਨਾ ਜਗ ਰਾਂਝੇ ਹੀਰਾਂ ਦਾ, ਕਿਰਦਾਰਾਂ ਤੇ ਜੇ ਲੱਗੀ ਕਾਲਖ ਫਿਰ ਜਾਣੀ ਧੋਈ ਨਾ, ਇੱਥੇ ਮਿਰਜੇ ਚਾਰ ਛਪੇਰੇ ਨੇ ਪਰ ਨਲੂਆ ਕੋਈ ਨਾ, ਮੰਜ਼ਲਾਂ ਤੇ ਕਦ ਪੁੱਜਾਂਗੇ ਜੇ ਭਟਕੇ ਹੀ ਰਹੇ ਰਾਹਾਂ ਤੋਂ, ਤਖਤਾਂ ਤੇ ਕਿੰਜ ਬੈਠਾਂਗੇ ਜੇ ਸੱਖਣੇ ਹੋ ਗਏ ਸਾਹਾਂ ਤੋਂ, ਖੁਦ ਬੇੜੀ ਵਿੱਚ ਸ਼ੇਕ ਨੇ ਕੀਤੇ ਕਿਸੇ ਗੈਰ ਡਬੋਈ ਨਾ, ਇੱਥੇ ਮਿਰਜੇ ਚਾਰ ਛਪੇਰੇ ਨੇ ਪਰ ਨਲੂਆ ਕੋਈ ਨਾ। ਵਾਹ ਜੀ ਵਾਹ, ਕਿਆ ਖੂਬ ਆ, ਤੁਸੀਂ ਤਾਂ ਕਮਾਲ ਹੀ ਕਰ ਦਿੱਤੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਆਪਣੀ ਰਚਨਾ ਭੇਜਣ ਦੇ ਲਈ। ਤੇ ਅੱਗੇ ਜੀ ਸਾਡੇ ਨਾਲ ਅਮਰਦੀਪ ਸਿੰਘ ਮੈਲਬੋਰਨ ਤੋਂ, ਉਹਨਾਂ ਨੇ ਸਾਨੂੰ ਆਪਣਾ ਬੜਾ ਹੀ ਵਧੀਆ ਵਿਚਾਰ ਭੇਜਿਆ ਜੀ। ਕਹਿੰਦੇ ਕਿ ਇੰਨਾ ਸੋਚ ਬੰਦਿਆ, ਇੰਨਾ ਜ਼ਿੰਦਗੀ ਦੇ ਬਾਰੇ ਚ, ਜਿਸ ਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ। ਵਾਕਈ ਜੀ ਬਹੁਤ ਖੂਬ ਆ, ਜੇ ਉਹ ਰੱਬ ਸਾਨੂੰ ਇਸ ਦੁਨੀਆਂ ਤੇ ਭੇਜਦਾ, ਜਿਸ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਆ ਤਾਂ ਉਸਨੇ ਸਾਡੇ ਬਾਰੇ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਵੇਗਾ। ਪਰ ਐਫਰਟ ਆ ਜੀ ਜਿਹੜੇ, ਉਹ ਤਾਂ ਸਾਨੂੰ ਆਪਣੇ ਆਪ ਹੀ ਕਰਨੇ ਪੈਣਗੇ। ਤੇ ਅੱਗੇ ਜੀ ਮਨੀ ਸਲੇਮਪੁਰਾ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਹਾਲ ਚਾਲ ਪੁੱਛ ਰਹੇ ਆ ਜੀ। ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਮਨਮੋਹਨ ਵਾਰਿਸ ਦਾ ਤੇ ਡਰ ਨਾ ਦਿਲਾ। ਲਓ ਜੀ, ਕੋਈ ਦਿਲ ਨੂੰ ਕਹੀ ਜਾਂਦਾ ਡਰਨਾ ਤੇ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕਿਸੇ ਦੀ ਮੇਲਣ ਖੋਗੀ। ਕਿਆ ਬਾਤ ਆ ਜੀ, ਅੱਜ ਤਾਂ ਪ੍ਰੋਗਰਾਮ ਦੇ ਵਿੱਚ ਬਾਹਲੇ ਹੀ ਘਪਲੇ ਹੋਈ ਜਾਂਦੇ ਆ, ਲੱਗਦਾ ਮੈਨੂੰ ਨਾ ਕੰਫਿਊਜ਼ ਕਰ ਦੇਣਾ ਤੁਸੀਂ ਸਾਰਿਆਂ ਨੇ। ਚਲੋ ਕੋਈ ਗੱਲ ਨਹੀਂ ਜੀ, ਦੇਖਦੇ ਆ ਵੀ ਡਰਨਾ ਦਿਲਾ ਇਹਨਾਂ ਦਾ ਦਿਲ ਆ ਜਿਹੜਾ ਉਹ ਕਿਹੜੀ ਗੱਲ ਤੋਂ ਡਰਦਾ ਵਾ ਤੇ ਕਿਉਂ ਕਹਿ ਰਹੇ ਆ ਕਿ ਡਰਨਾ ਦਿਲਾ। ਤੇ ਅੱਗੇ ਜੀ ਸਾਡੇ ਨਾਲ ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਹਰਮਨ ਰੇਡੀਓ ਦੀ ਟੀਮ ਨੂੰ ਤੇ ਮੈਨੂੰ ਵੀ ਤੇ ਸਾਰੇ ਲਿਸਨਰ ਨੂੰ ਵੀ। ਕਹਿ ਰਹੇ ਆ ਕਿ ਅਮੀਰ ਦੇ ਘਰ ਦਾ ਕਾਂ ਵੀ ਸਭ ਨੂੰ ਮੋਰ ਲੱਗਦਾ ਏ ਤੇ ਗਰੀਬ ਦੇ ਘਰ ਦਾ ਭੁੱਖਾ ਬੱਚਾ ਵੀ ਸਭ ਨੂੰ ਚੋਰ ਲੱਗਦਾ ਏ। ਵਾਕਈ ਜੀ ਇਹ ਤਾਂ ਹੈਗਾ ਹੀ, ਉਹ ਕਹਿੰਦੇ ਹੁੰਦੇ ਆ ਨਾ ਕਿ ਜਿਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਸੋ ਇਹ ਤਾਂ ਅੱਜ ਕੱਲ ਦੀ ਫਿਤਰਤ ਆ ਜੀ, ਬਣ ਚੁੱਕੀ ਆ ਤੇ ਇਹ ਸੋਚ ਵੀ ਬਣ ਚੁੱਕੀ ਆ। ਤੇ ਸੰਦੀਪ ਰਾਏ ਜੀ ਨੂੰ ਗਾਣਾ ਨੀ ਸੀ ਪਸੰਦ ਆਇਆ ਜੀ ਜਿਹੜਾ ਕਿ ਮਨਕੀਰਤ ਔਲਖ ਦਾ ਵਾ। ਸੋ ਚਲੋ ਕੋਈ ਗੱਲ ਨੀ ਜੀ, ਸਮ ਟਾਈਮ ਏਦਾਂ ਹੁੰਦਾ ਵਾ ਕਿ ਕਿਸੇ ਹਰ ਇੱਕ ਦੀ ਆਪੋ ਆਪਣੀ ਚੋਇਸ ਹੁੰਦੀ ਆ। ਤੇ ਹੋਰ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਗਾਣੇ ਲਈ ਕਿਹਾ ਵਾ ਕਿ ਏਦਾਂ ਦੇ ਗਾਣੇ ਆ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਤੇ ਨਾ ਹੀ ਕਹਿੰਦੇ ਕਿ ਇਹਨਾਂ ਨੂੰ ਪ੍ਰਮੋਟ ਕਰੋ। ਚਲੋ ਜੀ, ਹਰ ਇੱਕ ਦੀ ਆਪੋ ਆਪਣੀ ਪਸੰਦ ਆ, ਪਰ ਕਹਿੰਦੇ ਆ ਨਾ ਕਿ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਔਰ ਨੈਗੇਟਿਵ ਦੋਨੋਂ ਪਹਿਲੂ ਹੁੰਦੇ ਆ ਤੇ ਇਹ ਦੋਨੋਂ ਪਹਿਲੂ ਨਾਲ ਨਾਲ ਚੱਲਦੇ ਹੀ ਰਹਿੰਦੇ ਆ ਤੇ ਆਪਾਂ ਇਹਨਾਂ ਤੋਂ ਮੁਨਕਰ ਵੀ ਨਹੀਂ ਹੋ ਸਕਦੇ। ਤੇ ਜਸਪਾਲ ਸਿਡਨੀ ਤੋਂ ਕਹਿ ਰਹੇ ਆ ਜੀ, ਜਦੋਂ ਕਿਸੇ ਤੇ ਤੇਜ਼ਾਬ ਪੈ ਜਾਵੇ ਤਾਂ ਕੋਈ ਘਰੇਲੂ ਚੀਜ਼ ਹੁੰਦੀ ਆ ਇੱਕਦਮ ਲਾਉਣ ਲਈ। ਫੇਸਬੁੱਕ ਤੇ ਪੜਿਆ ਸੀ, ਸ਼ਾਇਦ ਕਿਸੇ ਸਰੋਤੇ ਨੂੰ ਪਤਾ ਹੋਵੇ ਤਾਂ ਦੱਸ ਦੇਣਾ ਪਲੀਜ਼। ਕਹਿੰਦੇ ਕਿ ਮੈਨੂੰ, ਮੈਂ ਭੁੱਲ ਗਿਆ। ਸੋ ਜਸਪਾਲ ਸਿੰਘ ਜੀ, ਮੇਰੇ ਖਿਆਲ ਦੇ ਵਿੱਚ ਜੀ ਦੁੱਧ ਹੁੰਦਾ ਵਾ, ਅਗਰ ਤੇਜ਼ਾਬ ਪੈ ਜਾਵੇ ਤਾਂ ਤੁਸੀਂ ਉਸ ਤੇ ਦੁੱਧ ਲਗਾਓਗੇ ਐਟ ਏ ਟਾਈਮ ਸਟ੍ਰੇਟ ਵੇ ਤਾਂ ਉਸ ਦੇ ਨਾਲ ਕਾਫੀ ਰਾਹਤ ਮਿਲੂਗੀ। ਪਰ ਇਸ ਤੋਂ ਇਲਾਵਾ ਜੇ ਕਿਸੇ ਨੂੰ ਹੋਰ ਪਤਾ ਹੋਵੇ ਕੁਛ ਕਿ ਤੇਜ਼ਾਬ ਏਦਾਂ ਪੈਣ ਤੇ ਹੋਰ ਕਿਹੜੀ ਚੀਜ਼ ਆ ਜਿਹੜੀ ਕਿ ਅਸੀਂ ਘਰੇਲੂ ਨੁਸਖਾ ਵਾ ਜਿਹੜਾ ਕਿ ਅਸੀਂ ਸਟ੍ਰੇਟ ਵੇ ਉੱਥੇ ਅਪਲਾਈ ਕਰ ਸਕਦੇ ਹਾਂ ਤੇਜ਼ਾਬ ਵਾਲੀ ਜਗ੍ਹਾ ਤੇ, ਤਾਂ ਤੁਸੀਂ ਵੀ ਸਾਰੇ ਸਾਨੂੰ ਜ਼ਰੂਰ ਦੱਸਣਾ। ਇਹ ਵਧੀਆ ਗੱਲ ਆ ਜੀ, ਕਿਸੇ ਦੀ ਜਾਨ ਬਚਦੀ ਆ, ਕਿਸੇ ਨੂੰ ਇਸ ਬੁਰੀ ਘਟਨਾ ਤੋਂ ਕੁਝ ਰਾਹਤ ਮਿਲ ਸਕੇ ਤਾਂ। ਸੋ ਜ਼ਰੂਰ ਦੱਸਣਾ, ਪਰ ਮੇਰੇ ਖਿਆਲ ਦੇ ਵਿੱਚ ਸਿਰਫ ਦੁੱਧ ਹੀ ਆ ਕਿ ਜਿਹੜਾ ਅਸੀਂ ਉਸ ਟਾਈਮ ਉਸ ਜਗ੍ਹਾ ਤੇ ਅਪਲਾਈ ਕਰ ਸਕਦੇ ਹਾਂ ਜਿੱਥੇ ਕਿ ਤੇਜ਼ਾਬ ਡੁੱਲਿਆ ਹੋਵੇ। ਤੇ ਅੱਗੇ ਨਾਲ ਉਹਨਾਂ ਨੇ ਸਾਨੂੰ ਇੱਕ ਵੋਇਸ ਮੈਸੇਜ ਵੀ ਭੇਜਿਆ ਜੀ, ਉਸਨੂੰ ਵੀ ਮੈਂ ਜ਼ਰੂਰ ਪੜੂੰਗੀ, ਪਰ ਪ੍ਰੋਗਰਾਮ ਤੋਂ ਥੋੜਾ ਲੇਟ ਪੜੂੰਗੀ ਜੀ, ਪ੍ਰੋਗਰਾਮ ਦੇ ਵਿੱਚ ਹੀ ਪੜੂੰਗੀ। ਇਹ ਨਾ ਸੋਚੇ ਕਿ ਪ੍ਰੋਗਰਾਮ ਤੋਂ ਬਾਅਦ ਚ ਪੜੂੰਗੀ, ਪ੍ਰੋਗਰਾਮ ਦੇ ਵਿੱਚ ਹੀ ਪੜੂੰਗੀ ਜੀ। ਤੇ ਅੱਗੇ ਸਾਡੇ ਨਾਲ ਜੀ ਯੋਗੇਸ਼ ਠੱਕਰ ਜਾਪਾਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਮਿੰਟੂ ਭਾਜੀ ਦੀਆਂ ਗੱਲਾਂ ਉਹਨਾਂ ਨੇ ਪਸੰਦ ਕੀਤੀਆਂ ਨੇ। ਤੇ ਵਾਸੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਹਰਪ੍ਰੀਤ ਸਿੰਘ ਕੋਹਲੀ ਕਹਿ ਰਹੇ ਆ ਜੀ, ਬੋਬੀ ਜੀ ਮੇਲੇ ਦੀ ਤਿਆਰੀ ਹੈ ਜੀ? ਹਾਂਜੀ ਹਾਂਜੀ ਬਿਲਕੁਲ, ਆਪਾਂ ਜ਼ਰੂਰ ਆਵਾਂਗੇ ਵਿਸਾਖੀ ਮੇਲੇ ਤੇ। ਪਰ ਕੀ ਕਰਾਂ ਜੀ, ਅੱਜ ਇੱਕ ਹੋਰ ਵੀ ਐਕਸਾਈਟਮੈਂਟ ਆ ਮੈਨੂੰ, ਪਰ ਮੈਂ ਦੱਸ ਨਹੀਂ ਸਕਦੀ ਕਿਉਂਕਿ ਅਗਰ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਗੈਸ ਕਰੋ ਫਿਰ ਤੁਸੀਂ ਸੋਚਣਾ ਕਿ ਹਜੇ ਤਾਂ ਅਪ੍ਰੈਲ ਦਾ ਮਹੀਨਾ ਚੱਲੀ ਜਾਂਦਾ, ਪਤਾ ਨੀ ਬੋਬੀ ਦੇ ਸਿਰ ਤੋਂ ਅਪ੍ਰੈਲ ਫੂਲ ਵਾਲਾ ਭੁੱਤ ਲਿਆ ਹੀ ਨਹੀਂ ਹਜੇ ਤੱਕ, ਹੈ ਨਾ। ਮੈਂ ਸੋਚ ਰਹੀ ਸੀ ਕਿ ਨੈਕਸਟ ਟਾਈਮ ਅਗਰ ਮੈਂ ਤੁਹਾਨੂੰ ਕੋਈ ਸਸਪੈਂਸ ਦਊਂਗੀ ਕਿਤੇ ਮੇਰੇ ਨਾਲੋਂ ਛੇਰ ਤੇ ਆਜੜੀ ਵਾਲੀ ਗੱਲ ਨਾ ਹੋਵੇ। ਹੁਣ ਤੁਸੀਂ ਕਹੋਗੇ ਕਿ ਛੇਰ ਤੇ ਆਜੜੀ ਵਾਲੀ ਗੱਲ ਕਿਹੜੀ ਹੁੰਦੀ ਆ? ਸਟੋਰੀ ਪੜ੍ਹੀ ਹੈ ਨਾ ਛੋਟੇ ਹੁੰਦਿਆਂ ਨੇ ਕਿ ਉਹ ਇੱਕ ਬੰਦਾ ਸੀਗਾ ਭੇਡਾਂ ਚਰਾਉਂਦਾ ਜਿਹੜਾ ਆਜੜੀ ਸੀ, ਉਹ ਹਮੇਸ਼ਾ ਹੀ ਪਿੰਡ ਦੇ ਲੋਕਾਂ ਨੂੰ ਡਰਾਉਣ ਲਈ ਕਹਿ ਦਿੰਦਾ ਸੀ ਕਿ ਛੇਰ ਆ ਗਿਆ ਮੇਰੀਆਂ ਭੇਡਾਂ ਵੀ ਖਾ ਜੂ, ਲੋਕਾਂ ਨੂੰ ਹੁੰਦਾ ਸੀ ਤੇ ਮੁੰਡੇ ਨੂੰ ਵੀ ਖਾ ਜੂ। ਉਹ ਸਾਰਾ ਪਿੰਡ ਡਾਂਗੋ ਸੋਟੀਆਂ ਲੈ ਕੇ ਭੱਜ ਲੈਂਦਾ ਸੀਗਾ ਕਿ ਵੀ ਹਾਂ ਕਿੱਥੇ ਆ ਸ਼ੇਰ, ਚਲੋ ਵੀ ਸ਼ੇਰ ਨੂੰ ਮਾਰਨ ਚੱਲਦੇ ਆ। ਤੇ ਜਦੋਂ ਉੱਥੇ ਜਾਂਦੇ ਸੀ ਤੇ ਉਹ ਜਿਹੜਾ ਮੁੰਡਾ ਸੀ ਉਹ ਹੱਸ ਕੇ ਸਾਰ ਦਿੰਦਾ ਸੀ ਕਿ ਮੈਂ ਤਾਂ ਮਜ਼ਾਕ ਕਰਦਾ। ਤੇ ਫਿਰ ਉਹ ਕੀ ਹੁੰਦਾ ਨਾ, ਇੱਕ ਵਾਰੀ ਸੱਚੀ ਸ਼ੇਰ ਆ ਜਾਂਦਾ, ਉਹ ਬੜਾ ਰੌਲਾ ਪਾਉਂਦਾ, ਸ਼ੇਰ ਆਇਆ ਮੈਨੂੰ ਬਚਾ ਲਓ, ਸ਼ੇਰ ਆਇਆ। ਪਰ ਪਿੰਡ ਦੇ ਲੋਕ ਸੋਚਦੇ ਆ ਕਿ ਅੱਜ ਵੀ ਇਹ ਮਜ਼ਾਕ ਹੀ ਕਰਦਾ ਤੇ ਉੱਥੇ ਕੋਈ ਵੀ ਨਹੀਂ ਪਹੁੰਚਦਾ। ਤੇ ਫਿਰ ਉਹਦਾ ਨਤੀਜਾ ਕੀ ਹੁੰਦਾ ਜੀ, ਜਿਹੜਾ ਛੇਰ ਹੁੰਦਾ ਮੁੰਡੇ ਦੀਆਂ ਸਾਰੀਆਂ ਭੇਡਾਂ ਵੀ ਖਾ ਜਾਂਦਾ ਵਾ ਤੇ ਮੁੰਡੇ ਨੂੰ ਵੀ ਖਾ ਜਾਂਦਾ ਵਾ। ਸੋ ਮੈਨੂੰ ਵੀ ਜੀ ਹੁਣ ਡਰ ਲੱਗਦਾ ਕਿ ਮੈਂ ਤੁਹਾਨੂੰ ਸਸਪੈਂਸ ਵਾਲੇ ਨਾ ਹੀ ਨਾ ਦੇਵਾਂ, ਨਾ ਹੀ ਦਿਆ ਕਰਾਂ, ਕਿਉਂਕਿ ਹੋਰ ਨਾ ਮੇਰੇ ਨਾਲ ਵੀ ਇਹੀ ਹਾਲਾਤ ਹੋਣ, ਹੈ ਨਾ। ਚਲੋ ਜੀ ਪੜੀਏ ਤੁਹਾਡੇ ਮੈਸੇਜ ਹੋਰ ਕੀ ਕਹਿੰਦੇ ਆ। ਤੇ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਬਈ, ਬਾਈ ਢਿੱਲੋਂ ਦਾ ਇਤਿਹਾਸ ਸੁਣਾ ਦਿਓ ਜੀ। ਤੇ ਕਹਿ ਰਹੇ ਆ ਕਿ ਟੈਲੀਗ੍ਰਾਮ ਦੇ ਮੈਸੇਜ ਨਹੀਂ ਪੜ ਰਹੇ। ਨਾ ਜੀ ਨਾ, ਮੈਸੇਜ ਤਾਂ ਆਪਾਂ ਜ਼ਰੂਰ ਪੜ੍ਹਨੇ, ਕਿਉਂਕਿ ਮੈਸੇਜਾਂ ਤੋਂ ਬਿਨਾਂ ਤਾਂ ਫਿਰ ਪ੍ਰੋਗਰਾਮ ਕਿਸ ਕੰਮ ਦਾ? ਜਿੱਦਾਂ ਉਹ ਗਾਣਾ ਸੀ ਨਾ ਕਿ ਮੇਲੇ ਵਿੱਚ ਖੋਗੀ ਮੇਲਣ, ਬਿਨ ਮੇਲਣ ਮੇਲਾ ਕਿਸ ਕੰਮ ਦਾ। ਸੋ ਇਸੇ ਤਰ੍ਹਾਂ ਜੀ ਇੱਥੇ ਵੀ ਇਹੀ ਹਾਲ ਆ ਕਿ ਤੁਹਾਡੇ ਮੈਸੇਜਾਂ ਤੇ ਬਿਨਾਂ ਇਹ ਪ੍ਰੋਗਰਾਮ ਦਾ ਜੀ ਕਿਸ ਕੰਮ ਦਾ ਨਹੀਂ, ਕਿਉਂਕਿ ਤੁਹਾਡੇ ਮੈਸੇਜ ਆਉਂਦੇ ਆ ਤਾਂ ਫੇਰ ਹੀ ਮੈਨੂੰ ਗੱਲਾਂ ਯਾਦ ਆਉਂਦੀਆਂ ਵਾ ਤੇ ਮੈਂ ਫੇਰ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਏਦਾਂ ਹੀ ਚੱਲਦਾ ਰੱਖਦੀ ਆ। ਸੋ ਜ਼ਰੂਰ ਜੀ ਗੱਲਾਂ ਬਾਤਾਂ ਵੀ ਕਰਾਂਗੇ। ਤੇ ਸਾਡੇ ਜਿਹੜੇ ਵਿਸਾਖੀ ਦਾ ਮੇਲਾ ਕੱਲ ਨੂੰ ਹੋ ਰਿਹਾ ਵਾ ਜੀ, ਸੈਟਰਡੇ ਸ਼ਾਮ ਦੇ ਟਾਈਮ ਮੈਨਿਊ ਲਾਇਬ੍ਰੇਰੀ ਕੋਲ ਹੋ ਰਿਹਾ ਮੇਰੇ ਖਿਆਲ ਦੇ ਵਿੱਚ, ਤੇ ਉੱਥੇ ਵੀ ਜ਼ਰੂਰ ਪਹੁੰਚਾਂਗੇ। ਦੇਖਦੇ ਹਾਂ ਕਿ ਵਿਸਾਖੀ ਦੇ ਮੇਲੇ ਦੀਆਂ ਇੱਥੋਂ ਦੀਆਂ ਰੌਣਕਾਂ ਕਿੱਦਾਂ ਦੀਆਂ ਹੁੰਦੀਆਂ। ਸਟਾਲਸ ਵੀ ਲੱਗ ਰਹੀਆਂ ਨੇ ਜੀ, ਉੱਥੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੋਵੇਗਾ ਤੇ ਕਾਫੀ ਵੱਡੀ ਉਹ ਗਰਾਊਂਡ ਹੈ ਜੀ ਜਿੱਥੇ ਮੇਲੇ ਦਾ ਇਹ ਪ੍ਰੋਗਰਾਮ ਵਿਸਾਖੀ ਦਾ ਮੇਲਾ ਸੈਲੀਬ੍ਰੇਟ ਹੋ ਰਿਹਾ ਵਾ। ਗਿੱਧੇ ਭੰਗੜੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਆਈਟਮਾਂ ਨੇ। ਸੋ ਜ਼ਰੂਰ ਬ੍ਰਿਸਬਨ ਵਾਲਿਓ ਤੁਸੀਂ ਜ਼ਰੂਰ ਪਹੁੰਚਣਾ, ਬਿਕੋਜ਼ ਹੁਣ ਆਪਾਂ ਬਾਕੀਆਂ ਨੂੰ ਤਾਂ ਇਨਵਾਈਟ ਨਹੀਂ ਕਰ ਸਕਦੇ, ਪਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀ ਮੇਲਾ ਦਿਖਾ ਦਈਏ। ਥੋੜ੍ਹੀਆਂ ਜਿਹੀਆਂ ਫੋਟੋ ਪਾ ਦਾਂਗੇ ਨਾ ਫੇਸਬੁੱਕ ਤੇ, ਤੇ ਫਿਰ ਤੁਸੀਂ ਵੀ ਇੰਜੋਏ ਕਰ ਸਕਦੇ ਹੋ। ਵੈਸੇ ਤੁਹਾਡੇ ਵੀ ਸ਼ਹਿਰਾਂ ਦੇ ਵਿੱਚ ਕਾਫੀ ਚੱਲ ਰਹੇ ਆ ਜੀ ਮੇਲੇ ਤਿਉਹਾਰ। ਤੇ ਹੁਣ ਇੱਕ ਗਾਣਾ ਸੁਣ ਲਈਏ ਜੀ, ਫਿਰ ਗਾਣੇ ਤੋਂ ਬਾਅਦ ਫਿਰ ਬਾਕੀ ਦੇ ਮੈਸੇਜ ਪੜ੍ਹਦੇ ਆ, ਨਾਲੇ ਮੈਨੂੰ ਥੋੜਾ ਜਿਹਾ ਸਾਹ ਆਜੂਗਾ। ਪਰ ਇੱਕ ਚੁਟਕਲਾ ਸੁਣਾਉਣੀ ਆ ਤੁਹਾਨੂੰ ਇੱਕ ਵਾਰੀ ਨਾ, ਕੀ ਹੁੰਦਾ ਵਾ ਗਰੀਬ ਬੰਦੇ ਦੀ ਵਿਚਾਰੇ ਦੀ ਦਰਦ ਕਹਾਣੀ ਆ ਨਾ। ਉਹ ਕਹਿੰਦਾ ਬੜਾ ਦੁਖੀ ਹੁੰਦਾ, ਕਹਿੰਦਾ ਹਾਏ ਓਏ ਰੱਬਾ, ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਚੰਗੀ ਆ। ਤਾਂ ਇਹਨੇ ਨੂੰ ਕੀ ਹੁੰਦਾ, ਯਮਦੂਤ ਆ ਜਾਂਦਾ, ਉਹ ਕਹਿੰਦਾ ਵੀ ਹਾਂ ਬਈ ਮੈਂ ਤੈਨੂੰ ਲੈਣ ਆਇਆ। ਤਾਂ ਉਹ ਵਿਚਾਰਾ ਕਹਿੰਦਾ ਲੈ ਦੱਸ ਹੁਣ, ਗਰੀਬ ਬੰਦਾ ਮਜ਼ਾਕ ਵੀ ਨਹੀਂ ਕਰ ਸਕਦਾ,
ਨਾ ਜ਼ੋਰ ਲਾਇਆ ਨਾ ਖਤਮ ਹੋਈ ਖਤਮ ਹੋਈ ਖਤਮ ਹੋਈ ਨਾ ਖਤਮ ਹੋਈ ਕਈ ਹਕੂਮਤਾਂ ਜ਼ੋਰ ਲਾਇਆ ਨਾ ਖਤਮ ਹੋਈ ਸਿੱਖ ਕੌਮ ਤੇ ਹੱਥ ਵਾਹਿਗੁਰੂ ਰੱਖਦਾ ਏ ਬਾਈ ਤਾਰੇ ਦੇ ਰਾਜੇ ਕਦੋਂ ਦੇ ਖਤਮ ਹੋਏ ਵਿੱਚ ਨਗਾਰਾ ਵੱਜਦਾ ਏ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ
ਦੋਸਤੋ ਹਰਜੀਤ ਹਰਮਨ ਦਾ ਗਾਇਆ ਹੋਇਆ ਗੀਤ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਵਾਕਈ ਜੇ ਕਿਸੇ ਨੂੰ ਉਜਾੜਾਂਗੇ ਤਾਂ ਕਹਿੰਦੇ ਆ ਕਿ ਪੱਲੇ ਆਪਣੇ ਵੀ ਕੱਖ ਨਹੀਂ ਰਹਿੰਦਾ ਜੇ ਕਿਸੇ ਲਈ ਖੂਹ ਪੱਟੋਗੇ ਤਾਂ ਖਾਈ ਆਪਦੇ ਲਈ ਵੀ ਤਿਆਰ ਹੀ ਰਹਿੰਦੀ ਆ ਸੋ ਬਿਲਕੁਲ ਜੀ ਸੋ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਜੀ ਹਰਮੀਤ ਸਿੰਘ ਚੰਨਾ ਤੇ ਨਾਲ ਹੀ ਉਹਨਾਂ ਦੇ ਸਾਥੀ ਨੇ ਜੀ ਬੱਬੂ ਧੀਰਾ ਤੇ ਅਮਰੀਕ ਸਿੰਘ ਫੌਜੀ ਐਂਡ ਦਿਲਪ੍ਰੀਤ ਦਿਲਪ੍ਰੀਤ ਕੋਬਰਮ ਆਸਟ੍ਰੇਲੀਆ ਤੋਂ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਦਾ ਖੂਬ ਆਨੰਦ ਮਾਣ ਰਹੇ ਆ ਤੇ ਕਹਿ ਰਹੇ ਆ ਕਿ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਜੀ ਉਹਨਾਂ ਨੇ ਹੈਰੀ ਪਰਮਾਰ ਦੀ ਤੇ ਕਹਿ ਰਹੇ ਆ ਕਿ ਜਸਟ ਲਾਈਕ ਅ ਰੀਅਲ ਬ੍ਰਦਰ ਬੱਬੂ ਤੇ ਕਹਿ ਰਹੇ ਕਿ ਰੱਬ ਰਾਖਾ ਜੀ ਟਿਲ ਅਗਲੇ ਮੈਸੇਜ ਤੱਕ ਤੇ ਨਾਲ ਦੀ ਨਾਲ ਹੀ ਜੀ ਉਹਨਾਂ ਨੇ ਸਾਨੂੰ ਇੱਕ ਬੜੀ ਸੋਹਣੀ ਫੋਟੋ ਜੀ ਭੇਜੀ ਆ ਤੇ ਨਾਲ ਕੁਝ ਵਰਡਿੰਗ ਆ ਬੱਚੀ ਦੀ ਫੋਟੋ ਆ ਜਿਹੜੀ ਕਿ ਸਕੂਲ ਡਰੈਸ ਦੇ ਵਿੱਚ ਤਿਆਰ ਹੋਈ ਹੋਈ ਆ ਤੇ ਕਹਿੰਦੇ ਕਿ ਬੇਟੀ ਕੁਝ ਵੀ ਮੰਗੇ ਤੋਂ ਬਿਨਾਂ ਸੋਚੇ ਲਾ ਕਰ ਦੇਣਾ ਕਿਉਂਕਿ ਉਸਕੀ ਸ਼ਾਦੀ ਕੇ ਬਾਅਦ ਜਬ ਆਪ ਉਸੇ ਕੁਝ ਵੀ ਦੇਂਗੇ ਤੋ ਵੋ ਸ਼ਾਇਦ ਯਹੀ ਹੋਗਾ ਕਿ ਇਸਕੀ ਕਿਆ ਜ਼ਰੂਰਤ ਥੀ ਪਾਪਾ ਜੀ ਹਾਂ ਕੁੜੀਆਂ ਮਾਂ ਜਿਹੜੀਆਂ ਮਾਂ ਪਿਓ ਦਾ ਦੁੱਖ ਜ਼ਿਆਦਾ ਹੀ ਸਮਝਦੀਆਂ ਨੇ ਚਲੋ ਜੀ ਕੋਈ ਗੱਲ ਨੀ ਵੈਸੇ ਵੀ ਕਹਿੰਦੇ ਹੁੰਦੇ ਨੇ ਧੀਆਂ ਨੂੰ ਦਿਨ ਦਾ ਕੋਈ ਥੱਕਦਾ ਨੀ ਹੈਗਾ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਗੱਲ ਆ ਜੀ ਕਿਸੇ ਦੀ ਕੋਈ ਫਰਮਾਇਸ਼ ਪੂਰੀ ਕਰਨਾ ਤੇ ਜੋ ਵਾਕਈ ਜੀ ਧੀਆਂ ਦਿਲ ਦੇ ਕਰੀਬ ਹੁੰਦੀਆਂ ਨੇ ਮਾਂ ਪਿਓ ਦੇ ਜ਼ਿਆਦਾ ਹੀ ਵੈਸੇ ਪੁੱਤਰ ਵੀ ਹੁੰਦੇ ਆ ਹੁਣ ਤੁਸੀਂ ਇਹ ਨਾ ਕਹਿਣ ਲੱਗ ਜਾਣਾ ਕਿ ਮੈਂ ਵੇਖਤਰਾ ਕਰ ਰਹੀ ਹਾਂ ਵੇਖਤਰਾ ਨੀ ਕਰ ਰਹੀ ਉਹ ਕੁੜੀਆਂ ਦਾ ਥੋੜਾ ਜਿਹਾ ਲਗਾਵ ਜ਼ਿਆਦਾ ਹੁੰਦਾ ਕਿਉਂਕਿ ਕੁੜੀਆਂ ਥੋੜੀਆਂ ਇੱਕ ਤਾਂ ਸੈਂਸਿਟਿਵ ਹੁੰਦੀਆਂ ਇੱਕ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਇਹ ਗੱਲ ਬਿਠਾ ਦਿੱਤੀ ਜਾਂਦੀ ਕਿ ਉਹਨਾਂ ਦਾ ਅਸਲੀ ਘਰ ਨਹੀਂ ਹੈਗਾ ਉਹਨਾਂ ਦਾ ਅਸਲੀ ਘਰ ਆ ਜਦੋਂ ਉਹਨਾਂ ਦਾ ਵਿਆਹ ਹੋ ਜਾਣਾ ਵਾ ਉਹਨਾਂ ਦਾ ਸਹੁਰਾ ਘਰ ਸੋ ਇਸ ਕਰਕੇ ਉਹ ਥੋੜੀਆਂ ਜ਼ਿਆਦਾ ਹੀ ਸੈਂਸਿਟਿਵ ਹੋ ਜਾਂਦੀਆਂ ਨੇ ਇਸ ਮਾਮਲੇ ਦੇ ਵਿੱਚ ਤੇ ਸਵਰਨ ਸਿੰਘ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਗਾਣੇ ਦੀ ਫਰਮਾਇਸ਼ ਕੀਤੀ ਆ ਜੀ ਉਹਨਾਂ ਨੇ ਤੇ ਨਾਲ ਦੀ ਨਾਲ ਮੈਨੂੰ ਪੁੱਛ ਰਿਹਾ ਕਿ ਵਟ ਅਬਾਊਟ ਮਾਈ ਮੈਸੇਜ ਬੋਬੀ ਜੀ ਮੈਸੇਜ ਲਓ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਿਆ ਵਾ ਤੇ ਬਾਕੀ ਜੀ ਕਹਿ ਰਹੇ ਆ ਕਿ ਲਾਸਟ ਵੈਸੇ ਤੁਹਾਡੀ ਗੱਡੀ ਬਹੁਤ ਸੋਹਣੀ ਆ ਜੀ ਗੱਡੀ ਘੈਂਟ ਆ ਪੂਰੀ ਐਨ ਰੇਸਰ ਗੱਡੀ ਆ ਤੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਗਾਣਾ ਵਾ ਜੀ ਜਿਹੜਾ ਤੁਸੀਂ ਕਿਹਾ ਵਾ ਸਾਨੂੰ ਅਸੀਂ ਉਸਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਬਟ ਪਲੀਜ਼ ਥੋੜਾ ਜਿਹਾ ਸਬਰ ਰੱਖੋ ਸਾਰੇ ਜਾਣੇ ਮੈਨੂੰ ਪਤਾ ਸਾਰਿਆਂ ਦੀਆਂ ਕਾਫੀ ਫਰਮਾਇਸ਼ਾਂ ਆਈਆਂ ਹੋਈਆਂ ਨੇ ਤੇ ਫਰਮਾਇਸ਼ਾਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਪੂਰੀਆਂ ਵੀ ਜ਼ਰੂਰ ਕਰਾਂਗੇ ਤੇ ਪਰ ਨਾਲ ਦੀ ਨਾਲ ਥੋੜਾ ਜਿਹਾ ਸਬਰ ਵੀ ਜ਼ਰੂਰੀ ਆ ਜੀ ਕਿਉਂਕਿ ਸਬਰ ਜ਼ਿੰਦਗੀ ਦੇ ਵਿੱਚ ਹੋਊਗਾ ਤਾਂ ਬਹੁਤ ਵਧੀਆ ਗੱਲ ਆ ਤੇ ਜ਼ਿੰਦਗੀ ਦੇ ਵਿੱਚ ਜੇ ਸਬਰ ਨਾ ਹੋਇਆ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਕਾਲੀ ਅੱਗੇ ਟੋਏ ਹੁੰਦੇ ਆ ਤੇ ਟੋਇਆਂ ਦੇ ਵਿੱਚ ਤਾਂ ਫਿਰ ਡਿੱਗਿਆ ਹੀ ਜਾਂਦਾ ਵਾ ਤੇ ਅਗਲੇ ਜੀ ਸਾਡੇ ਨਾਲ ਸਤਵੀਰ ਮਨਹਾਂਸ ਡਰੋਲੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਤੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਆ ਕਹਿ ਰਹੇ ਆ ਕਿ ਪ੍ਰੋਗਰਾਮ ਆ ਜੀ ਜਿਹੜਾ ਵਧੀਆ ਚੱਲਦਾ ਤੇ ਅੱਗੇ ਕਹਿ ਰਹੇ ਆ ਸਾਡੇ ਨਾਲ ਨਰਵੈਰ ਸਿੰਘ ਨਵੀ ਕਹਿ ਰਹੇ ਆ ਜੀ ਬੋਬੀ ਜੀ ਸੁਣਿਆ ਤੇ ਮੈਂ ਵੀ ਦੁੱਧ ਹੀ ਸੀ ਪਰ ਉਨਾ ਸਿਰ ਪਾਈ ਜਾਓ ਜਦੋਂ ਤੱਕ ਫਟਣੋ ਨਾ ਹਟ ਜਾਵੇ ਹਾਂਜੀ ਹਾਂਜੀ ਉਹਨਾਂ ਨੇ ਜਿਹੜਾ ਕਿ ਮੈਸੇਜ ਦਾ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਕਿ ਅਗਰ ਤੇਜ਼ਾਬ ਵਾਲੀ ਜਗ੍ਹਾ ਦੇ ਉੱਪਰ ਕਿਹੜਾ ਘਰੇਲੂ ਨੁਕਸਾ ਵਾ ਜਿਹੜਾ ਕਿ ਵਰਤਿਆ ਜਾ ਸਕਦਾ ਬਿਲਕੁਲ ਜੀ ਉਹਨਾਂ ਨੇ ਵੀ ਇਹੀ ਦੱਸਿਆ ਕਿ ਦੁੱਧ ਹੀ ਆ ਪਰ ਹਾਂਜੀ ਉਨਾ ਚਿਰ ਹੀ ਪਾਉਂਦੇ ਰਹਿਣਾ ਚਾਹੀਦਾ ਉਸ ਜਲੀ ਹੋਈ ਜਗ੍ਹਾ ਦੇ ਉੱਪਰ ਜਿੰਨਾ ਚਿਰ ਕਿ ਉਹ ਦੁੱਧ ਦਾ ਜਿਹੜਾ ਫਟਣੋ ਨਾ ਹਟ ਜਾਵੇ ਸੋ ਬਿਲਕੁਲ ਥੈਂਕ ਯੂ ਜੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਤੇ ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਸਾਨੂੰ ਜੀ ਬ੍ਰਿਸਬੇਨ ਦੇ ਵਿੱਚ ਜਿਹੜਾ ਕਿ ਮੇਲਾ ਹੋ ਰਿਹਾ ਵਾ ਜੀ ਵਿਸਾਖੀ ਦਾ ਮੇਲਾ 9 ਅਪ੍ਰੈਲ ਨੂੰ ਹੋ ਰਿਹਾ ਜੀ 2 ਤੋਂ ਲੈ ਕੇ 5:30 ਵਜੇ ਤੱਕ ਉਸ ਦੇ ਬਾਰੇ ਇਨਫੋਰਮੇਸ਼ਨ ਭੇਜ ਦਿੱਤੀ ਹੈ ਜੀ ਜਿਸ ਦੇ ਵਿੱਚ ਗਿੱਧਾ ਵੀ ਹੋਵੇਗਾ ਭੰਗੜਾ ਤੇ ਲਾਈਵ 뮤직 ਫੂਡ ਸਟਾਲਸ ਹੋਣਗੀਆਂ ਤੇ ਹੋਰ ਵੀ ਬਹੁਤ ਸਾਰੀਆਂ ਗੇਮਾਂ ਹੋ ਰਹੀਆਂ ਨੇ ਸੋ ਜ਼ਰੂਰ ਪਹੁੰਚਣਾ ਜੀ ਤੇ ਹੋ ਕਿੱਥੇ ਰਿਹਾ ਵਾ ਜੀ ਇਹ ਬੈਨਿਊ ਮੈਮੋਰੀਅਲ ਪਾਰਕ ਸਰਵਿੰਸਟ ਰੋਡ ਬੈਨਿਊ ਦੇ ਵਿੱਚ ਹੋ ਰਿਹਾ ਵਾ ਸੋ ਜ਼ਰੂਰ ਤੁਸੀਂ ਪਹੁੰਚਣਾ ਜੀ ਤੇ ਦੇਖਦੇ ਹਾਂ ਫਿਰ ਮੇਲੇ ਦੇ ਵਿੱਚ ਕਿਹੜੇ ਕਿਹੜੇ ਪਹੁੰਚਦੇ ਆ ਤੇ ਇਸ ਦੇ ਨਾਲ ਹੀ ਜੀ ਇੱਕ ਗਾਣਾ ਵੀ ਸੁਣ ਲਈਏ ਕਿਉਂਕਿ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਬਹੁਤ ਪੂਰੀਆਂ ਹੋ ਚੁੱਕੀਆਂ ਨੇ ਤੇ ਕੁਛ ਕੁ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਜ਼ਰੂਰ ਪੂਰੀਆਂ ਕਰਕੇ ਜਾਣੀਆਂ ਕਿਉਂਕਿ ਮੈਂ ਕੋਈ ਅਲਾਂਬੇ ਨਾਲ ਨਹੀਂ ਜਾਣਾ ਚਾਹੁੰਦੀ ਕਿਉਂਕਿ ਫਿਰ ਤੁਸੀਂ ਕਹੋਗੇ ਉਹ ਇੰਨੇ ਵਜੇ ਦਾ ਮੈਸੇਜ ਕੀਤਾ ਹੋਇਆ ਸੀ ਬੋਬੀ ਨੇ ਸਾਡਾ ਗਾਣਾ ਹੀ ਨਹੀਂ ਲਾਇਆ ਸੋ ਇਹ ਮੈਂ ਨਹੀਂ ਸੁਣਨਾ ਚਾਹੁੰਦੀ ਸੀ ਸੁਣ ਲਈਏ ਫਿਰ ਇੱਕ ਗਾਣਾ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ
Check 1, 3, 5 Mr. Pinda Aujla Kamal Garewal HRC Teri Diwanagi Meri Sardari Here we go Kali Ghodi Kali Gaddi Kali Ruffle Denali Dukke Baldan Di Kare Jodi Dang Kokkiyan Wali Pura Sikka Chalda ਦੂਜਾ ਸ਼ੌਂਕ ਸਰਦਾਰੀ ਦਾ ਇੱਕ ਤੇਰੀ ਦੀਵਾਨ ਗਿਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ
ਆ ਜਾ ਮੇਰੇ ਵੱਲ ਤੂੰ ਤੇ ਪਹਿਲੋਂ ਹੀ ਜਾਣਦੀ ਕਿ ਮੈਂ ਤੇਰਾ ਦੀਵਾਨਾ ਹੁਣ ਤੂੰ ਹੀ ਨਹੀਂ ਪਹਿਚਾਨਾ ਮੇਰਾ ਨਹੀਂ ਕਸੂਰ ਇਹੀ ਆ ਮੇਰਾ ਕਸੂਰ ਦਿਨ ਰਾਤ ਐਸ਼ ਅਸੀ ਕਰਦੇ ਬਥੇਰੀ ਜਿੱਥੇ ਨਾ ਚੱਲੇ ਸਾਡੀ ਉਹ ਦੁਨੀਆ ਹੈ ਕਿਹੜੀ ਜੱਗ ਚ ਹੈ ਟੋਰ ਸਾਡੀ ਚੱਲੇ ਸਰਦਾਰੀ ਕੀ ਸਫਾਰੀ ਕੀ ਫਰਾਰੀ ਮੈਂ ਤਾਂ ਤੇਰੇ ਲਈ ਲਿਆਉਂ ਇਹੀ ਮੇਰੀ ਹੈ ਗਰਾਰੀ
ਰਹਿਣ ਤਿਆਰ ਕਿਣ ਮੌਤ ਨੂੰ ਮਾਸੀ ਨੀ ਪੂਰੀ ਏ ਤੜੀ ਰੱਖਣ ਮੁੱਛ ਖੜੀ ਨਾਲ ਕਈ ਯਾਰ ਸਿਆਸੀ ਨੀ ਕੋਈ ਡਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ
ਸਰਦਾਰੀ ਐਂਡ ਆਈ ਲਵ ਯੂ ਮੇਰੇ ਡੋਲਿਆਂ ਚ ਜਾਨ ਮੱਤੇ ਖੂਨ ਸਵਾਰ ਜੱਗ ਚ ਅਟੋਰ ਮੈਨੂੰ ਕਹਿੰਦੇ ਸਰਦਾਰ ਇਸੇ ਸਰਦਾਰ ਨੂੰ ਮੈਂ ਤੇਰੇ ਨਾਲ ਪਿਆਰ ਦੱਸਦੇ ਤੂੰ ਸੋਹਣੀ ਕਦੋਂ ਪਾਈਏ ਗੜ ਹਾਰ ਕਾਲੀ ਘੋੜੀ ਉੱਤੇ ਚੜ ਜੱਟ ਪਿੰਡ ਤੇਰੇ ਆਵੇ ਆਪਾਂ ਦੇਖ ਲਾਂਗੇ ਉਹਨੂੰ ਕਿਹੜਾ ਹੱਥ ਮੈਨੂੰ ਪਾਵੇ
ਯਾਰਾਂ ਦਾ ਨਾਂ ਹੈਗਾ ਥਾਂ ਥਾਂ ਇਹ ਸਭ ਕਿਰਪਾ ਉਹਦੀ ਆ ਯਾਰੀ ਲਈ ਖੜਨਾ ਪੈਂਦਾ ਏ ਮਰਨਾ ਇਹੋ ਸਾਨੂੰ ਗੱਲ ਹੀ ਪਾਉਂਦੀ ਆ ਜੜਿਆ ਰਹੇ ਜ਼ਰੂਰ ਕਿ ਉਹਦੀ ਨਾਮ ਖੁਮਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ
ਗੱਲ ਹੈਗੀ ਸਰਦਾਰੀ ਤੇ ਦੀਵਾਨਗੀ ਮੈਨੂੰ ਦੋਵੇਂ ਹੀ ਪਿਆਰੀਆਂ
ਦੋਸਤੋ ਗਾਣੇ ਦੀ ਫਰਮਾਇਸ਼ ਸੀ ਕੁਲਵਿੰਦਰ ਢਿੱਲੋਂ ਜੀ ਨੇ ਕੀਤੀ ਸਾਨੂੰ ਸੋ ਉਮੀਦ ਕਰਦੇ ਹਾਂ ਜੀ ਗਾਣੇ ਉਹਨਾਂ ਦੀ ਫਰਮਾਇਸ਼ ਦਾ ਗਾਣਾ ਉਹਨਾਂ ਨੇ ਜ਼ਰੂਰ ਸੁਣ ਲਿਆ ਹੋਵੇਗਾ ਤੇ ਅੱਗੇ ਜੀ ਗੁਰਜੀਤ ਸਿੰਘ ਚਾਹਲ ਕਹਿ ਰਹੇ ਆ ਜੀ ਬੋਬੀ ਜੀ ਮੈਨੂੰ ਲੱਗਦਾ ਉਹ ਪਿੰਡ ਵਾਲਿਆਂ ਦੀ ਬੇਵਕੂਫੀ ਨਾਲ ਸਾਰੇ ਸ਼ੇਰ ਮੁੱਕ ਚੱਲੇ ਨੇ ਕਿਉਂਕਿ ਉਹਨਾਂ ਕੁੱਟ ਕੁੱਟ ਮਾਰ ਦਿੱਤੇ ਹੋਣੇ ਨੇ ਹਾਂਜੀ ਵਾ ਕਿਆ ਬਾਤ ਆ ਤੇ ਅੱਗੇ ਜੀ ਜਗਤਾਰ ਜੋਹਲ ਜੀ ਕਹਿ ਰਹੇ ਆ ਕਿ ਪਹਿਲਾਂ ਭੇਡਾਂ ਬਾੜੀਆਂ ਮੁੜ ਕੇ ਛੈਲ ਜਵਾਨ ਸੋ ਵਾਕਈ ਜੀ ਵੈਸੇ ਤਾਂ ਚਲੋ ਇੱਕ ਇੱਕ ਕਹਾਣੀ ਸੀਗੀ ਪਰ ਅੱਜ ਕੱਲ ਜਿਹੜੀ ਸਾਡੇ ਪੰਜਾਬ ਦੀ ਹਾਲਤ ਆ ਜੋ ਸਾਡੇ ਦੇਸ਼ ਦੀ ਹਾਲਤ ਆ ਵਾਕਈ ਜੀ ਇਸ ਸਟੋਰੀ ਦੇ ਨਾਲ ਕਾਫੀ ਜ਼ਿਆਦਾ ਮਿਲਦੀ ਜੁਲਦੀ ਆ ਪਰ ਇਹ ਤਾਂ ਇੱਕ ਸਟੋਰੀ ਸੀ ਇੱਕ ਸਿੱਖਿਆ ਸੀ ਸਿੱਖਿਆ ਇਹ ਸੀ ਕਿ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਝੂਠ ਆ ਉਹ ਸਾਡੇ ਤੇ ਹੀ ਭਾਰੂ ਹੋ ਜਾਂਦਾ ਵਾ ਕਿਉਂਕਿ ਲੋਕ ਸਾਡੇ ਤੇ ਯਕੀਨ ਕਰਨਾ ਬੰਦ ਕਰ ਦਿੰਦੇ ਨੇ ਸੋ ਇਹੀ ਹਾਲ ਰਾਜਨੀਤੀ ਦਾ ਵੀ ਹੋ ਚੁੱਕਾ ਇੰਨੇ ਝੂਠੇ ਵਾਅਦੇ ਸਾਡੇ ਲੀਡਰਾਂ ਨੇ ਕੀਤੇ ਨੇ ਕਿ ਹੁਣ ਉਹਨਾਂ ਦੇ ਸੱਚ ਤੇ ਵੀ ਯਕੀਨ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਵਾ ਜੀ ਸੋ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਮੈਂ ਤੁਹਾਡੇ ਫਰਮਾਇਸ਼ਾਂ ਜਿੱਦਾਂ ਕਿ ਦੱਸਿਆ ਸੀ ਕਿ ਮੈਂ ਪੂਰੀਆਂ ਕਰਕੇ ਜਾਣਾ ਚਾਹੁੰਦੀ ਹਾਂ ਤੇ ਜ਼ਰੂਰ ਮੈਂ ਕਰਕੇ ਵੀ ਜਾਊਂਗੀ ਬਾਕੀ ਜਿਸ ਤਰ੍ਹਾਂ ਕਿ ਮੈਂ ਕਿਹਾ ਸੀ ਕਿ ਜਿਹੜੀ ਜ਼ਿੰਦਗੀ ਆ ਜ਼ਿੰਦਗੀ ਸੌਖੀ ਆ ਇੰਨੀ ਸੌਖੀ ਵੀ ਨਹੀਂ ਪਰ ਜਿੰਨੀ ਅਸੀਂ ਮੰਨ ਲੈਂਦੇ ਹਾਂ ਤੇ ਜ਼ਿੰਦਗੀ ਦੇ ਵਿੱਚ 6 ਚੀਜ਼ਾਂ ਤੁਹਾਨੂੰ ਜੇ ਆਪਣੀ ਜ਼ਿੰਦਗੀ ਦੇ ਵਿੱਚ ਰੱਖੋਗੇ ਤਾਂ ਬਹੁਤ ਵਧੀਆ ਗੱਲ ਹੈ ਜੀ ਕਿਹੜੀਆਂ ਨੇ ਇੱਕ ਤਾਂ ਫੇਧ ਇੱਕ ਟਰੱਸਟ ਹੋਪ ਕੌਨਫੀਡੈਂਸ ਲਵ ਤੇ ਐਟੀਟਿਊਡ ਇਹ ਚੀਜ਼ਾਂ ਕਿੱਦਾਂ ਸਾਡੀ ਲਾਈਫ ਦੇ ਵਿੱਚ ਮਾਇਨੇ ਰੱਖਦੀਆਂ ਨੇ ਜੇ ਅਸੀਂ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਪਣਾਉਣੇ ਆ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਆ ਜਿਹੜਾ ਕਿ ਅਸੀਂ ਆਪਣਿਆਂ ਦੇ ਨਾਲ ਰਹਿ ਕੇ ਜਾਂ ਬਹੁਤ ਕੁਛ ਆ ਜਿਹਨੂੰ ਕਿ ਅਸੀਂ ਪਾ ਸਕਦੇ ਹਾਂ ਤੇ ਕਈ ਅਲਾਮਤਾਂ ਨੇ ਵੀ ਜਿਹਨਾਂ ਤੋਂ ਅਸੀਂ ਦੂਰ ਵੀ ਰਹਿ ਸਕਦੇ ਹਾਂ ਜਿੱਦਾਂ ਕਿ ਜੀ ਫੇਦ ਹੋਣਾ ਵਿਸ਼ਵਾਸ ਹੋਣਾ ਚਾਹੀਦਾ ਵਾ ਉਸ ਰੱਬ ਤੇ ਜਿਸਨੇ ਸਾਨੂੰ ਬਣਾਇਆ ਵਾ ਕੀ ਹੁੰਦਾ ਵੀ ਇੱਕ ਵਾਰੀ ਕਿਸੇ ਪਿੰਡ ਦੇ ਵਿੱਚ ਨਾ ਬਾਰਿਸ਼ ਨਹੀਂ ਹੋ ਰਹੀ ਹੁੰਦੀ ਤਾਂ ਸਾਰੇ ਪਿੰਡ ਵਾਲੇ ਰਲ ਕੇ ਪ੍ਰੇ ਕਰਦੇ ਆ ਕਿ ਬਰਖਾ ਵਾ ਜਿਹੜੀ ਉਹ ਹੋ ਜਾਵੇ ਤੇ ਨਾਲ ਦੀ ਨਾਲ ਹੀ ਜੀ ਤੇ ਉੱਥੇ ਜਿੱਦਾਂ ਕਿ ਪੁਰਾਣੇ ਟਾਈਮ ਦੇ ਵਿੱਚ ਯੱਗ ਕਰਦੇ ਸੀ ਯੱਗ ਵੀ ਹੁੰਦਾ ਵਾ ਤੇ ਜਿਸ ਦਿਨ ਯੱਗ ਪੂਰਾ ਹੋਣਾ ਹੁੰਦਾ ਵਾ ਉਸ ਦਿਨ ਕੀ ਹੁੰਦਾ ਕਿ ਪਿੰਡ ਦੇ ਲੋਕਾਂ ਨੂੰ ਹਜੇ ਵੀ ਇੰਨਾ ਯਕੀਨ ਨਹੀਂ ਸੀਗਾ ਫੇਧ ਨਹੀਂ ਸੀ ਰੱਬ ਤੇ ਕਿ ਹਾਂ ਅਸੀਂ ਜਿਹੜੀ ਇਹ ਪੂਜਾ ਪ੍ਰੋਪਰ ਵੇ ਨਾਲ ਕੀਤੀ ਆ ਤੇ ਸਾਨੂੰ ਇਸਦਾ ਜਿਹੜਾ ਸਿਲਾ ਵਾ ਜਾਂ ਇਸਦਾ ਸਾਡੀ ਅਰਦਾਸ ਵਾ ਜਿਹੜੀ ਰੱਬ ਜ਼ਰੂਰ ਸੁਣੂਗਾ ਗੱਲ ਸੀ ਜੀ ਉਹਨਾਂ ਦੇ ਵਿਸ਼ਵਾਸ ਦੀ ਉਹਨਾਂ ਦੀ ਫੇਧ ਦੀ ਉਸ ਰੱਬ ਤੇ ਉਹਨਾਂ ਦੀ ਭਗਤੀ ਦੀ ਤੇ ਪਰ ਉਸ ਪਿੰਡ ਦੇ ਵਿੱਚੋਂ ਸਿਰਫ ਇੱਕ ਬੱਚਾ ਹੁੰਦਾ ਉਸ ਦਿਨ ਜਿਹੜਾ ਕਿ ਛਤਰੀ ਲੈ ਕੇ ਆਉਂਦਾ ਕਿਉਂਕਿ ਉਸਨੂੰ ਵਿਸ਼ਵਾਸ ਸੀ ਕਿ ਅੱਜ ਬਾਰਿਸ਼ ਹੋਵੇਗੀ ਹੋਵੇਗੀ ਸੋ ਏਦਾਂ ਮਾ ਜੀ ਅਗਰ ਤੁਸੀਂ ਕਿਸੇ ਚੀਜ਼ ਨੂੰ ਮਨ ਵਿੱਚ ਧਾਰ ਕੇ ਤੁਸੀਂ ਕਿਸੇ ਚੀਜ਼ ਦੀ ਕਾਮਨਾ ਕਰਦੇ ਹੋ ਤਾਂ ਉਸ ਉੱਪਰ ਵਿਸ਼ਵਾਸ ਰੱਖਣਾ ਵੀ ਸਿੱਖੋ ਤੇ ਦੂਸਰੀ ਗੱਲ ਹੁੰਦੀ ਹੈ ਜੀ ਟਰੱਸਟ ਟਰੱਸਟ ਵਾ ਕਿ ਤੁਹਾਡੇ ਤੇ ਦੂਸਰੇ ਕਿੰਨਾ ਟਰੱਸਟ ਕਰਦੇ ਨੇ ਕਿੱਦਾਂ ਦੀ ਤੁਹਾਡੀ ਜੋ ਤੁਹਾਡੀ ਰੈਪੂਟੇਸ਼ਨ ਆ ਜਾਂ ਫਿਰ ਜਿਹੜਾ ਤੁਹਾਡਾ ਆਪਣਾ ਆਪ ਆ ਉਹ ਤੁਸੀਂ ਦੂਸਰਿਆਂ ਅੱਗੇ ਕਿੱਦਾਂ ਪ੍ਰੈਜੈਂਟ ਕਰਦੇ ਹੋ ਕਿ ਤੁਹਾਡੀ ਕਹਿਣੀ ਤੇ ਤੁਹਾਡੀ ਕਰਨੀ ਤੇ ਕੋਈ ਕਿੰਨੇ ਕੁ ਯਕੀਨ ਰੱਖਦਾ ਵਾ ਸੋ ਉਸਦੀ ਇਗਜ਼ਾਮਪਲ ਇਹ ਆ ਜੀ ਤੁਸੀਂ ਸਾਰੇ ਹੀ ਆਪਾਂ ਬੱਚਿਆਂ ਨੂੰ ਖੜਾਉਂਦੇ ਹਾਂ ਛੋਟੇ ਬੱਚਿਆਂ ਨੂੰ ਖੜਾਉਂਦੇ ਹਾਂ ਤੇ ਕਈ ਵਾਰੀ ਹੁੰਦਾ ਕਿ ਅਸੀਂ ਉਹਨਾਂ ਨੂੰ ਉੱਪਰ ਹਵਾ ਦੇ ਵਿੱਚ ਉਛਾਲ ਦਿੰਦੇ ਹਾਂ ਤੇ ਉਛਾਲ ਕੇ ਫਿਰ ਪੜ੍ਹਦੇ ਹਾਂ ਤੁਸੀਂ ਕਦੇ ਨੋਟ ਨਹੀਂ ਕੀਤਾ ਹੋਣਾ ਕਿ ਬੱਚਾ ਕਦੇ ਵੀ ਰੋਂਦਾ ਨਹੀਂ ਬਹੁਤ ਘੱਟ ਚਾਂਸ ਆ ਕਿ ਬੱਚਾ ਰਹੂਗਾ ਬੱਚਾ ਹਮੇਸ਼ਾ ਹੱਸਦਾ ਵਾ ਕਲਕਾਰੀਆਂ ਦੇ ਨਾਲ ਕਿਉਂਕਿ ਉਸਨੂੰ ਤੁਹਾਡੇ ਤੇ ਯਕੀਨ ਹੁੰਦਾ ਵਾ ਕਿ ਤੁਸੀਂ ਉਸਨੂੰ ਫੜ ਲਵੋਗੇ ਡਿੱਗਣ ਨਹੀਂ ਦਊਂਗੇ ਉਹ ਆ ਯਕੀਨ ਤੁਹਾਡੇ ਤੇ ਤੁਹਾਡੀ ਜੋ ਪਕੜ ਆ ਉਸ ਬੱਚੇ ਤੇ ਮਜ਼ਬੂਤ ਪਕੜ ਹੁੰਦੀ ਆ ਕਿ ਤੁਸੀਂ ਉਸਦੀ ਲੁੱਕ ਆਫਟਰ ਉਸਨੂੰ ਪ੍ਰੋਪਰ ਵੇ ਦੇ ਨਾਲ ਸਾਂਭ ਸਕੋਗੇ ਸੋ ਇਹ ਤਾਂ ਹੈਗਾ ਜੀ ਵਿਸ਼ਵਾਸ ਤੇ ਬਾਕੀ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਵਾ ਜਿਸ ਤਰ੍ਹਾਂ ਕਿ ਅੱਗੇ ਆ ਜਾਂਦਾ ਜੀ ਹੋਪ ਤੇ ਕੌਨਫੀਡੈਂਸ ਹੋਪ ਤੇ ਕੌਨਫੀਡੈਂਸ ਵੀ ਹੋਣਾ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਆ ਤੇ ਇੱਕ ਮੇਲ ਵੀ ਜੀ ਇੱਧਰ ਹੋਰ ਆ ਚੁੱਕੀ ਆ ਈਮੇਲ ਦੇ ਜ਼ਰੀਏ ਉਸਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਜੀ ਲਾਲੀ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਕਿ ਬੌਬੀ ਜੀ ਤੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਕਿ ਬੌਬੀ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਅੱਜ ਕੱਲ ਲੋਕ ਬਿਨਾਂ ਗੱਲ ਤੋਂ ਨਾਰਾਜ਼ ਕਿਉਂ ਹੋ ਜਾਂਦੇ ਆ। ਬਟ ਪਰਸਨ ਨੂੰ ਵੀ ਸੋਚਣਾ ਚਾਹੀਦਾ ਵਾ ਕਿ ਦੂਜੇ ਬੰਦੇ ਨੂੰ ਵੀ ਹਰਟ ਹੁੰਦਾ ਹੈ, ਸੋ ਕਦੀ ਕਿਸੇ ਨੂੰ ਬਿਨਾਂ ਗੱਲ ਤੋਂ ਹਰਟ ਨਹੀਂ ਕਰਨਾ ਚਾਹੀਦਾ। ਚਲੋ ਖੁਸ਼ ਰਹਿਣ ਨਾਰਾਜ਼ ਹੋਣ ਵਾਲੇ। ਤੇ ਪਲੀਜ਼ ਉਹਨਾਂ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ, ਖਾਬ। ਤੇ ਕਹਿ ਰਹੇ ਆ ਕਿ ਖੁਸ਼ ਰਹੋ ਸਭ, ਹੈਵ ਏ ਨਾਈਸ ਡੇ। ਸੋ ਬਿਲਕੁਲ ਜੀ, ਬਾਕੀ ਜੀ ਨਾਰਾਜ਼ਗੀ ਤਾਂ ਚੱਲਦੀ ਰਹਿੰਦੀ ਆ, ਇੰਨਾ ਵੀ ਨਹੀਂ ਹੁੰਦਾ ਹੈਗਾ, ਇੰਨਾ ਸੀਰੀਅਸ ਨਹੀਂ ਲਈਦਾ ਹੁੰਦਾ, ਕੋਈ ਗੱਲ ਨੀ। ਜਿਨ੍ਹਾਂ ਨੂੰ ਤੁਹਾਡੀ ਕਦਰ ਹੀ ਨਹੀਂ ਹੈਗੀ ਉਹਨਾਂ ਦੇ ਨਾਲ ਨਾਰਾਜ਼ਗੀ ਚ ਫਿਰ ਆਪਣਾ ਪਨ ਦਿਖਾਉਂਦਾ ਕੀ ਫਾਇਦਾ, ਹੈ ਨਾ। ਤੇ ਚਲੋ ਕੋਈ ਗੱਲ ਨੀ ਜੀ, ਤੁਹਾਡਾ ਜਿਹੜਾ ਗੀਤ ਆ, ਗੀਤ ਦੀ ਜਿਹੜੀ ਤੁਸੀਂ ਸਾਨੂੰ ਫਰਮਾਇਸ਼ ਕੀਤੀ ਆ, ਉਹ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਗਾਣਾ ਸੁਣ ਲਈਏ ਇੱਕ, ਕਿਉਂਕਿ ਫਿਰ ਨਹੀਂ ਫਿਰ ਮੈਨੂੰ ਕਹੋਗੇ ਕਿ ਬੌਬੀ ਅੱਜ ਬੋਲੀ ਜਾਂਦੀ। ਅਸੀਂ ਗਾਣੇ ਦੀ ਫਰਮਾਇਸ਼ ਕੀਤੀ ਹੈ ਤੇ ਸਾਡੀ ਹਾਲੇ ਤੱਕ ਫਰਮਾਇਸ਼ ਪੂਰੀ ਨਹੀਂ ਹੋਈ, ਤੇ ਗਾਣਾ ਵੀ ਜ਼ਰੂਰ ਸੁਣਾਉਂਦੇ ਹਾਂ ਜੀ। ਸੁਣ ਲਈਏ ਇੱਕ ਗਾਣਾ ਤੇ ਫਿਰ ਮੈਂ ਦੱਸਦੀ ਹਾਂ ਜੀ ਤੁਹਾਨੂੰ ਕਿ ਹੋਪ, ਕੌਨਫੀਡੈਂਸ ਤੇ ਐਟੀਟਿਊਡ ਤੇ ਪਿਆਰ, ਇਹਨਾਂ ਦਾ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਆ, ਤੇ ਕਿਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਐਕਟ ਲਿਆ ਵੀ ਸਕਦੇ ਹੋ। ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਿਹੜੇ ਮੈਨੂੰ ਆਖਦੇ ਕਿ ਪੱਲੇ ਤੇਰੇ ਕੱਖ ਵੀ ਨਹੀਂ, ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ, ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ, ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ, ਜਿੰਨਾ ਮੌਕਾ ਵੇਖ ਕੇ ਖਬੋਇਆ ਛੁਰਾ ਧੋਖੇ ਨਾਲ, ਬੜੀ ਮਿਹਰਬਾਨੀ ਧੋਖਾ ਦੇਣਿਆ ਮਕਾਰਾਂ ਦੀ, ਜਿਨ੍ਹਾਂ ਨੇ ਦਵਾਈ ਲਈ ਵੀ ਮੰਗਿਆ ਨਾ ਪੈਸਾ ਦਿੱਤਾ, ਬੜੀ ਮਿਹਰਬਾਨੀ ਉਹਨਾਂ ਸੇਠਾ ਸ਼ਾਹੂਕਾਰਾਂ ਦੀ, ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ, ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮ ਖਾਰਾਂ ਦੀ, ਜਿਨ੍ਹਾਂ ਨੇ ਬੇਰਹਿਮ ਹੋ ਕੇ ਖਬਰ ਸੁਣਾਈ ਮਾੜੀ, ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ, ਜਿਹੜੇ ਮੇਰੇ ਰਾਹੀਂ ਮੈਨੂੰ ਸਾੜਨ ਲਈ ਵਿੱਚ ਜਾਂਦੇ, ਬੜੀ ਮਿਹਰਬਾਨੀ ਉਹਨਾਂ ਮਗੇ ਅੰਗਿਆਰਾਂ ਦੀ, ਜਿਨ੍ਹਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਏ, ਬੜੀ ਮਿਹਰਬਾਨੀ ਉਹਨਾਂ ਤੀਰਾਂ ਤਲਵਾਰਾਂ ਦੀ, ਜਿਹਨੇ ਦੀਵੀ ਡਾਕੂਆਂ ਦੇ ਵਾਂਗ ਲੈ ਗਏ ਲੁੱਟ ਕੇ ਜੋ, ਬੜੀ ਮਿਹਰਬਾਨੀ ਇਹਨਾਂ ਕੀਤੇ ਹੋਏ ਸ਼ਿੰਗਾਰਾਂ, ਸਮਾਂ ਕੱਢ ਕਰਨ ਆਲੋਚਨਾ ਜੋ ਵਾਰ ਵਾਰ, ਬੜੀ ਮਿਹਰਬਾਨੀ ਉਹਨਾਂ ਵੱਡਿਆਂ ਉਡਾਰਾਂ ਦੀ, ਜਿਨ੍ਹਾਂ ਨੇ ਅੱਜ ਤੱਕ ਗੀਤਾਂ ਚ ਨੁਕਸ ਕੱਢੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੀਤਕਾਰਾਂ ਦੀ, ਵੇ ਚਿੱਟੇ ਪਾ ਨਕਲੀ ਜੋ ਬੱਚਿਆਂ ਨੂੰ ਪਾਲਦੇ ਨੇ, ਬੜੀ ਮਿਹਰਬਾਨੀ ਏ ਉਹਨਾਂ ਦੁਕਾਨਦਾਰਾਂ ਦੀ, ਜਿਹੜੇ ਮੈਨੂੰ ਬੇਗੁਣਾ ਤੇ ਬੇਗੁਣਾ ਦੱਸਦੇ ਨੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ, ਇਹੋ ਲੋਕ ਮੰਗਲਾ ਪਚਾਮਦੇ ਨੇ ਮੰਜ਼ਲਾਂ ਤੇ, ਇਹੋ ਲੋਕ ਦੱਸਦੇ ਨੇ ਜਾਚ ਜਿੱਤਾਂ ਹਾਰਾਂ ਦੀ, ਇਹ ਗੱਲ ਗੱਲ ਉੱਤੇ ਜਿਹੜੇ ਰਹੇ ਟੋਕਨੇ, ਡਰਨਾ ਦਿਲਾ ਆਪਣੇ ਹੀ ਲੋਕ ਨੇ, ਉਹ ਡਰਨਾ ਦਿਲਾਏ ਆਪਣੇ ਹੀ ਲੋਕ ਨੇ, ਡਰਨਾ ਦਿਲਾ ਆਪਣੇ
ਜੀ ਦੋਸਤੋ, ਇਸ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀ ਮਨੀ ਫਲੇਮਪੁਰਾ ਨੇ, ਡਰਨਾ ਦਿਲਾ। ਵਾਕਈ ਜੀ ਡਰਨਾ ਨੀ ਚਾਹੀਦਾ ਕਿਉਂਕਿ ਆਪਣੇ ਹੀ ਲੋਕ ਨੇ। ਤੇ ਅੱਗੇ ਸਾਡੇ ਨਾਲ ਜੀ ਮਾਫੀ ਚਾਹੂੰਗੀ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਉਹਨਾਂ ਨੇ ਕਾਫੀ ਪਹਿਲਾਂ ਮੈਸੇਜ ਕੀਤਾ ਸੀਗਾ ਤੇ ਮੈਥੋਂ ਮੈਸੇਜ ਨਾ ਗੁੰਮ ਹੋ ਗਿਆ ਸੀ। ਮੈਸੇਜ ਹੀ ਇੰਨੇ ਆਏ ਕਿ ਮੈਨੂੰ ਸ਼ੋਅ ਤਾਂ ਹੋ ਰਿਹਾ ਸੀ ਕਿ ਮੈਂ ਇਹ ਮੈਸੇਜ ਪੜਿਆ ਨੀ, ਪਰ ਮੈਨੂੰ ਲੱਭ ਨੀ ਸੀ ਰਿਹਾ ਕਿ ਮੈਂ ਕਿਹੜਾ ਮੈਸੇਜ ਨੀ ਪੜਿਆ। ਸੋ ਉਹਨਾਂ ਨੇ ਬੜਾ ਹੀ ਵਧੀਆ ਵਿਚਾਰ ਭੇਜਿਆ ਜੀ ਸਾਰਿਆਂ ਲਈ। ਕਹਿੰਦੇ ਕਿ ਨੈਵਰ ਮਿਸ ਯੂਜ ਦ ਵਨ ਹੂ ਲਾਈਕਸ ਯੂ, ਨੈਵਰ ਸੇ ਬਿਜ਼ੀ ਟੂ ਦ ਵਨ ਹੂ ਨੀਡਸ ਯੂ, ਨੈਵਰ ਚੇਂਜ ਦ ਵਨਸ ਹੂ ਰੀਅਲੀ ਟਰਸਟ ਯੂ, ਐਂਡ ਨੈਵਰ ਫੋਰਗੇਟ ਦ ਵਨਸ ਹੂ ਆਲਵੇਜ ਰਿਮੈਂਬਰ ਯੂ। ਸੋ ਵਾਕਈ ਜੀ ਕਦਰ ਜੋ ਤੁਹਾਡੀ ਕਦਰ ਕਰਦਾ, ਸਿੰਪਲੀ ਉਸਦੀ ਕਦਰ ਕਰਨੀ ਸਿੱਖੋ ਤੇ ਉਸਨੂੰ ਕਦੇ ਵੀ ਮਿਸ ਯੂਜ ਨਾ ਕਰੋ ਜੋ ਤੁਹਾਨੂੰ ਪਸੰਦ ਕਰਦਾ ਵਾ, ਤੇ ਕਦੇ ਵੀ ਉਸ ਇਨਸਾਨ ਨੂੰ ਬਿਜ਼ੀ ਨਾ ਕਹੋ ਜਿਸ ਨੂੰ ਕਿ ਵਾਕਈ ਹੀ ਤੁਹਾਡੀ ਜ਼ਰੂਰਤ ਹੈ, ਤੇ ਉਸਨੂੰ ਧੋਖਾ ਨਾ ਦਿਓ ਜਿਹੜਾ ਤੁਹਾਡੇ ਤੇ ਵਿਸ਼ਵਾਸ ਕਰਦਾ ਵਾ, ਤੇ ਉਸਨੂੰ ਕਦੇ ਵੀ ਨਾ ਭੁੱਲੋ ਜੋ ਹਮੇਸ਼ਾ ਤੁਹਾਨੂੰ ਯਾਦ ਰੱਖਦਾ ਵਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਕਹਿ ਰਹੇ ਆ ਕਿ ਕਾਪੀ ਟੂ ਆਲ ਲਿਸਨਰ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਸਾਡੇ ਨਾਲ ਰਾਜੀ ਭੰਗੂ ਸਿੰਗਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਪਰਿਵਾਰ ਨੂੰ, ਤੇ ਨਾਲ ਮੈਨੂੰ ਕਹਿ ਰਹੇ ਆ ਕਿ ਬੋਬੀ ਜੀ ਤੁਹਾਡੀ ਸੀਕਰਟ ਲੀਕ ਹੋ ਗਈ ਸੌਂਗ ਸਿਲੈਕਸ਼ਨ ਕਰਨ ਦੀ। ਓਹੋ, ਚਲੋ ਕੋਈ ਗੱਲ ਨੀ ਜੀ, ਆਪਾਂ ਵੈਸੇ ਵੀ ਕਹਿੰਦੇ ਆ ਕਿ ਆਪਣਾ ਘਰ ਪਰਿਵਾਰ ਹੀ ਆ, ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਪਰ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਹ ਇਨਫੋਰਮ ਕਰਨ ਦੇ ਲਈ। ਤੇ ਅੱਗੇ ਕੋਸ਼ਿਸ਼ ਕਰਾਂਗੇ ਜੀ ਇੱਦਾਂ ਦਾ ਕੁਛ ਨਾ ਹੋਵੇ, ਪਰ ਚਲੋ ਕੋਈ ਗੱਲ ਨੀ ਜੀ, ਤੁਹਾਨੂੰ ਵੀ ਪਤਾ ਲੱਗ ਹੀ ਗਿਆ, ਤੁਸੀਂ ਵੀ ਹੈਲਪ ਕਰ ਦਿਆ ਕਰੋ ਸੌਂਗ ਸਿਲੈਕਟ ਕਰਨ ਦੇ ਵਿੱਚ, ਸੋਹਣੇ ਸੋਹਣੇ ਸੌਂਗ ਭੇਜ ਦਿਆ ਕਰੋ ਫਿਰ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਜਸਪਾਲ ਸਿਡਨੀ ਵਾਲੇ ਆ ਜੀ, ਜਿਹੜੇ ਉਹਨਾਂ ਨੇ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਸੀਗਾ, ਤੇ ਉਹ ਕਹਿ ਰਹੇ ਆ ਕਿ ਫੇਸਬੁੱਕ ਤੇ ਸਾਰੇ ਬਟਨ ਹੁੰਦੇ ਆ ਸ਼ੇਅਰ ਕਰਨ ਦਾ, ਲਾਈਕ ਕਰਨ ਦਾ, ਤੇ ਉਹ ਕਹਿੰਦੇ ਕਿ ਜਿਹੜੀ ਕੋਈ ਚੀਜ਼ ਸਾਨੂੰ ਜਾਂ ਕਿਸੇ ਨੇ ਕੋਈ ਜੋ ਵੀ ਪਾਇਆ ਵਾ ਫੇਸਬੁੱਕ ਤੇ, ਕੋਈ ਵੀਡੀਓ ਜਾਂ ਕੋਈ ਸੌਂਗ ਜਾਂ ਸਮਥਿੰਗ ਕੁਛ ਵੀ ਏਦਾਂ ਦਾ ਪੋਸਟ ਕੀਤਾ ਵਾ ਜਿਹਨੂੰ ਕਿ ਅਸੀਂ ਲਾਈਕ ਨਹੀਂ ਕਰਦੇ, ਤਾਂ ਉੱਥੇ ਡਿਸਲਾਈਕ ਦਾ ਬਟਨ ਵੀ ਹੋਣਾ ਚਾਹੀਦਾ, ਤੇ ਜੇ ਡਿਸਲਾਈਕ ਉਸ ਪੋਸਟ ਦੇ ਵੱਧ ਜਾਂਦੇ ਆ ਤਾਂ ਉਹ ਜਿਹੜੀ ਚੀਜ਼ ਆ ਉੱਥੋਂ ਫੇਸਬੁੱਕ ਤੋਂ ਡਿਸਅਪੀਅਰ ਹੋਣੀ ਚਾਹੀਦੀ ਆ। ਸੋ ਉਹਨਾਂ ਨੇ ਜੀ ਇਹ ਇੱਕ ਸਾਨੂੰ ਵੋਇਸ ਮੈਸੇਜ ਭੇਜਿਆ ਵਾ, ਸੋ ਕੋਸ਼ਿਸ਼ ਕਰਾਂਗੇ ਜੀ, ਉਹਨਾਂ ਨੇ ਗੱਲ ਕੀਤੀ ਸੀ ਬਰਾੜ ਸਾਹਿਬ ਦੇ ਨਾਲ, ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚਾਉਣ ਦੀ, ਅਗਰ ਏਦਾਂ ਦਾ ਕੁਛ ਹੋ ਸਕਦਾ ਵਾ ਤਾਂ ਠੀਕ ਆ ਜੀ। ਬਾਕੀ ਮੈਨੂੰ ਕੰਪਿਊਟਰ ਦੀ ਜ਼ਿਆਦਾ ਨੌਲੇਜ ਤਾਂ ਹੈ ਨੀ ਗੀ, ਕਿਉਂਕਿ ਜਿਨ੍ਹਾਂ ਨੇ ਆਈਟੀ ਕੀਤੀ ਆ ਉਹਨਾਂ ਨੂੰ ਸ਼ਾਇਦ ਇਸ ਦੇ ਬਾਰੇ ਜ਼ਿਆਦਾ ਪਤਾ ਹੋਵੇਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਸੁਝਾਅ ਦੇ ਲਈ। ਤੇ ਅੱਗੇ ਜੀ ਪ੍ਰਦੀਪ ਸਿੰਘ ਟੂਰ ਫ੍ਰਿਜਨੋ ਤੋਂ, ਪਹਿਲਾਂ ਤਾਂ ਫ੍ਰਿਜਨੋ ਵਾਲਿਓ ਤੁਸੀਂ ਇਹ ਦੱਸੋ ਕਿ ਇੰਨੇ ਟਾਈਮ ਬਾਅਦ ਅੱਜ ਯਾਦ ਆ ਗਈ ਸਾਡੇ ਪ੍ਰੋਗਰਾਮ ਦੀ ਤੁਹਾਨੂੰ, ਹੈਨਾ, ਕਿੱਥੇ ਸੀਗੇ, ਠੀਕ ਠਾਕ ਹੋ, ਤੇ ਕਿੱਦਾਂ ਫਿਰ ਇੰਡੀਆ ਤਾਂ ਨਹੀਂ ਸੀ ਚਲੇ ਗਏ ਗੇੜਾ ਲਾਉਣ, ਜਿਹੜੇ ਇੰਨੇ ਟਾਈਮ ਬਾਅਦ ਦਰਸ਼ਨ ਦਿੱਤੇ ਆ ਤੁਸੀਂ ਅੱਜ। ਚਲੋ ਜੀ ਕੋਈ ਗੱਲ ਨੀ, ਦੇਰ ਆਏ ਦਰੁਸਤ ਆਏ, ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾ ਰਿਹਾ, ਕਹਿ ਰਿਹਾ ਕਿ ਬੋਬੀ ਭੈਣ ਜੀ, ਅਮਨ ਭਾਜੀ, ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਗੀਤ ਵੀ ਵਧੀਆ ਸਨ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੋਰ ਸੁਣਾਓ ਜੀ, ਤੁਹਾਡਾ ਫ੍ਰਿਜਨੋ ਦਾ ਮੌਸਮ ਕਿੱਦਾਂ ਦਾ ਵਾ ਤੇ ਕਿੱਦਾਂ ਦੇ ਚੱਲ ਰਹੇ ਆ ਦਿਨ ਤੇ ਕਿੱਦਾਂ ਦੇ ਕੰਮ ਕਾਰ ਚੱਲ ਰਹੇ ਆ? ਸੋ ਮਾਸ਼ਾ ਅੱਲਾ ਮੇਰੇ ਖਿਆਲ ਦੇ ਵਿੱਚ ਤਾਂ ਖੂਬ ਇੰਜੋਏ ਕਰ ਰਹੇ ਹੋਵੋਗੇ, ਖੈਰੀਅਤ ਵਿੱਚ ਹੋਵੋਗੇ। ਸੋ ਮੈਂ ਤੁਹਾਨੂੰ ਨਾਲ ਦੀ ਨਾਲ ਜੀ ਦੱਸ ਰਹੀ ਸੀਗੀ ਕਿ ਤੁਹਾਡੀ ਲਾਈਫ ਦੇ ਵਿੱਚ ਜਿੱਦਾਂ ਕਿ ਆਪਾਂ ਫੇਥ ਤੇ ਟਰੱਸਟ ਤੇ ਤਾਂ ਗੱਲ ਕਰ ਚੁੱਕੇ ਹਾਂ, ਤੇ ਹੋਪ ਕੀ ਹੁੰਦੀ ਆ ਤੀਸਰੀ ਗੱਲ। ਹੋਪ ਵੈਸੇ ਤਾਂ ਤੁਸੀਂ ਸਾਰੇ ਆਪਾਂ ਐਵਰੀ ਡੇ ਉਸੇ ਤਰ੍ਹਾਂ ਹੀ ਕਰਦੇ ਹਾਂ। ਹੋਪ ਉਮੀਦ ਕੀ ਹੁੰਦੀ ਆ? ਉਮੀਦ ਸਾਨੂੰ ਪਤਾ ਵਾ ਕਿ ਐਵਰੀ ਨਾਈਟ ਅਸੀਂ ਕਹਿ ਦਿੰਦੇ ਹਾਂ ਕਿ ਜ਼ਿੰਦਗੀ ਬੜੀ ਛੋਟੀ ਆ, ਕੋਈ ਭਰੋਸਾ ਨਹੀਂ ਕਿ ਨੈਕਸਟ ਮਤਲਬ ਕਿ ਅਗਲੇ ਹੀ ਪਲ ਕੀ ਹੋ ਜਾਣਾ ਵਾ, ਪਰ ਫਿਰ ਵੀ ਸਾਡੀ ਜਿਹੜੀ ਉਮੀਦ ਆ ਹੋਪ ਆ, ਹਰੇਕ ਰਾਤ ਅਸੀਂ ਸੌਂਦੇ ਹਾਂ, ਸਾਨੂੰ ਪਤਾ ਨੀ ਹੁੰਦਾ ਕਿ ਅਗਲੇ ਦਿਨ ਅਸੀਂ ਉੱਠਣਾ ਵੀ ਹੈ ਜਾਂ ਨਹੀਂ, ਪਰ ਸੌਣ ਤੋਂ ਪਹਿਲਾਂ ਅਸੀਂ ਹਮੇਸ਼ਾ ਅਲਾਰਮ ਸੈੱਟ ਕਰਦੇ ਹਾਂ ਕਿ ਹਾਂ ਮੈਂ ਇੰਨੇ ਵਜੇ ਉੱਠ ਕੇ ਕੰਮ ਤੇ ਜਾਣਾ ਵਾ। ਸੋ ਇਹ ਆ ਜੀ ਸਾਡੀ ਹੋਪ, ਕਿਉਂਕਿ ਸਾਨੂੰ ਉਮੀਦ ਹੁੰਦੀ ਆ ਕਿ ਹਾਂ ਅਸੀਂ ਕੱਲ ਦਾ ਆਹ ਸਕੈਜੂਅਲ ਬਣਾਇਆ ਤੇ ਅਸੀਂ ਇਹਨੂੰ ਪੂਰਾ ਵੀ ਕਰਨਾ ਤੇ ਅਸੀਂ ਉੱਠਾਂਗੇ। ਸੋ ਇਹ ਆ ਜ਼ਿੰਦਗੀ ਚ ਹੋਪ ਕੁਛ ਕਰਨ ਦੀ। ਤੇ ਕੌਨਫੀਡੈਂਸ ਆ ਜੀ, ਕੌਨਫੀਡੈਂਸ ਤਾਂ ਤੁਹਾਡੇ ਸਾਰਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਵਾ ਜੀ, ਕਿਉਂਕਿ ਕੌਨਫੀਡੈਂਸ ਆ ਜੀ ਜਿਵੇਂ ਕਿ ਹੁਣ ਆਪਣੇ ਤੇ ਹੀ ਦੱਸ ਦਿੰਦੇ ਹਾਂ, ਆਪਣੇ ਸਾਰਿਆਂ ਤੇ ਕੌਨਫੀਡੈਂਸ। ਅਸੀਂ ਪਰਦੇਸਾਂ ਦੇ ਵਿੱਚ ਆਏ ਹਾਂ, ਸਾਨੂੰ ਨਹੀਂ ਸੀ ਪਤਾ ਕਿ ਇੱਥੇ ਸਾਡਾ ਕੋਈ ਜਾਣਕਾਰ ਵੀ ਹੈਗਾ, ਜਾ ਕੇ ਰਹਿਣਾ ਕਿੱਥੇ ਆ ਤੇ ਕੰਮ ਕੀ ਕਰਨਾ ਵਾ, ਪਰ ਫਿਰ ਵੀ ਅਸੀਂ ਆਪਣੇ ਇੱਕ ਵਧੀਆ ਭਵਿੱਖ ਦੇ ਲਈ ਇੱਥੇ ਆਏ। ਸੋ ਉਹ ਸੀ ਸਾਡਾ ਕੌਨਫੀਡੈਂਸ, ਬਿਨਾਂ ਕੁਛ ਪਲਾਨ ਕੀਤੇ, ਬਿਨਾਂ ਕੁਛ ਜਾਣੇ ਅਸੀਂ ਇਸ ਦੁਨੀਆਂ ਦੇ ਵਿੱਚ ਇਸ ਧਰਤੀ ਤੇ ਆਏ, ਸੱਤ ਸਮੁੰਦਰੋਂ ਪਾਰ ਇਕੱਲਿਆਂ ਨੇ ਕੋਸ਼ਿਸ਼ ਕੀਤੀ ਹੈ ਇਸ ਸਫ਼ਰ ਨੂੰ ਕਰਨ ਦੀ ਤੇ ਜਾਰੀ ਰੱਖਣ ਦੀ ਤੇ ਇਸ ਸਫ਼ਰ ਦੇ ਵਿੱਚ ਜਿੱਤ ਹਾਸਲ ਕਰਨ ਦੀ। ਇਹ ਆ ਜੀ ਸਾਡਾ ਕੌਨਫੀਡੈਂਸ। ਤੇ ਅੱਗੇ ਆ ਜੀ ਲਵ,
ਲਵ ਕੀ ਹੁੰਦਾ ਵਾ ਜੀ, ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਹਨਾ, ਜਾਣਦੇ ਹੋ ਕਿ ਸਾਰੀ ਦੁਨੀਆ ਸਫ਼ਰ ਕਰ ਰਹੀ ਆ ਪਰ ਫਿਰ ਵੀ ਵਿਆਹ ਕਰਾਉਂਦੇ ਹੀ ਕਰਾਉਂਦੇ ਹੋ ਹਨਾ, ਹਰੇਕ ਚਾਹੁੰਦਾ ਕਿ ਓਏ ਹੋਏ ਇਹ ਮੋਤੀਚੂਰ ਦਾ ਲੱਡੂ ਆ ਖਾਣਾ ਹੀ ਖਾਣਾ ਵਾ, ਪਰ ਬਾਅਦ ਦੇ ਵਿੱਚ ਸਟੋਰੀਆਂ ਜੋ ਵੀ ਬਣਦੀਆਂ ਸੁਣਦੇ ਵੀ ਆ ਆਪਾਂ, ਵੈਸੇ ਤੁਸੀਂ ਇੱਥੇ ਵੀ ਕਾਫੀ ਸ਼ੇਅਰ ਕਰਦੇ ਹੋ ਆਪਣੇ ਦਿਲ ਦੇ ਮਸਲੇ, ਪਰ ਚਲੋ ਕੋਈ ਗੱਲ ਨੀ ਜੀ, ਫਿਰ ਵੀ ਇਹੀ ਹੁੰਦਾ ਵਾ ਪਿਆਰ ਕਿ ਪਤਾ ਹੁੰਦਾ ਕਿ ਹਾਂ ਇੱਥੇ ਥੋੜੇ ਦੁੱਖ ਵੀ ਆ ਪਰ ਫਿਰ ਵੀ ਕਿਸੇ ਦਾ ਸਾਥ ਜ਼ਿੰਦਗੀ ਦਾ ਅਹਿਸਾਸ ਸੋਹਣਾ ਬਣਾ ਦਿੰਦਾ ਵਾ। ਸਭ ਤੋਂ ਮੇਨ ਗੱਲ ਆ ਜੀ ਤੁਹਾਡਾ ਐਟੀਟਿਊਡ। ਐਟੀਟਿਊਡ ਕੀ ਆ? ਐਟੀਟਿਊਡ ਤੁਹਾਨੂੰ ਮੈਂ ਦੱਸਦੀ, ਕੁਛ ਦਿਨ ਪਹਿਲਾਂ ਹੀ ਮੈਂ ਇੱਥੇ ਇੱਕ ਇਨਸਾਨ ਦੇਖਿਆ ਸੀ, ਕਾਫੀ ਬਜ਼ੁਰਗ ਸੀ ਗੋਰਾ। ਐਟੀਟਿਊਡ ਕੀ ਸੀ ਉਹਦਾ? ਕਹਿੰਦੇ ਕਿ ਇੱਕ ਓਲਡ ਮੈਨ ਦੀ ਟੀ ਸ਼ਰਟ ਦੇ ਉੱਪਰੇ ਬੜੇ ਹੀ ਸੁੰਦਰ ਸ਼ਬਦ, ਬੜੇ ਹੀ ਕਿਊਟ ਜੇ ਵਰਡ ਲਿਖੇ ਹੋਏ ਸੀ। ਉਹ ਕੀ ਸੀ? ਕਹਿੰਦਾ ਕਿ ਆਮ ਨੋਟ 60 ਈਅਰ ਓਲਡ, ਕਹਿੰਦਾ ਮੈਂ ਸਵੀਟ 16 ਆ ਵਿਦ 44 ਈਅਰ ਐਕਸਪੀਰੀਅੰਸ। ਉਹ ਆਪਣੇ ਆਪ ਨੂੰ 60 ਸਾਲ ਦਾ ਹੋ ਕੇ ਵੀ ਆਪਣੇ ਆਪ ਨੂੰ 16 ਸਾਲਾਂ ਦਾ ਮੰਨਦਾ ਸੀ, ਪਰ ਨਾਲ ਹੀ ਉਹਨੇ ਲਿਖਿਆ ਹੋਇਆ ਸੀ ਕਿ ਮੇਰੇ ਕੋਲ 44 ਸਾਲਾਂ ਦਾ ਐਕਸਪੀਰੀਅੰਸ ਆ। ਇਹ ਆ ਜੀ ਐਟੀਟਿਊਡ ਜ਼ਿੰਦਗੀ ਨੂੰ ਜਿਉਣ ਦਾ, ਕਿ ਕਦੇ ਵੀ ਆਪਣੇ ਆਪ ਤੋਂ ਹਾਰੋ ਨਾ, ਕਦੇ ਵੀ ਆਪਣੇ ਆਪ ਨੂੰ ਬੁੱਢੇ ਮਹਿਸੂਸ ਨਾ ਕਰੋ, ਹਮੇਸ਼ਾ ਆਪਣੇ ਆਪ ਨੂੰ ਆਪਣੇ ਦਿਲ ਤੋਂ ਜਵਾਨ ਰੱਖੋ ਤੇ ਹਿੰਮਤ ਰੱਖੋ, ਕੋਸ਼ਿਸ਼ ਕਰੋ ਕੁਛ ਕਰਨ ਦੀ, ਨਾ ਕਿ ਹਥਿਆਰ ਸੁੱਟ ਕੇ ਬੈਠਣ ਦੀ। ਕਿਉਂ? ਠੀਕ ਆ ਨਾ, ਇਹ 6 ਗੱਲਾਂ ਵਾ, ਜੇ ਲਾਈਫ ਦੇ ਵਿੱਚ ਅਪਣਾ ਲੋਗੇ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਮਿਲਣਾ ਤੇ ਜ਼ਿੰਦਗੀ ਆ ਜਿਹੜੀ ਬੜੀ ਵਧੀਆ ਹੋ ਜਾਣੀ ਆ। ਤੇ ਹਿੰਮਤ, ਹੌਸਲਾ, ਵਿਸ਼ਵਾਸ ਤੇ ਦੂਸਰਿਆਂ ਦਾ ਯਕੀਨ ਕਦੇ ਨਾ ਤੋੜੋ, ਤੇ ਉਸ ਰੱਬ ਦੀ ਬਣਾਈ ਕਾਇਨਾਤ ਨੂੰ ਸਾਂਭਣ ਦੀ ਕੋਸ਼ਿਸ਼ ਕਰੋ, ਨਾ ਕਿ ਉਸ ਨੂੰ ਖਿਲਾਰਨ ਦੀ ਕੋਸ਼ਿਸ਼ ਕਰੋ। ਲਓ ਜੀ ਫਿਰ ਗਾਣਾ ਇੱਕ ਹੋਰ ਸੁਣ ਲਈਏ ਤੇ ਪ੍ਰੋਗਰਾਮ ਦਾ ਟਾਈਮ ਵੀ ਖਤਮ ਹੋਣ ਵਾਲਾ ਵਾ, ਤੇ ਤੁਹਾਡੇ ਮੈਸੇਜ ਵੀ ਇੱਕ ਦੋ ਜਿਹੜੇ ਹੋਰ ਰਹਿੰਦੇ ਨੇ ਮੈਂ ਪੜ੍ਹ ਦੇਵਾਂ, ਤੇ ਫਿਰ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ।
ਮੈਂ ਜਦੋਂ ਤੇਰੇ ਖੁਆਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ, ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ, ਜਾ ਕੇ ਪੁੱਛ ਲੈ ਗਵਾਨੇ ਤਾਰੇ ਅੜੀਏ, ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ, ਜੋ ਤਾਨੇ ਕੱਸਦੇ ਉਹਨਾਂ ਨੂੰ ਕੱਸ ਲੈਣ ਦੇ। ਸਦਾ ਚੇਤੇ ਕਰਦਾ ਕਿਸੇ ਹੋਰ ਤੇ ਨਾ ਮਰੇ, ਤੇਰੇ ਤੇ ਹੀ ਮਰਦਾ, ਬਣ ਮੇਰੀ ਰਾਣੀ ਤੇਰਾ ਰਾਜਾ ਬਣ ਜਾ, ਤੂੰ ਹੀ ਬਣ ਮੇਰਾ ਘਰ ਦਰਵਾਜ਼ਾ ਬਣ ਜਾ, ਉਹ ਤੈਨੂੰ ਵੇਖ ਜਾਵਾਂ ਤੇਰੇ ਵੱਲ ਰੁੜਿਆ, ਤੂੰ ਫੁੱਲ ਤੇ ਮੈਂ ਟਾਣੀ ਵਾਂਗੂ ਨਾਲ ਜੁੜਿਆ। ਮੈਂ ਜਦੋਂ ਤੇਰੇ ਖੁਆਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ, ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਬੜੇ ਨੇ ਕਹਿ ਲੈਣ ਦੇ, ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ, ਇਹ ਪਿਆਰ ਰਹੇ ਪੂਰਾ ਨਾ ਰਹੇ ਥੋੜਿਆ, ਮੈਂ ਉਮਰਾਂ ਤਾਈ ਤੇਰੇ ਨਾ ਰਾਹਾਂ ਜੁੜਿਆ। ਮੈਂ ਜਦੋਂ ਤੇਰੇ ਖਾਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ, ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਭਰ ਦਊਂਗਾ ਸੁਪਨਿਆਂ ਵਾਲਾ ਤੈਨੂੰ ਕਰ ਦਊਂਗਾ, ਉਹ ਫਿੱਕੇ ਨਹੀਂ ਲਾ ਰਹੇ ਇਹ ਸੱਚੀ ਗੁੜਿਆ, ਤੇਰੇ ਲਈ ਇਹ ਹੱਥ ਰੱਬ ਅੱਗੇ ਜੁੜਿਆ। ਮੈਂ ਜਦੋਂ ਤੇਰੇ ਖਾਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ, ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ।
ਜੀ ਹਾਂ ਦੋਸਤੋ, ਇਹ ਗਾਣਾ ਸੁਣ ਰਹੇ ਸੀ ਤੁਸੀਂ, ਖਾਸ ਤੇ ਫਰਮਾਇਸ਼ ਸਾਨੂੰ ਕੀਤੀ ਸੀ ਲਾਲੀ ਸੰਧੂ ਨੇ। ਸੋ ਮੈਨੂੰ ਲੱਗਦਾ ਜੀ ਤੁਸੀਂ ਸਾਰੇ ਗਾਣਿਆਂ ਦੀ ਖੂਬ ਇੰਜੋਏ ਕਰ ਰਹੇ ਹੋ। ਤੇ ਉਧਰੋਂ ਹਰਮੀਤ ਸਿੰਘ ਜੀ ਕਹਿ ਰਹੇ ਆ ਕਿ ਬੌਬੀ ਜੀ ਕੀ ਗੱਲ, ਮੇਰਾ ਸੌਂਗ ਮਿਲਿਆ ਨੀ। ਨਹੀਂ ਜੀ, ਗਾਣਾ ਤੁਹਾਡਾ ਮਿਲ ਗਿਆ, ਕਿਉਂਕਿ ਅੱਜ ਬੌਬੀ ਵੀ ਕਨਫਿਊਜ਼ ਹੋ ਗਈ ਥੋੜੀ ਜੀ। ਉਹ ਗਾਣੇ ਦੀ ਫਰਮਾਇਸ਼ ਹੀ ਇੰਨੀ ਆ ਗਈ, ਤੇ ਇੱਕ ਉਹ ਦੋ ਤਿੰਨ ਮੈਸੇਜ ਆ ਜੀ ਜਿਹੜੇ ਮੈਨੂੰ ਫਾਇੰਡ ਆਊਟ ਨਹੀਂ ਹੋ ਰਹੇ ਕਿ ਉਹ ਮੈਂ ਕਿਹੜੇ ਮੈਸੇਜ ਆ ਜਿਨ੍ਹਾਂ ਨੂੰ ਕਿ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਕਰ ਸਕੀ। ਉਹ ਸ਼ੋ ਹੋ ਰਿਹਾ ਕਿ ਉਹ ਮੈਸੇਜ ਰਹਿੰਦੇ ਆ ਪਰ ਮੈਨੂੰ ਉਹ ਲੱਭ ਨਹੀਂ ਰਹੇ। ਸੋ ਪਹਿਲਾਂ ਤਾਂ ਮੈਂ ਮਾਫ਼ੀ ਚਾਹੂੰਗੀ ਜੀ ਅਗਰ ਤੁਹਾਡਾ ਉਹ ਮੈਸੇਜ ਹੈਗਾ ਵਾ ਕਿਸੇ ਦਾ ਵੀ, ਤੇ ਮੈਂ ਉਹ ਅੱਜ ਪ੍ਰੋਗਰਾਮ ਦੇ ਵਿੱਚ ਨਹੀਂ ਰੀਡ ਕਰ ਸਕਦੀ ਜਾਂ ਸ਼ਾਮਲ ਨਹੀਂ ਕਰ ਸਕਦੀ, ਤਾਂ ਉਸਦੇ ਲਈ ਆਮ ਰੀਅਲੀ ਰੀਅਲੀ ਸੋਰੀ, ਕਿਉਂਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਪਰ ਮੈਨੂੰ ਉਹ ਲੱਭ ਨਹੀਂ ਰਿਹਾ। ਤੇ ਅੱਗੇ ਜੀ ਸਾਨੂੰ ਮਨਦੀਪ ਸਿੰਘ ਕਾਲੋਂ, ਉਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ, ਤੇ ਨਾਲ ਹੀ ਜੀ ਉਹਨਾਂ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਕਿ ਤੂੰ ਵੀ ਕੱਲੀ ਮੈਂ ਵੀ ਕੱਲਾ, ਸੁਹੋਤਾ ਗਰੁੱਪ ਦਾ ਇਹ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਵਾ, ਤੇ ਇਹ ਗਾਣਾ ਵੀ ਜ਼ਰੂਰ ਸੁਣਾਵਾਂਗੇ। ਤੇ ਉਧਰੋਂ ਜਿਹੜਾ ਸੀ ਪ੍ਰੋਗਰਾਮ ਆ ਉਹ ਵੀ ਖਤਮ ਹੋ ਚੁੱਕਾ ਕਿਉਂਕਿ 10 ਵੱਜ ਚੁੱਕੇ ਨੇ, ਤੇ ਵੈਸੇ ਮੈਂ ਜਾਣਾ ਤਾਂ ਨਹੀਂ ਚਾਹੁੰਦੀ ਤੁਹਾਨੂੰ ਛੱਡ ਕੇ, ਪਰ ਅੱਜ ਮੈਂ ਵੀ ਕਿਤੇ ਵਾਕਈ ਜੀ ਜਾਣਾ ਵਾ, ਕੰਮ ਵੀ ਆ ਮੇਰਾ, ਅੱਜ ਕੰਮ ਤੋਂ ਬਾਅਦ ਮੈਂ ਕਿਤੇ ਹੋਰ ਵੀ ਜਾਣਾ। ਸੋ ਆਮ ਸੋ ਐਕਸਾਈਟਡ ਫਾਰ ਟੂਡੇ, ਤੇ ਕੱਲ ਤੋਂ ਫਿਰ ਵੀਕਐਂਡ ਵੀ ਸ਼ੁਰੂ ਹੋ ਰਿਹਾ ਵਾ। ਵੀਕਐਂਡ ਤੁਸੀਂ ਸਾਰੇ ਇੰਜੋਏ ਕਰਦੇ ਹੋਵੋਗੇ, ਮੈਨੂੰ ਪਤਾ ਜੀ ਅੱਧਿਆਂ ਦੀ ਇੰਜੋਏਮੈਂਟ ਤਾਂ ਹੁੰਦੀ ਆ ਜੀ, ਘਰ ਦੀ ਕਲੀਨਿੰਗ ਤੇ ਘਰ ਦੀ ਸਾਫ਼ ਸਫਾਈ ਤੇ ਫਿਰ ਘਰ ਦੀਆਂ ਚੀਜ਼ਾਂ ਦੀ ਖਰੀਦਦਾਰੀ, ਏਦਾਂ ਹੀ ਨਿਬੜਦਾ ਨੀ ਤੁਹਾਡਾ ਵੀਕਐਂਡ ਨਾਨਾ? ਮੈਨੂੰ ਪਤਾ ਜੀ ਤੁਸੀਂ ਵੀ ਸਾਰੇ ਘੁੰਮਦੇ ਫਿਰਦੇ ਹੋ, ਆਪਣਾ ਵੀਕਐਂਡ ਇੰਜੋਏ ਕਰਦੇ, ਆਰਾਮ ਵੀ ਕਰਦੇ ਹੋ, ਤੇ ਬਾਕੀ ਤੁਹਾਡੀਆਂ ਜੋ ਹੋਬੀਜ਼ ਆ ਕਿਸੇ ਦੀ ਕਹਾਣੀ ਸੁਣਨ ਦੀ, ਤੋਂ ਕਿਸੇ ਦੀ ਨੱਚਣ ਦੀ, ਤੇ ਕਿਸੇ ਦੀ ਬਾਹਰ ਘੁੰਮਣ ਜਾਣ ਦੀ, ਤੇ ਜਾਂ ਫਿਰ ਗੁਰੂ ਘਰ, ਤਾਂ ਮੇਰੇ ਖਿਆਲ ਚ ਤੁਸੀਂ ਸਾਰੇ ਹੀ ਜਾਂਦੇ ਹੋਵੋਗੇ। ਸੋ ਖੂਬ ਇੰਜੋਏ ਕਰੋ ਜੀ ਆਪਣਾ ਵੀਕਐਂਡ, ਤੇ ਬਾਕੀ ਜੀ ਜੇ ਕਿਸੇ ਦਾ ਮੈਸੇਜ ਰਹਿ ਗਿਆ ਤਾਂ ਆਮ ਐਕਸਟ੍ਰੀਮਲੀ ਸੋਰੀ, ਤੇ ਕੋਸ਼ਿਸ਼ ਕਰੂੰਗੀ ਜੀ ਇਹ ਮੈਸੇਜ ਜੇ ਮੈਨੂੰ ਲੱਭ ਗਏ ਤਾਂ ਮੈਂ ਨੈਕਸਟ ਵੀਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਜ਼ਰੂਰ ਕਰੂੰਗੀ। ਤੇ ਹੁਣ ਮੈਨੂੰ ਵੀ ਸਮਾਂ ਇਜਾਜ਼ਤ ਨਹੀਂ ਦਿੰਦਾ, 10 ਵੱਜ ਚੁੱਕੇ ਨੇ, ਜਾਣਾ ਤਾਂ ਪੈਣਾ ਹੀ ਆ, ਮਨ ਤਾਂ ਨਹੀਂ ਕਰਦਾ ਪਰ ਕੋਈ ਗੱਲ ਨਹੀਂ ਸੀ, ਪਰ ਤੁਹਾਡੇ ਲਈ ਮੈਂ ਗਾਣੇ ਛੱਡ ਕੇ ਜਾ ਰਹੀ ਹਾਂ। ਇੱਕ ਤਾਂ ਸਾਨੂੰ ਹਰਮੀਤ ਸਿੰਘ ਜੀ ਨੇ ਮੈਨੂੰ ਪੁੱਛਿਆ ਕਿ ਗਾਣਾ ਲੱਭਾ ਨੀ, ਗਾਣਾ ਵੀ ਲੱਭ ਗਿਆ ਸੀ ਤੇ ਤੁਹਾਨੂੰ ਸੁਣਾਵਾਂਗੀ ਜ਼ਰੂਰ। ਤੇ ਇੱਕ ਜਿਹੜਾ ਸੋਹਤਾ ਗਰੁੱਪ ਦਾ ਗਰੁੱਪ ਆ ਕਿ ਤੂੰ ਵੀ ਕੱਲੀ ਤੇ ਮੈਂ ਵੀ ਕੱਲਾ, ਤੇ ਬਾਕੀ ਜੇ ਕਿਸੇ ਦਾ ਗਾਣਾ ਰਹਿ ਗਿਆ ਹੋਵੇ ਤਾਂ ਸੋਰੀ, ਪਲੀਜ਼ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਸ਼ਾਮਲ ਕਰਾਂਗੇ। ਸੋ ਜਾਂਦੇ ਜਾਂਦੇ ਜੀ ਰੱਬ ਰਾਖਾ, ਤੇ ਕਹਿੰਦੇ ਹੁੰਦੇ ਆ ਨਾ ਕਿ ਅਗਲੇ ਹਫਤੇ ਫਿਰ ਮਿਲਾਂਗੇ, ਰੱਬ ਰਾਖਾ ਯਾ ਤਦ ਤੱਕ ਦੇ ਲਈ ਤਾਂ, ਤੇ ਅਗਲੇ ਹਫਤੇ ਫਿਰ ਹੋਰ ਗੱਲਾਂ ਤੇ ਹੋਰ ਬਾਤਾਂ ਦੇ ਨਾਲ, ਸ਼ੇਰੋ ਸ਼ਾਇਰੀ ਦੇ ਨਾਲ, ਤੇ ਬਾਕੀ ਤੁਸੀਂ ਦੇਖ ਲੈਣਾ ਸੀ ਤੁਹਾਡੇ ਮਨਾਂ ਦੇ ਵਿੱਚ ਕੀ ਕੀ ਚੱਲ ਰਿਹਾ ਵਾ, ਤੇ ਫਿਰ ਉਸੇ ਹਿਸਾਬ ਦੇ ਨਾਲ ਆਪਾਂ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਕਹਿੰਦੇ ਹੁੰਦੇ ਆ ਨਾ ਕਿ ਏਦਾਂ ਹੀ ਰਿਹਾ ਲੱਗਦਾ, ਬਥੇਰਾ ਜੀ ਲਿਆ ਹੁਣ ਤੱਕ, ਜੋ ਲੀਰੋ ਲੀਰ ਸੀ ਚੋਲਾ, ਬਥੇਰਾ ਸੀ ਲਿਆ ਹੁਣ ਤੱਕ, ਹੈ ਅੱਗੋਂ ਹੋਰ ਕੀ ਮਿਲਣਾ, ਅਸਾਨੇ ਕੀ ਲਿਆ ਹੁਣ ਤੱਕ, ਤੇਰੇ ਆਇਆ ਪਤਾ ਲੱਗਿਆ, ਅਜੇ ਤਾਂ ਪਲ ਵੀ ਨਹੀਂ ਜੀਤਾ, ਜ਼ਿੰਦਗੀ ਜਾਮ ਮੁਹੱਬਤ ਦਾ, ਅਜੇ ਮੈਂ ਘੁੱਟ ਨਹੀਂ ਕੀਤਾ। ਸੋ ਬਿਲਕੁਲ ਜੀ, ਜ਼ਿੰਦਗੀ ਆ ਜਿਹੜੀ ਇਹ ਜਾਮ ਆ ਮੁਹੱਬਤ ਦਾ, ਹੱਸੇ ਖੇਡਦੇ ਦੂਸਰਿਆਂ ਨਾਲ ਪਿਆਰ ਕਰਦੇ ਲੰਘ ਜਾਵੇ ਤਾਂ ਬਹੁਤ ਵਧੀਆ ਗੱਲ ਆ। ਆਪਣਾ ਘਰ ਪਰਿਵਾਰ, ਆਪਣੇ ਰਿਸ਼ਤੇਦਾਰ ਤੇ ਆਪਣੇ ਆਸ ਪਾਸ ਜੋ ਵੀ ਵਸਦੇ ਆ, ਸਾਰਿਆਂ ਦੇ ਨਾਲ ਮੇਲ ਮਿਲਾਪ ਰੱਖਣਾ ਤੇ ਹੱਸੇ ਵਸਦੇ ਰਹਿਣਾ। ਤੇ ਜਗਤਾਰ ਸਿੰਘ ਢੁੱਡੀ ਕੇ ਲਓ ਜੀ, ਜਾਂਦੇ ਜਾਂਦੇ ਇੱਕ ਮੈਸੇਜ ਮੈਂ ਪੜ੍ਹ ਜਾਂਦੀ ਹਾਂ, ਥੋੜਾ ਜਿਹਾ ਲੇਟ ਹੋ ਗਏ ਲੱਗਦੇ ਆ, ਇਹ ਕੀ ਗੱਲ ਹੋ ਗਈ ਜੀ? ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਆਪ ਹੀ ਕਹਿ ਰਹੇ ਆ ਜੀ, ਕਹਿੰਦੇ ਅੱਜ ਥੋੜਾ ਜਿਹਾ ਲੇਟ ਹੋ ਗਿਆ, ਪ੍ਰੋਗਰਾਮ ਸੋਹਣਾ ਚੱਲ ਰਿਹਾ ਸੀ, ਬੜਾ ਅਫਸੋਸ ਹੈ ਅੱਜ ਖ਼ਬਰਾਂ ਦਾ ਖੁਲਾਸਾ ਨਹੀਂ ਸੁਣ ਹੋਇਆ। ਚਲੋ ਜਾਂਦੇ ਜਾਂਦੇ ਗੀਤ ਸੁਣਾ ਦਿਓ, ਹਵਾਵਾਂ ਹਵਾ ਜੀ ਵਾ, ਪਲੀਜ਼ ਤੁਸੀਂ ਦੱਸ ਹੀ ਦਓ ਕਿ ਗਾਣਾ ਤੁਹਾਨੂੰ ਇੰਨਾ ਪਸੰਦ ਕਾਹਤੋਂ ਆ, ਕੀ ਰੀਜ਼ਨ ਆ, ਕਾਹਤੋਂ ਇੰਨਾ ਪਸੰਦ ਕਰਦੇ ਹੋ ਗਾਣਾ? ਵੈਸੇ ਗਾਣਾ ਵਾਕਈ ਫੋਰ ਐਵਰ ਸੌਂਗ ਆ, ਬਹੁਤ ਸੋਹਣਾ ਸੌਂਗ ਆ ਜੀ। ਤੇ ਹਰਪ੍ਰੀਤ ਸਿੰਘ ਕੋਹਲੀ ਜੀ ਕਹਿ ਰਹੇ ਆ ਕਿ ਬ੍ਰਿਸਬੇਨ ਦਾ ਮੌਸਮ ਅੱਜ ਵਧੀਆ ਹੋ ਗਿਆ ਬੌਬੀ ਜੀ, ਤੇ ਕਹਿੰਦੇ ਆਹੀ ਅਪ੍ਰੈਲ ਫੂਲ ਆ ਬੌਬੀ ਜੀ, ਕਿਤੇ ਸਰਬਜੀਤ ਭਾਜੀ ਤਾਂ ਨਹੀਂ ਫੂਲ ਬਣਾ ਰਹੇ ਤੁਹਾਨੂੰ? ਨਹੀਂ ਨਹੀਂ ਜੀ, ਏਦਾਂ ਦੀ ਤਾਂ ਕੋਈ ਗੱਲ ਨੀ, ਵੈਸੇ ਅਪ੍ਰੈਲ ਫੂਲ ਵੈਸੇ ਕਹਿੰਦੇ ਹੁੰਦੇ ਕਿ ਸਾਰੇ ਅਪ੍ਰੈਲ ਚ ਹੀ ਚੱਲਦਾ ਵਾ, ਨਹੀਂ 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 ਏਦਾਂ ਦੀ ਕੋਈ ਗੱਲ ਨੀ ਜੀ, ਉਹ ਤਾਂ ਨਹੀਂ ਅਪ੍ਰੈਲ ਫੂਲ ਨੀ ਬਣਾਉਂਦੇ, ਉਹ ਤਾਂ ਮੇਰਾ ਪੂਰਾ ਪੂਰਾ ਸਾਥ ਦਿੱਤੇ ਆ, ਤੇ ਨਾਲ ਦੀ ਨਾਲ ਗਾਣਿਆਂ ਜਿਹੜੇ ਫਰਮਾਇਸ਼ਾਂ ਸੁਣਾਉਂਦੇ ਆ ਨਾ ਤੁਸੀਂ, ਸਾਰੀਆਂ ਫਰਮਾਇਸ਼ਾਂ ਕਰਦੇ ਹੋ, ਉਹੀ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਤੇ ਪਰ ਹੁਣ ਮੈਨੂੰ ਜਾਣਾ ਪੈਣਾ ਵਾ, ਤੇ ਜੇ ਮੈਸੇਜ ਰਹਿ ਗਏ ਤਾਂ ਉਹਦੇ ਲਈ ਸੋਰੀ ਆ ਜੀ। ਚਲੋ ਫਿਰ ਮਿਲਦੇ ਹਾਂ ਅਗਲੇ ਸ਼ੁੱਕਰਵਾਰ 8-10 ਸੈਲੀ ਸਮੇਂ ਮੁਤਾਬਕ, ਤਦ ਤੱਕ ਦੇ ਲਈ ਰੱਬ ਰਾਖਾ, ਜਿਉਂਦੇ ਵਸਦੇ ਰਹੋ ਤੇ ਮਾਣਦੇ ਰਹੋ ਜ਼ਿੰਦਗੀ ਦੇ ਵਿੱਚ ਜਾਮ ਸ਼ਰਬਤ, ਤੇ ਹੱਸਦੇ ਵਸਦੇ ਰਹੋ ਜਵਾਨੀਆਂ ਮਾਣੋ।
Oh, 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 oh ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਜੇ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦੇਸੀਆਂ ਜੇ ਸਾਡੇ ਬਿੱਲੋ ਸ਼ੌਂਕ ਨੇ, ਦੇਸੀਆਂ ਜੇ ਸਾਡਾ ਰਹਿਣ ਸਹਿਣਾ, ਦੇਸੀਆਂ ਜੇ ਸਾਡੇ ਬਿੱਲੋ ਸ਼ੌਂਕ ਨੇ, ਦੇਸੀਆਂ ਜੇ ਸਾਡਾ ਰਹਿਣ ਸਹਿਣਾ, ਤੇਰੇ ਪਿੱਛੇ ਲੱਗ ਰੋਡੇ ਹੋ ਜੀਏ, ਇਹ ਤਾਂ ਕੁੜੇ ਤੇਰਾ ਵੱਡਾ ਵਹਿਮਾ, ਸੁੱਕੀ ਫੜ ਕੋਈ ਨਹੀਂ ਉਹ ਮਾਰਦਾ, ਉਹ ਗੱਲ ਮੂੰਹ ਤੇ ਸਾਡਾ ਕਰਦਾ ਖਰੀ, ਕਹਿੰਦੀ ਰੱਖ ਲੈ ਫਰੈਂਚ ਤੂੰ ਵੀ ਚੱਟਾ ਓਏ, ਮੈਂ ਕਿਹਾ ਕੁੰਡੀ ਮੱਛਰ ਲੱਗਦੀ ਖਰੀ, ਉਹ ਕਹਿੰਦੀ ਰੱਖ ਲੈ ਫਰੈਂਚ ਤੂੰ ਵੀ ਚੱਟਾ ਓਏ, ਮੈਨੂੰ ਕੁੰਡੀ ਮੱਛਰ ਲੱਗਦੀ ਖਰੀ। ਮਾਹੌਲ ਵਿੱਚ ਯੋਗੇ ਦੇ ਜ਼ੀਰੋ ਸਾਈਜ਼ ਦਾ ਹੀ ਰਹਿੰਦਾ ਏ ਸਰੂਰ ਨੀ, ਜੁੱਤਾ ਜਿਮ ਚ ਬਣਾਇਆ ਲੋਹੇ ਪਰ ਕਹਾ ਸਾਨੂੰ ਇਸੇ ਦਾ ਹੀ ਭੱਲੀਏ ਗਰੂਰ ਨੀ, ਤੂੰ ਤਾਂ ਰਹਿੰਦੀ ਏ ਮਾਹੌਲ ਵਿੱਚ ਯੋਗੇ ਦੇ ਜ਼ੀਰੋ ਸਾਈਜ਼ ਦਾ ਹੀ ਰਹਿੰਦਾ ਏ ਸਰੂਰ ਨੀ, ਜੁੱਤਾ ਜਿਮ ਚ ਬਣਾਇਆ ਲੋਹੇ ਪਰ ਕਹਾ ਸਾਨੂੰ ਇਸੇ ਦਾ ਹੀ ਭੱਲੀਏ ਗਰੂਰ ਨੀ, ਪੱਖ ਦੇ ਸ਼ਰੀਕ ਸਾਡੇ ਬੱਲੀਏ, ਪੱਖ ਦੇ ਸ਼ਰੀਕ ਸਾਡੇ ਬੱਲੀਏ, ਉਹ ਵੀ ਤੌਰ ਵੇਖ ਜਾਂਦੇ ਨੇ ਸੜੀ, ਉਹ ਵੀ ਤੌਰ ਵੇਖ ਜਾਂਦੇ ਨੇ ਸੜੀ, ਕਹਿੰਦੀ ਰੱਖ ਲੈ ਫਰੈਂਚ ਤੂੰ ਵੀ ਚੱਟਾ ਓਏ, ਉਹਨਾਂ ਚ ਕੁੰਡੀ ਮੁੱਛ ਲੱਗਦੀ ਖਰੀ, ਉਹ ਕਹਿੰਦੀ ਰੱਖ ਲੈ ਫਰੈਂਚ ਤੂੰ ਵੀ ਚੱਟਾ ਓਏ, ਮੈਨੂੰ ਕੁੰਡੀ ਮੁੱਛ ਲੱਗਦੀ ਖਰੀ। ਬਰਹਿੰਡਾ ਨੇ ਜੱਟ ਆਪਣੇ ਹੀ ਆਪ ਚ ਬਰਹਿੰਡਿਆ, ਸਾਰਾ ਜੱਗ ਸਾਡੀ ਹਾਮੀ।